ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰੋ। ਅੰਮ੍ਰਿਤ ਵੇਲਾ ਹੈ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸੋ ਜਿਸ ਪ੍ਰਕਾਰ 110 ਸਲੋਕ ਪਿੱਛੇ ਹੋ ਚੁੱਕੇ ਨੇ, ਕਬੀਰ ਸਾਹਿਬ ਦੇ 111ਵੇਂ ਸਲੋਕ ਤੋਂ ਅੱਗੇ ਵਿਚਾਰ ਆਰੰਭ ਹੁੰਦੀ ਹੈ। ਸੁਣਨਾ ਕਰੋ ਜੀ।
ਕਬੀਰ ਸੋਈ ਕੁਲ ਭਲੀ,
ਭਾਦ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ ਸੋਈ ਉਹੀ ਕੁਲ ਭਲੀ ਨਾਮ ਹੈ, ਚੰਗੀ ਦਾ ਚੰਗੀ ਹੈ। ਕਿਹੜੀ ਕੁਲ?
ਜਾ ਕੁਲ ਹਰ ਕੋ ਦਾਸ।
ਜਿਸ ਕੁਲ ਦੇ ਵਿਚ ਹਰੀ ਪਰਮਾਤਮਾ ਦਾ ਦਾਸ ਸੇਵਕ ਪੈਦਾ ਹੋ ਜਾਵੇ। ਇਹ ਜਿਹੜਾ ਭਾਈ ਕੁਲ ਸ਼ਬਦ ਹੈ, ਇਹਨੂੰ ਕੁਲ ਨਹੀਂ ਕਰਨਾ, ਕੁਲ ਪੋਲਾ ਜਾ ਪਾਠ ਹੈ, ਇਹ ਇਸ ਨੂੰ ਕੁਲ ਯਾਨੀ ਪੋਲਾ ਪਾਠ ਕਰਨਾ ਹੈ। ਹਾਂਜੀ ਚਲੋ।
ਜਿਹੇ ਕੁਲ ਦਾਸ ਨਾ ਉਪਜੈ,
ਜਿਸ ਕੁਲ ਦੀ ਪਰਮਾਤਮਾ ਦਾ ਦਾਸ ਸੇਵਕ ਉਪਜੈ ਪੈਦਾ ਨਹੀਂ ਹੁੰਦਾ।
ਸੋ ਕੁਲ ਢਾਕ ਪਲਾਸ,
ਉਹ ਕੁਲ ਕੈਸੀ ਹੈ? ਕਹਿੰਦੇ ਉਹ ਕੁਲ ਤਾਂ ਪਲਾਹ ਪਲਾਸ ਨਾਮ ਪਲਾਹਾਂ ਦਾ ਹੁੰਦਾ, ਉਹਨਾਂ ਦੀ ਢਾਕ ਟੱਕੀ ਮੰਗ ਹੈ, ਜਿਵੇਂ ਢੱਕਾਂ ਦੀ ਟੱਕੀ ਹੁੰਦੀ ਹੈ, ਪਲਾਹ ਕਹਿੰਦੇ ਨੇ ਉਹਨੂੰ, ਪਲਾਹਾਂ ਦੀ ਟੱਕੀ ਹੁੰਦੀ ਹੈ। ਇੱਕ ਤਾਂ ਇਹ ਅਰਥ ਹੈ, ਛੋਟੇ ਛੋਟੇ ਢੱਕ ਤੇ ਪਲਾਹ ਹੋਣ, ਜਾਂ ਫਿਰ ਛੋਟੇ ਹੋਣ ਵੱਡੇ ਹੋਣ, ਸਾਰਿਆਂ ਨੂੰ ਸਮੁੱਚੇ ਰੂਪ ਦੇ ਵੀ ਢੱਕੀ ਕਿਹਾ ਜਾਂਦਾ ਹੈ। ਇਹਦੇ ਵਿੱਚ ਨਰ ਤੇ ਮਾਦਾ ਰੂਪ ਦੋ ਤਰ੍ਹਾਂ ਦੇ ਹੁੰਦੇ ਹੈ, ਢੱਕ ਅਰ ਪਲਾਹ ਜਿਹੜਾ ਹੈ, ਤੇ ਇਸ ਕਰਕੇ ਉਹ ਢੱਕ ਪਲਾਹ ਵਾਂਗ ਨਿਕੰਮੀ ਕੁਲ ਹੈ। ਢੱਕ ਮਾਦਾ ਇਹਦੇ ਵਿੱਚ, ਪਲਾਹ ਜਿਹੜਾ ਇਹ ਨਰ ਹੈ, ਨਰ ਮਾਦਨ ਦੋਨੇ ਪੌਦਿਆਂ ਦੇ ਵਿੱਚ। ਇਸ ਪ੍ਰਕਾਰ ਇਹ ਉਹ ਨਿਕੰਮੀ ਹੈ ਕੁਲ, ਜਿਵੇਂ ਉਹਦੀ ਲੱਕੜ ਕੋਈ ਬਹੁਤੀ ਕੰਮ ਨਹੀਂ ਆਉਂਦੀ ਹੈ, ਇਹ ਪ੍ਰਮਾਣ ਦਿੱਤਾ ਹੈ। ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸ ਕਹਿ ਕੁਲ ਲਾਗੀ ਗਾਰੀ, ਹਰ ਤਿਸ ਕਹਿ ਕੁਲ ਪ੍ਰਸੂਤ ਨਾ ਕਰੀ ਹੋ, ਤਿਸ ਵਿਧਵਾ ਕਰ ਮਹਿਤਾਰੀ। ਇਹ ਪਾਤਸ਼ਾਹ ਚੌਥੇ ਪਾਤਸ਼ਾਹ ਦੇ ਵਚਨ ਸਨ। ਇਸ ਪ੍ਰਕਾਰ ਕਿਹਾ ਹੈ ਹੁਣ ਅੱਗੇ,
ਕਬੀਰ ਹੈ ਗਏ ਬਾਹਨ ਸਗਨ ਘਨ।
ਕਬੀਰ ਸਾਹਿਬ ਜੀ ਫਰਮਾਨ ਕਰਦੇ, ਜਿਸ ਮਨੁੱਖ ਦੇ ਕੋਲ ਹੈ ਨਾਮ ਘੋੜਿਆਂ ਦਾ, ਗਏ ਨਾਮ ਹਾਥੀ ਦਾ, ਈੜੀ ਦੀ ਸਿਹਾਰੀ ਹੈ ਭਾਈ, ਧਿਆਨ ਚ ਰੱਖ ਕੇ ਬੋਲਣਾ। ਜਿਹੜਾ ਗਏ ਸ਼ਬਦ ਨੇ ਈੜੀ ਦੀ ਸਿਹਾਰੀ ਨਾਲ ਹੈ, ਹਾਥੀ ਅਤੇ ਕਰਨ ਬਹੁਤ ਸੰਘਣ ਸੰਘਣੀਆਂ, ਬਾਹਨ ਨਾਮ ਜਿਹੜਾ ਨਾ ਉਹ ਅਸਵਾਰੀਆਂ ਦਾ ਹੁੰਦਾ ਹੈ। ਇਸ ਪ੍ਰਕਾਰ ਹੁਣ
ਲੱਖ ਧਜਾ ਫਹਿਰਾਏ,
ਲੱਖ ਲੱਖਾਂ ਧਜਾ ਝੰਡੇ ਫਹਿਰਾਏ ਝੂਲਦੇ ਹੁਣ। 1 ਕਰੋੜ ਰੁਪਏ ਦੀ ਇੱਕ ਧਜਾ ਮੰਨੀ ਜਾਂਦੀ ਸੀ, ਜਦੋਂ 4 ਪੈਸੇ ਦਿਹਾੜੀ ਸੀ। ਇਹ ਜਿਹੜੇ 4 ਪੈਸੇ ਨੇ, 4 ਪੈਸਿਆਂ ਦੀ ਕਾਨਾ ਹੁੰਦਾ ਸੀ, ਤੇ 4 ਆਨੇ ਇਕੱਠੇ ਕਰਕੇ 54 ਬਣਦੀ ਸੀ, 2 ਚੁਆਨੀਆਂ ਇਕੱਠੀਆਂ ਕਰਕੇ 88 ਬਣਦੀ ਸੀ, 2 88 ਇਕੱਠੀਆਂ ਕਰਕੇ ਰੁਪਈਆ ਬਣਦਾ ਸੀ। ਪੈਸਾ ਕਿੱਥੇ ਸੀ ਲੋਕਾਂ ਕੋਲ? ਜਿਹਦੇ ਕੋਲ ਹਜ਼ਾਰਾਂ ਹੁੰਦੇ ਸੀ ਉਹ ਵੀ ਅਮੀਰ ਬਣਦਾ ਸੀ, ਤੇ 1 ਕਰੋੜ ਜਿਹਦੇ ਕੋਲ ਧਨ ਹੁੰਦਾ ਚਾਂਦੀ ਦੇ ਰੁਪਏ, ਉਹ ਫਿਰ ਇੱਕ ਤਜਾ ਉਹਦੇ ਤੇ ਨਿਸ਼ਾਨੀ ਹੁੰਦੀ ਸੀ ਵੀ ਇਹਦੇ ਕੋਲ 1 ਕਰੋੜ ਰੁਪਈਆ। ਉਹ ਬਹੁਤ ਵੱਡੀ ਗੱਲ ਸੀ, ਲੋਕਾਂ ਦੀਆਂ ਗੱਲਾਂ ਹੁੰਦੀਆਂ ਸੀ ਵੀ ਐਸਾ ਅਮੀਰ ਹੈ, ਉਹਦੇ ਧਜਾ ਲਟਕਦੀਆਂ ਜੀ। ਤੇ ਇੱਥੇ ਕਬੀਰ ਸਾਹਿਬ ਕਹਿੰਦੇ 1-2 ਦੀ ਗੱਲ ਨਹੀਂ, ਲੱਖਾਂ ਧਜਾ ਹੋਣ, ਯਾਨੀ ਇੰਨਾ ਪੈਸੇ ਦਾ ਮਾਲਕ ਖਜ਼ਾਨਿਆਂ ਦਾ ਹੋਵੇ, ਪਰ ਫਿਰ ਵੀ ਪਰਮਾਤਮਾ ਦੇ ਨਾਮ ਤੋਂ ਜੇ ਬੇਮੁਖ ਹੈ।
ਯਾ ਸੁਖ ਤੇ ਭਿਖਿਆ ਭਲੀ,
ਖੱਖੇ ਦੇ ਪੈਰ ਚ ਜਿਹੜਾ ਚਿੰਨ ਹੈ ਭਾਈ, ਇਹਨੂੰ ਸਮਝਣਾ ਵੀ ਐੜਾ ਹੈ, ਖੱਖੇ ਦੀ ਸਿਆਰੀ ਤੇ ਲੱਗੀ ਹੋਈ ਹੈ ਵੀ ਜਿਵੇਂ ਐੜਾ ਹੋਵੇ ਉਹਨੂੰ ਕਿੰਨਾ ਲੱਗਿਆ ਹੋਵੇ, ਭਿਖਿਆ ਐ ਬਣਨਾ ਇਹਦਾ ਉਚਾਰਨ। ਤੇ ਤਾਂ ਇਸ ਸੁਖ ਦੇ ਨਾਲੋਂ ਭਿਖਿਆ ਭਿਖਿਆ ਰੋਟੀ ਮੰਗ ਕੇ ਖਾਣੀ ਕਹਿੰਦੇ ਚੰਗੀ ਹੈ। ਯਾ ਸੁਖ ਤੇ ਭਿਖਿਆ ਭਲੀ, ਚੰਗੀ ਹੈ ਉਹ।
ਜਾਉ ਹਰ ਸਿਮਰਤ ਦਿਨ ਜਾਹੇ,
ਜਾਉ ਜਿਹੜਾ ਹਰ ਪਰਮਾਤਮਾ ਦੇ ਸਿਮਰਨ ਭਜਨ ਕਰਦਿਆਂ ਸਾਰਾ ਦਿਨ ਜਾਹੇ ਬਤੀਤ ਹੁੰਦਾ ਹੈ, ਉਹ ਮੰਗਤਾ ਉਹਦੇ ਨਾਲੋਂ ਚੰਗਾ, ਭਾਵੇਂ ਮੰਗ ਕੇ ਖਾਂਦਾ ਫਕੀਰ। ਤੇ ਇਹ ਜੇ ਅਮੀਰ ਨਾਲੋਂ ਉਹ ਚੰਗਾ ਹੈ।
ਕਬੀਰ ਸਭ ਜਗ ਹਉ ਫਿਰਿਓ,
ਸਾਰਾ ਇਕੱਠੀ ਬੋਲ,
ਮੰਦਲ ਕੰਧ ਚੜਾਈ।
ਕਬੀਰ ਸਾਹਿਬ ਜੀ ਕਹਿੰਦੇ ਨੇ ਵੇਦਾਂ ਸ਼ਾਸਤਰਾਂ ਰੂਪੀ ਮੰਦਲ ਢੋਲ, ਸੁਰਤੀਆਂ ਸਿਮਰਤੀਆਂ ਉਚਾਰਨ ਰੂਪ ਕੰਧ ਮੋਢੇ ਉਪਰ, ਇਹਨਾਂ ਨੂੰ ਚੜਾਏ ਚੜਾ ਕੇ ਹਉ ਮੈਂ ਸਭ ਸਾਰਾ ਜਗ ਸੰਸਾਰ ਫਿਰਿਓ। ਫਿਰਨਾ ਕੀਤਾ ਪਾ ਵਿਚਾਰ ਨਾ ਕੀਤਾ ਹੈ,
ਕੋਈ ਕਾਹੂ ਕੋ ਨਹੀਂ,
ਇਸ ਲਈ ਭਾਈ ਕਾਹੂ ਕਿਸੇ ਦਾ ਵੀ ਕੋਈ ਸਹਾਇਕ ਨਹੀਂ ਹੈ।
ਸਭ ਦੇਖੀ ਠੋਕ ਬਜਾਏ,
ਮੈਂ ਸਭ ਸਾਰੀ ਦੁਨੀਆਂ ਠੋਕ ਬਜਾਏ, ਠੋਕ ਬਜਾ ਭਾਵ ਚੰਗੀ ਤਰ੍ਹਾਂ ਪਰਖ ਕੇ ਦੇਖੀ ਦੇਖ ਲਈ ਹੈ। ਠੋਕ ਭਾਵ ਬਚਨ ਬਿਲਾਸ ਕਰਕੇ ਅਤੇ ਬਜਾ ਭਾਵ ਚਰਚਾ ਕਰਕੇ ਸਾਰੀ ਦੁਨੀਆਂ ਦੇਖ ਲਈ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ, ਇਸ ਪ੍ਰਕਾਰ ਕਿਹਾ ਹੈ। ਇਕ ਵਾਰੀ ਜੰਗਲ ਵਿਚ ਸ਼ਿਵ ਜੀ ਤੇ ਪਾਰਵਤੀ ਤੁਰੇ ਜਾਂਦੇ ਸਨ। ਉਸੇ ਜੰਗਲ ਜੇ ਗਰੀਬ ਲੱਕੜਹਾਰਾ ਲੱਕੜਾਂ ਕੱਢਦਾ ਸੀ ਤੇ ਪਾਰਵਤੀ ਦੀ ਨਿਗਾਹ ਪਾਇਆ, ਤਰਸ ਆ ਗਿਆ। ਕਹਿਣ ਲੱਗੀ, ਹੇ ਸਵਾਮੀ, ਇਹ ਵਿਚਾਰਾ ਗਰੀਬ ਹੈ, ਇਹਨੂੰ ਕੁਛ ਦਿਓ, ਤੁਹਾਡੇ ਕੋਲ ਤਾਂ ਕੋਈ ਘਾਟਾ ਨਹੀਂ ਕਿਸੇ ਗੱਲ ਦਾ, ਇਹਨੂੰ ਵਿਭੂਤੀ ਦਿਓ ਕੁਛ ਨਾ ਕੁਛ, ਆਪਣੀ ਜ਼ਿੰਦਗੀ ਸੌਖੀ ਗੁਜ਼ਾਰਾ ਕਰ ਲੂ। ਵਿਚਾਰਾ ਦੇਖ ਕਿਵੇਂ ਤੰਗ ਹੋ ਕੇ ਲੱਕੜਾਂ ਕੱਟ ਕੇ ਗੁਜ਼ਾਰਾ ਕਰਦਾ। ਸ਼ਿਵ ਜੀ ਨੇ ਕਿਹਾ, ਪਾਰਵਤੀ, ਜੋ ਕੁਛ ਮਿਲਦਾ ਕਰਮਾਂ ਅਨੁਸਾਰ ਮਿਲਦਾ, ਇਹਦੇ ਕਰਮਾਂ ਚ ਨਹੀਂ ਹੈ। ਪਾਰਵਤੀ ਨੇ ਜਿੱਦ ਕੀਤੀ, ਕਹਿੰਦੀ, ਤੁਸੀਂ ਦਿਓ ਤਾਂ ਸਹੀ, ਤੁਸੀਂ ਦੇਣ ਦੇ ਮਾਰੇ ਕਹਿ ਰਹੇ ਹੋ। ਕਹਿੰਦੇ, ਨਹੀਂ, ਮੈਂ ਸੱਚ ਕਹਿਣਾ। ਕਹਿੰਦੇ, ਕੋਈ ਨੀ, ਮੈਂ ਦੇਖਦੀ ਵੀ ਕਿ ਤੁਸੀਂ ਦਿਓ ਉਹਨੂੰ ਕੁਛ। ਤੇ ਸ਼ਿਵ ਜੀ ਕਹਿਣ ਲੱਗੇ, ਚੰਗਾ। ਸ਼ਿਵ ਜੀ ਨੇ ਜਿਹੜੇ ਰਸਤੇ ਉਹਨੇ ਤੁਰ ਕੇ ਆਉਣਾ ਸੀ ਜੰਗਲ ਚੋਂ, ਰਸਤੇ ਵਿਚ ਮੋਤੀ ਬੜੇ ਕੀਮਤੀ ਖਿਲਾਰ ਦਿੱਤੇ। ਕਹਿੰਦੇ, ਹੁਣ ਦੇਖ ਕਰਮਾਂ ਦੀ ਗਤੀ, ਵੀ ਇਹਨੇ ਚੱਕਣੇ ਨਹੀਂ ਹੈ। ਕਹਿੰਦੀ, ਚੱਕੂ ਕਿਵੇਂ ਨੇ, ਜਦੋਂ ਮੋਤੀ ਸਾਹਮਣੇ ਪਏ ਹੋਣਗੇ ਚੱਕੂ ਨੀ? ਕਹਿੰਦੇ, ਨਹੀਂ, ਚੱਕਣੇ ਨਹੀਂ ਇਹਨੇ। ਮੋਤੀ ਖਿਲਾਰ ਦਿੱਤੇ। ਲੱਕੜਹਾਰੇ ਦੇ ਕਰਮਾਂ ਨੇ ਪ੍ਰੇਰਿਆ ਉਹਨੂੰ। ਜਾਂਦਾ ਜਾਂਦਾ ਸੋਚਦਾ, ਕਹਿੰਦਾ ਵੀ ਜਿਹੜੇ ਅੰਨੇ ਬੰਦੇ ਨੇ, ਹੈ ਤਾਂ ਬੜਾ ਔਖਾ ਉਹਨਾਂ ਨੂੰ ਤੁਰਨਾ, ਕਿਵੇਂ ਤੁਰਦੇ ਹੋਣਗੇ? ਕਹਿੰਦਾ, ਚੱਲ ਤੁਰ ਕੇ ਦੇਖ ਲੈਂਦੇ ਹਾਂ। ਅੱਖਾਂ ਕਰ ਲਈਆਂ ਬੰਦ ਤੇ ਉਹ ਲੰਘ ਗਿਆ ਸਾਰੇ ਮੋਤੀਆਂ। ਜਦੋਂ ਲੰਘ ਗਏ, ਕਹਿੰਦਾ ਵੀ ਬੜਾ ਔਖਾ ਹੁੰਦੇ, ਦੇਖੋ ਮੇਰੇ ਪੈਰਾਂ ਦੇ ਚ ਰੋੜ ਕੰਕਰ ਚੁਭਦੇ ਰਹੇ, ਐ ਵਿਚਾਰੇ ਉਹ ਵੀ ਤੰਗ ਹੁੰਦੇ ਹੋਣਗੇ। ਤੋ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਬੀਰ ਸਾਹਿਬ ਨੇ ਅੱਗੇ ਸ਼ਬਦ ਉਚਾਰਨ ਕੀਤਾ ਹੈ, ਜਿਹੜਾ ਸਲੋਕ ਹੈ। ਇਹਦੇ ਚੋਂ ਉਹਨਾਂ ਨੇ ਬ੍ਰਹਮ ਗਿਆਨ ਦੀ ਗੱਲ ਕੱਢਣੀ ਹੈ ਪੁਰਾਣ ਕਥਾ ਦੇ ਵਿੱਚੋਂ। ਆਪ ਜੀ ਫਰਮਾਨ ਕਰਦੇ ਹਨ, ਸੰਸਾਰ ਦੀ ਇਹ ਹਾਲਤ ਹੈ ਅੰਨੇ ਵਰਗੇ।
ਮਾਰਗ ਮੋਤੀ ਬੀਥਰੇ,
ਮਾਰਗ ਰਸਤੇ ਮੋਤੀ ਬੀਥਰੇ ਖਿਲੇ, ਬੀਥਰ ਨਾ ਖਿਲਰਨ ਦਾ, ਇਹ ਖਿਲਰੇ ਪਏ ਸਨ।
ਅੰਧਾ ਨਿਕਸਿਓ ਆਏ,
ਲੱਕੜਹਾਰਾ ਅੰਧਾ ਅੰਨਾ ਬਣ ਕੇ, ਹਾਲਾਂਕਿ ਅੱਖਾਂ ਕੋਲ ਨਾ ਦੇਖੋ, ਕਰਮਾਂ ਦੀ ਮਾਰ ਕਹਿੰਦੇ, ਇਹਨਾਂ ਨੇ ਬਿਨ ਕਰਮਾਂ ਕੁਝ ਪਾਈਆ ਨਾਹੀਂ। ਉਹ ਮੋਤੀਆਂ ਤੋਂ ਖਾਲੀ ਨਿਕਸਿਓ ਨਿਕਲ ਆਇਆ, ਭਾਵ ਜੰਗਲ ਦੇ ਵਿੱਚੋਂ ਨਿਕਲ ਕੇ ਆਇਆ ਤੇ ਮੋਤੀਆਂ ਦੇ ਉੱਤੇ ਅੱਖਾਂ ਬੰਦ ਕਰਕੇ ਲੰਘਿਆ, ਇਹ ਹਾਲਤ ਹੋਈ।
ਜੋਤ ਬਿਨਾਂ ਜਗਦੀਸ਼ ਕੀ,
ਜਗਦੀਸ਼ ਪਰਮਾਤਮਾ ਦੀ ਜੋਤੀ, ਭਾਵ ਨਜ਼ਰ ਤੋਂ ਬਿਨਾਂ ਬਗੈਰ
ਜਗਤ ਉਲੰਘੇ ਜਾਏ,
ਸਾਰਾ ਜਗਤ ਪ੍ਰਤੱਖ ਹੀ ਕੀਮਤੀ ਵਸਤੂਆਂ ਰੂਪੀ ਮੋਤੀਆਂ ਨੂੰ ਬੇਸਮਝੀ ਕਰਕੇ ਲੰਘੀ ਜਾ ਰਿਹਾ। ਇੱਕ ਤਾਂ ਇਹਦੇ ਚ ਇਹੀ ਅਰਥ ਕੱਢ ਲਿਆ, ਜਗਦੀਸ਼ ਪਰਮਾਤਮਾ ਦੀ ਜੋਤ ਜੋਤੀ ਭਾਵ ਨਜ਼ਰ ਤੋਂ ਬਿਨਾਂ ਬਗੈਰ, ਸਾਰਾ ਜਗਤ ਸੰਸਾਰ ਹੀ ਪ੍ਰਤੱਖ ਕੀਮਤੀਆਂ ਵਸਤੂਆਂ ਰੂਪੀ ਮੋਤੀਆਂ ਨੂੰ ਬੇਸਮਝੀ ਕਰਕੇ ਲੰਘੀ ਜਾਂਦਾ ਹੈ। ਤੇ ਹੁਣ ਅੰਤਰੀ ਭਾਵ ਦੇ ਚ ਦੱਸੇ ਹਨ,
ਮਾਰਗ ਮੋਤੀ ਬੀਥਰੇ,
ਪਰਮਾਤਮਾ ਦੇ ਸਤ ਸੰਗਤ ਰੂਪੀ, ਜਾਂ ਉਹ ਸਮਝ ਲਓ ਪਰਮਾਤਮਾ ਦੀ ਜਿਹੜੀ ਸਤਸੰਗਤ ਹੈ, ਪ੍ਰੇਮਾ ਭਗਤੀ ਦੇ ਮਾਰਗ ਰਸਤੇ ਵਿਚ ਵੇਦਾਂ ਸ਼ਾਸਤਰਾਂ ਆਦਿ ਦੇ ਕਥਨ ਕੀਤੇ ਹੋਏ ਵੈਰਾਗ ਵਿਵੇਕ ਆਦਿ ਸ਼ੁਭ ਗੁਣਾਂ ਰੂਪੀ ਮੋਤੀ ਖਿਲਰੇ ਪਏ ਨੇ ਸਤਸੰਗਤ ਦੇ ਵਿਚ, ਸਤਸੰਗਤ ਦੇ ਮਾਰਗ ਵਿਚ। ਪਰ ਅੰਧਾ ਗਿਆਨੀ ਜੀਵ ਜਿਹੜਾ ਹੈ ਨਾ, ਉਹ ਕੀ ਕਰਦਾ ਹੈ?
ਅੰਧਾ ਨਿਕਸਿਓ ਆਏ,
ਅੰਧਾ ਅਗਿਆਨੀ ਜੀਵ ਆਪਣੀ ਮਨਬੁੱਧ ਰੂਪੀ ਅੱਖਾਂ ਬੰਦ ਕਰਕੇ ਅਵਿਦਿਆ ਦੇ ਪ੍ਰਤਾਪ ਕਰਕੇ ਇਹ ਸਤਸੰਗ ਦੇ ਵਿੱਚੋਂ ਨਿਕਲ ਆਉਂਦਾ, ਉਸੇ ਤਰ੍ਹਾਂ ਗੁਣ ਨਿਧਾਰਨ ਕਰਦਾ।
ਜੋਤ ਬਿਨਾਂ ਜਗਦੀਸ਼ ਕੀ,
ਪਰਮਾਤਮਾ ਦੀ ਜੋਤ ਗਿਆਤ ਤੋਂ ਬਿਨਾਂ ਸਾਰਾ ਸੰਸਾਰ ਸੁਭ ਗੁਣਾ ਰੂਪੀ ਜੋ ਮੋਤੀ ਹਨ ਉਹਨਾਂ ਨੂੰ
ਜਗਤ ਉਲੰਘੇ ਜਾਏ,
ਕਿਉਂ ਸਾਰਾ ਜਗਤ ਸੰਸਾਰ ਸੁਭ ਗੁਣਾ ਰੂਪੀ ਮੋਤੀਆਂ ਨੂੰ ਲੰਘ ਕੇ ਜਾਂਦਾ ਹੈ, ਭਾਵ ਧਾਰਨ ਕਰਨ ਤੋਂ ਬਿਨਾਂ ਆਪਣਾ ਜਨਮ ਵਿਅਰਥ ਗਵਾ ਲੈਂਦਾ। ਇਹ ਕਬੀਰ ਸਾਹਿਬ ਨੇ ਸਿਧਾਂਤ ਕੱਢਿਆ ਇਹਦੇ ਵਿੱਚੋਂ। ਤੇ ਅੱਗੇ ਹੁਣ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦਾ ਲੜਕਾ ਜਿਹੜਾ ਕਮਾਲਾ ਸੀ ਨਾ, ਤੇ ਉਹ ਦੋ ਤਰ੍ਹਾਂ ਕਰਕੇ ਇਸ ਨੂੰ ਕਥਨ ਦੇ ਵਿੱਚ ਲਿਆਉਂਦੇ ਆ ਗਿਆਨੀ ਸਿੰਘ। ਇੱਕ ਤਾਂ ਇਹ ਸੀ, ਮਹਾਂਪੁਰਖਾਂ ਨੇ ਤਾਂ ਇਹੀ ਦੱਸਿਆ ਸੀ, ਇਹ ਜਦੋਂ ਛੋਟਾ ਜਿਹਾ ਸੀ ਨਾ ਤੇ ਬੜੀ ਸੋਹਣੀ ਸੂਰਤ ਸ਼ਕਲ ਸੀ, ਭੋਲਾ ਸੀ। ਇੱਕ ਸ਼ਾਹੂਕਾਰ ਦਾ ਲੜਕਾ ਬਿਮਾਰ ਹੋਇਆ ਸੀ ਬਹੁਤ ਜ਼ਿਆਦਾ। ਉਹਨੇ ਕੀ ਕਰਿਆ ਵੀ ਇਹਨੂੰ ਖੇਡਦੇ ਨੂੰ ਗੋਦੀ ਚੁੱਕ ਲਿਆ, ਚੱਕ ਕੇ ਆਪਣੇ ਘਰ ਰਿਹਾ। ਕਹਿੰਦਾ, ਹੇ ਕਮਾਲੇ, ਤੂੰ ਕਬੀਰ ਦਾ ਪੁੱਤਰ ਹੈ, ਮੇਰੇ ਪੁੱਤਰ ਦੀ ਹਾਲਤ ਬੜੀ ਮਾੜੀ ਹੈ, ਤੇਰੀ ਤਾਂ ਮਾਂ ਦੇ ਵਿੱਚ ਵੀ ਸ਼ਕਤੀ ਹੈ, ਤੇਰੇ ਵਿੱਚ ਵੀ ਤਾਂ ਹੋਊਗੀ, ਮੇਰੇ ਲੜਕੇ ਨੂੰ ਠੀਕ ਕਰ ਦੇ। ਉਹ ਇਹੋ ਜਿਹਾ ਭੋਲਾ ਦੇਖਿਆ ਉਹਨੇ, ਰਾਮ ਰਾਮ ਕਹਿ ਕੇ ਲੜਕੇ ਦੇ ਸਿਰ ਤੇ ਹੱਥ ਵੇਦਾ, ਲੜਕਾ ਤੰਦਰੁਸਤ ਹੋ ਗਿਆ। ਕਮਾਲੀ ਚ ਵੀ ਇੰਨੀ ਸ਼ਕਤੀ ਸੀ, ਉਹ ਬੜਾ ਖੁਸ਼ ਹੋਇਆ। ਉਹਨੇ ਕੀਮਤੀ ਇੱਕ ਤਾਂ ਪੁਸ਼ਾਕ ਛੋਟੀ ਜੀ ਉਹਦੇ ਬੱਚੇ ਦੇ ਮੇਜ ਦੇ, ਕਿਉਂਕਿ ਬੱਚਾ ਉਹਦਾ ਵੀ ਛੋਟਾ ਹੀ ਸੀ, ਸੁੰਦਰ ਪੁਸ਼ਾਕ ਗਲ ਪਾ ਦਿੱਤੀ ਤੇ ਉਹਦੀ ਜੇਬ ਸੀ ਜਿਹੜੀ ਮੋਹਰਾਂ ਨਾਲ ਭਰ ਦਿੱਤੀ। ਮੋਹਰਾਂ ਨਾਲ ਭਰ ਕੇ ਗੋਦੀ ਚੱਕ ਕੇ ਕਬੀਰ ਦੇ ਬੂਹੇ ਤੇ ਛੱਡਿਆ। ਜਦੋਂ ਅੰਦਰ ਆਇਆ ਕਬੀਰ ਨੇ ਦੇਖਿਆ, ਕਹਿੰਦਾ, ਉਹ ਆ ਕਿੱਥੋਂ ਪਾਈ ਫਿਰਦਾ ਪੁਸ਼ਾਕ ਤੂੰ? ਆਪਾਂ ਗਰੀਬ ਹੈ, ਇਹ ਤੂੰ ਇੰਨੀ ਸੋਹਣੀ ਪੁਸ਼ਾਕ ਪਾਈ ਫਿਰਦਾ? ਦੇਖਿਆ ਮੋਹਰਾਂ, ਕਹੇ ਪਿਤਾ ਜੀ ਇਸ ਤਰ੍ਹਾਂ ਮੈਨੂੰ ਸ਼ਾਹੂਕਾਰ ਚੁੱਕ ਕੇ ਲੈ ਗਿਆ ਸੀ, ਉਹਦਾ ਲੜਕਾ ਬਿਮਾਰ ਸੀ। ਕਹਿੰਦੇ, ਫਿਰ ਤੂੰ ਕੀ ਕੀਤਾ? ਕਹਿੰਦੇ ਜੀ, ਮੈਂ ਰਾਮ ਰਾਮ ਕਹਿ ਕੇ ਤੰਦਰੁਸਤ ਕਰਤਾ, ਮੇਰੀ ਜੇਬ ਉਹਨੇ ਮੋਹਰਾਂ ਨਾਲ ਪਰਤੀ, ਨਾਲ ਪਿਸ਼ਾਕਾ ਦੇ ਦਿੱਤਾ। ਓਹੋ, ਕਹਿੰਦੇ, ਉਹ ਡੁੱਬ ਗਿਆ, ਤੂੰ ਤਾਂ ਮੇਰੀ ਤਾਂ ਬੰਸੇ ਡੋਬਤੀ। ਤੈ ਮੈਂ ਤਾਂ ਕਿਹਾ ਵੀ ਤੂੰ ਵੀ ਮੇਰੇ ਵਰਗਾ ਤਿਆਗੀ ਹੋਏਗਾ, ਤੂੰ ਤਾਂ ਲਾਲਚੀ ਦੇਖਿਆ ਹੋਏ, ਹੁਣ ਤੋਂ ਹੀ ਮੋਹਰੀਆਂ ਇਕੱਠੀਆਂ ਕਰਨ ਲੱਗ ਗਿਆ। ਉਸ ਵੇਲੇ ਸ਼ਬਦ ਉਚਾਰਨ ਕੀਤਾ ਵੀ ਮੇਰਾ ਬੰਸ ਡੁੱਬ ਗਿਆ, ਅੱਗੇ ਸਲੋਕ ਵਿੱਚ ਆਊ। ਦੂਸਰੀ ਦੀ ਉਥਨਕ ਹੈ ਇਹ ਵੀ ਹੈ ਵੀ ਕਮਾਲਾ ਜਦੋਂ ਥੋੜਾ ਜਿਹਾ ਵੱਡਾ ਹੋ ਗਿਆ ਤੇ ਇੱਕ ਦਿਨ ਕਬੀਰ ਸਾਹਿਬ ਢਿੱਲੇ ਹੋ ਗਏ, ਆਪਣੀ ਥਾਂ ਤੇ ਕਥਾ ਕਰਨ ਭੇਜ ਦਿੱਤਾ ਇਹਨੂੰ। ਉਹ ਕਥਾ ਤੇ ਜਿਹੜਾ ਚੜਾਵਾ ਹੋਇਆ, ਲੋਕਾਂ ਨੇ ਕਹਿੰਦੇ ਵੀ ਇਹ ਲੈ ਜਾਓ ਉੱਥੇ ਲੰਗਰ ਦੇ ਵਿੱਚ ਪਾ ਦਿਓ, ਉਹ ਚੜਾਵਾ ਇਕੱਠਾ ਕਰਕੇ ਲਾਇਆ। ਕਬੀਰ ਸਾਹਿਬ ਬੜੇ ਨਾਰਾਜ਼ ਹੋਏ। ਇਹ ਦੋਨਾਂ ਚੋਂ ਜਿਹੜੀ ਮਰਜ਼ੀ ਸਾਖੀ ਹੋਵੇ, ਇਹ ਦੋਨੇ ਸੁਣਾਈਆਂ ਜਾਂਦੀਆਂ ਨੇ, ਪਰ ਕਬੀਰ ਸਾਹਿਬ ਦੇ ਤਿਆਗ ਦੀ ਗੱਲ ਲੈਣੀ ਇਹਦੇ 'ਚ। ਉਸ ਵੇਲੇ ਕਮਾਲੇ ਨੂੰ ਤਾੜਨਾ ਕਰਕੇ ਕਹਿੰਦੇ, ਹੇ ਪੁੱਤਰ,
ਬੂਢਾ ਬੰਸ ਕਬੀਰ ਕਾ।
ਆਪਣੇ ਆਪ ਨੂੰ ਕਹਿੰਦੇ, ਮੈਂ ਕਬੀਰ ਦਾ ਤਾਂ ਬੰਸ ਜਿਹੜਾ ਨਾ ਖਾਨਦਾਨ ਇਹ ਡੋਬ ਹੀ ਦਿੱਤਾ ਇਹਨੇ। ਕਾਂਸੀ ਦੀ ਬੋਲੀ ਹੈ, ਉਹ ਬੂਢਾ ਕਹਿੰਦੇ ਆਪਾਂ ਡੁੱਬਣਾ ਕਹਿੰਦੇ, ਡੋਬ ਹੀ ਦਿੱਤਾ ਮੇਰੇ ਪੁੱਤਰ ਕਮਾਲੇ ਨੇ।
ਉਪਜਿਓ ਪੂਤ ਕਮਾਲ,
ਮੇਰੇ ਘਰ ਚ ਕਮਾਲ ਕਮਾਲੇ ਨਾਮ ਦਾ ਪੁੱਤਰ ਉਪਜਿਓ ਪੈਦਾ ਹੋਇਆ ਜਿਹੜਾ, ਬਸ ਇਹਨੇ ਮੇਰੀ ਬੰਸ ਡੋਬ ਲਈ ਹੈ।
ਹਰ ਕਾ ਸਿਮਰਨ ਛੱਡ ਕੇ,
ਕਿਉਂਕਿ ਹਰੀ ਪਰਮਾਤਮਾ ਦਾ ਸਿਮਰਨ ਜਿਹੜਾ ਉਹ ਤਾਂ ਇਹਨੇ ਛੱਡ ਦਿੱਤਾ, ਤੇ ਪਰਮਾਤਮਾ ਦਾ ਨਾਮ ਸਿਮਰਨ ਛੱਡ ਕੇ, ਬੈਰਾਗ ਛੱਡ ਕੇ ਕੀ ਕੀਤਾ ਹੈ ਦੱਸਦੇ ਨੇ।
ਘਰ ਲੈ ਆਇਆ ਮਾਲ,
ਉਹ ਨਾਮ ਵੇਚ ਆਇਆ, ਇਹ ਨਾਮ ਦਾ ਵੇਚਣਾ ਜਿਹੜਾ ਬਦਲੇ ਵਿੱਚ ਕੁਛ ਮੁੱਲ ਲੈ ਲਿਆ, ਉਹਦੇ ਲਈ ਘਰ ਦੇ ਵਿੱਚ ਮਾਲ ਧਨ ਆਦਿ ਲੈ ਕੇ ਆ ਗਿਆ। ਤੇ ਇਹ ਜਿਹੜਾ ਯੇਯੇ ਨੂੰ ਕੰਨਾ ਲੱਗਿਆ ਹੋਇਆ ਹੈ, ਆੜੇ ਨੂੰ ਤਾਂ ਮੂਹਰੇ, ਈੜੀ ਨੂੰ ਸਿਹਾਰੀ ਤੇ ਐੜੇ ਦਾ ਕੰਨੇ ਵਾਂਗ ਇਹ ਬੋਲੂਗਾ ਆਇਆ, ਇਹ ਆ ਸ਼ਬਦ ਬਣਿਆ ਆਇਆ। ਤੋ ਇਸ ਕਰਕੇ ਹੁਣ ਦੇਖੋ ਕਬੀਰ ਸਾਹਿਬ ਜੀ ਦਾ ਸਬਰ ਸੰਤੋਖ, ਐਵੇਂ ਨਹੀਂ ਪਰਮਾਤਮਾ ਮਗਰ ਮਗਰ ਨਾਲ ਫਿਰਿਆ, ਐਡਾ ਵੱਡਾ ਤਿਆਗ। ਇਹ ਧੰਨ ਹੈ ਕਬੀਰ ਸਾਹਿਬ ਵੀ ਆਪਣੇ ਲੜਕੇ ਇਹ ਵੀ ਗੱਲ ਬਰਦਾਸ਼ਤ ਨਹੀਂ ਕੀਤੀ ਹੈ। ਗਰੀਬੀ ਤਾਂ ਸਵੀਕਾਰ ਕਰ ਲਈ, ਪਰ ਕਿਸੇ ਦਾ ਦਿੱਤਾ, ਹਾਲਾਂਕਿ ਕੋਈ ਉਹ ਚੋਰੀ ਕਰਕੇ ਨਹੀਂ ਲਿਆਇਆ ਕਮਾਲਾ, ਤੇ ਕਿਸੇ ਤੋਂ ਮੰਗ ਕੇ ਨਹੀਂ ਲੈ ਕੇ ਆਇਆ, ਦਿੱਤਾ ਤਾਂ ਆਪਣੇ ਆਪ ਹੀ ਸੀ। ਪਰ ਧੰਨ ਹੈ ਤਿਆਗੀ ਪੁਰਖਾਂ ਦਾ ਜੀਵਨ, ਐਵੇਂ ਨਹੀਂ ਪਰਮਾਤਮਾ ਮਗਰ ਮਗਰ ਫਿਰਿਆ। ਇਸੇ ਪ੍ਰਕਾਰ ਜੇ
ਬੂਢਾ ਬੰਸ ਕਬੀਰ ਕਾ,
ਤੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਮੈਂ ਕਬੀਰ ਦਾ ਜਿਹੜਾ ਬੰਸ ਹੈ, ਇਹ ਬ੍ਰਹਮ ਅਭਿਆਸ ਰੂਪੀ ਪ੍ਰਵਾਹ ਜਿਹੜਾ ਨਾ, ਬ੍ਰਹਮ ਦਾ ਅਭਿਆਸ ਕਰਨਾ ਜਿਹੜਾ, ਉਹ ਪ੍ਰਵਾਹ ਦੇ ਵਿੱਚ ਆਸੁਰੀ ਸੰਪਦਾ ਕਾਮ ਕਰੋ ਲੋ ਮੋਹੰਕਾਰ ਸ਼ਬਦ ਸਪਰਸ ਰੂਪ ਰਸ ਗੰਧ, ਇਹ ਆਸੁਰੀ ਸੰਪਦਾ ਰੂਪੀ ਖਾਨਦਾਨ ਇਹ ਡੁੱਬ ਗਿਆ, ਹੁਣ ਇਹ ਨਹੀਂ ਕੁਛ ਵੀ ਰਿਹਾ ਹੈ।
ਉਪਜਿਓ ਪੂਤ ਕਮਾਲ,
ਕਮਾਲ ਦਾ ਪੁੱਤਰ ਪੈਦਾ ਹੋਇਆ, ਕਿਹੜਾ? ਗਿਆਨ, ਗਿਆਨ ਰੂਪੀ ਪੁੱਤਰ ਬੜਾ ਸੁੰਦਰ ਪੈਦਾ ਹੋਇਆ। ਜਾਂ ਕਾਮਲ ਹੁੰਦਾ ਹੈ, ਪੂਰਨ ਨੂੰ ਕਹਿੰਦੇ ਨੇ, ਪੂਰਨ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੋਇਆ ਹੈ। ਇਸ ਕਰਕੇ
ਹਰ ਕਾ ਸਿਮਰਨ ਛੱਡ ਕੇ,
ਹਾਂਜੀ ਬੋਲੋ,
ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ,
ਜੋ ਗਿਆਨ ਅਸ਼ੁਭ ਗੁਣਾਂ ਰੂਪੀ ਮਾਲ ਨੂੰ ਛੱਡ ਕੇ ਆਪਣੇ ਹਿਰਦੇ ਰੂਪੀ ਘਰ ਚ ਪਰਮਾਤਮਾ ਦਾ ਸਿਮਰਨ ਲੈ ਕੇ ਆਇਆ ਹੈ, ਤੇ ਇਸ ਪ੍ਰਕਾਰ ਕਿਹਾ ਹੈ। ਤੇ ਹੁਣ ਅੱਗੇ ਇੱਕ ਪ੍ਰੇਮੀ ਨੇ ਭਗਤ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੀ ਸੰਗਤ ਵਿੱਚ ਆਉਣਾ ਚਾਹੁੰਦਾ। ਕਹਿੰਦੇ, ਫਿਰ ਦਿੱਕਤ ਕੀ ਹੈ? ਕਹਿੰਦੇ ਜੀ, ਮੇਰੇ ਦੋਸਤ ਉਹ ਵੀ ਮੇਰੇ ਨਾਲ ਘਰੋਂ ਤਾਂ ਤੁਰ ਪੈਂਦੇ, ਪਰ ਰਸਤੇ ਵਿੱਚ ਨਾ ਗੱਲਾਂ ਲਾ ਕੇ ਮੈਨੂੰ ਹੋਰੇ ਪਾਸੇ ਉਲਝਾ ਲੈਂਦੇ ਹੈ। ਇਹ ਲਈ ਤੁਸੀਂ ਕਿਰਪਾ ਕਰੋ, ਕੋਈ ਦੱਸੋ ਇਹਦਾ ਕੀ ਹੱਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਨੇ ਸਲੋਕ ਉਚਾਰਨ ਕਰਕੇ ਸਿੱਖਿਆ ਦਿੱਤੀ ਕਹਿਣ ਲੱਗੇ ਸੁਣਨਾ ਕਰ
ਕਬੀਰ ਸਾਧੂ ਕਉ ਮਿਲਣੇ ਜਾਈਏ।
ਕਬੀਰ ਸਾਹਿਬ ਜੀ ਕਹਿੰਦੇ ਪਈ ਜੇਕਰ ਸਾਧੂ ਮਹਾਤਮਾ ਨੂੰ ਮਿਲਣ ਜਾਈਏ,
ਸਾਥ ਨਾ ਲੀਜੈ ਕੋਈ,
ਇਹੋ ਜਿਹੇ ਬੰਦਿਆਂ ਦਾ ਸਾਥ ਨੀ ਲਈਦਾ ਜਿਹੜੇ ਗੱਲੀ ਪਾਉਣ ਜਾਂ ਸੰਗਤ ਵਿਚ ਪ੍ਰੇਰ ਕੇ ਹੋਰ ਪਾਸੇ ਰਹਿ ਜਾਣ, ਉਹਨਾਂ ਨੂੰ ਸਾਥੀ ਨਹੀਂ ਬਣਾਉਣਾ ਚਾਹੀਦਾ, ਇਹੋ ਜਿਹਾ ਤਾਂ ਨਾਲ ਹੀ ਨਹੀਂ ਲੈਣਾ ਚਾਹੀਦਾ ਹੈ।
ਸਾਥ ਨਾ ਲੀਜੈ ਕੋਈ,
ਕੋਈ ਕਿਸੇ ਪ੍ਰਕਾਰ ਵੀ ਇਹੋ ਜਿਹੇ ਸਾਥੀਆਂ ਨੂੰ ਨਹੀਂ ਲੈਣਾ ਚਾਹੀਦਾ ਜਿਹੜੇ ਘਾਟੇ ਵਾਲੀ ਗੱਲ ਕਰਨ, ਸੰਗਤ ਦੇ ਵਿੱਚ ਜਾਣ ਤੋਂ ਰੋਕਣ, ਗੱਲੀ ਲਾ ਲੈਣ, ਸਮਾਂ ਵਿਅਰਥ ਕਰ ਦੇਣ, ਜਾਂ ਫਿਰ ਸੰਗਤ ਚੋਂ ਪ੍ਰੇਰ ਕੇ ਕਿਸੇ ਹੋਰ ਪਾਸੇ ਲੈ ਜਾਣ, ਕਹਿੰਦੇ ਇਹੋ ਜਿਹਾ ਤਾਂ ਸਾਥੀ ਉਹ ਨਾ ਬਣਾਓ, ਉਹ ਤਾਂ ਦੁਸ਼ਮਣ ਸਾਥੀ ਕਹਦੇ ਨੇ, ਨਹੀਂ ਲੈਣੇ ਚਾਹੀਦੇ ਨਾਲ। ਜਦੋਂ ਸੰਗਤ ਸਾਧੂਆਂ ਦੀ ਕਰਨ ਜਾਈਏ ਐਸੇ ਬੰਦਿਆਂ ਨੂੰ ਨਾਲ ਨਹੀਂ ਲੈਣਾ ਚਾਹੀਦਾ।
ਪਾਛੈ ਪਾਉ ਨਾ ਦੀਜੀਐ,
ਜਦੋਂ ਸੰਗਤ ਪਲ ਤੁਰ ਪਈਏ ਪਿੱਛੇ ਫਿਰ ਪੈਰ ਨਹੀਂ ਦੇਣਾ, ਕੀਤੇ ਭਾਵ ਪੈਰ ਪਿੱਛੇ ਨਹੀਂ ਮੋੜੀਦੇ ਹਨ।
ਆਗੇ ਹੋਏ ਸੋ ਹੋਏ,
ਤੇ ਅੱਗੇ ਜੋ ਵੀ ਹੋਏਗਾ ਸੋ ਬੇਸ਼ੱਕ ਹੋ ਜਾਵੇ, ਪਰ ਪਿੱਛੇ ਨੂੰ ਨਾ ਮੋੜੇ, ਬੇਮੁਖ ਨਾ ਹੋਵੇ। ਇਸੇ ਪ੍ਰਕਾਰ ਜੇ
ਕਬੀਰ ਸਾਧੂ ਕਉ ਮਿਲਣੇ ਜਾਈਐ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਭਾਈ ਜਦੋਂ ਸਾਧੂ ਸ੍ਰੇਸ਼ਟ ਗੁਰੂ ਨੂੰ, ਸਾਧ ਨਾਮ ਨਿਰਮਲ ਕਰਮ, ਨਿਰਮਲ ਕਰਮ ਵਾਲਾ ਗੁਰੂ ਹੈ, ਸਾਧੂ ਸ੍ਰੇਸ਼ਟ ਗੁਰੂ ਨੂੰ ਮਿਲਣ ਵਾਸਤੇ ਜਾਈਏ ਤਾਂ ਫਿਰ
ਸਾਥ ਨਾ ਲੀਜੈ ਕੋਈ,
ਆਪਣੇ ਨਾਲ ਮੰਦੇ ਸੰਕਲਪ ਨਹੀਂ ਲੈ ਕੇ ਜਾਣੇ। ਸੰਗਤ ਵਿਚ ਜਾਓ ਮਾੜੇ ਸੰਕਲਪ ਪਿੱਛੇ ਹੀ ਛੱਡ ਜਾਂਦੇ, ਕੋਈ ਵੀ ਨਾਲ ਨਹੀਂ ਲੈਣਾ ਕਰਨਾ ਚਾਹੀਦਾ।
ਪਾਛੈ ਪਾਓ ਨਾ ਦੀਜੀਐ,
ਆਪਣਾ ਮਨ ਰੂਪੀ ਪੈਰ ਪਿੱਛੇ ਨਾ ਦੇਣਾ ਕਰੀਏ, ਭਾਵ ਸਤਸੰਗਤ ਗੁਰੂ ਦੇ ਸਨਮੁਖ ਹੀ ਹੈ, ਆਪਣੇ ਮਨ ਬੁੱਧ ਰੂਪੀ ਪੈਰਾਂ ਨੂੰ ਪਿੱਛੇ ਸੰਸਾਰ ਦੀ ਤਰਫ ਨਾ ਦੇਣਾ ਕਰੀਏ।
ਆਗੇ ਹੋਏ ਸੋ ਹੋਏ,
ਅੱਗੇ ਸਤਸੰਗ ਦੇ ਵਿੱਚ ਜਾਂ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਲਾਭ ਹੋਵੇਗਾ, ਤੇ ਇਸ ਕਰਕੇ ਜੋ ਵੀ ਸ਼ਰਨ ਵਿੱਚ ਜਾਣ ਦਾ ਲਾਭ ਹੋਏਗਾ ਉਹ ਹੋ ਰਹੇਗਾ, ਜੰਮਣ ਮਰਨ ਤੋਂ ਰਹਿਤ ਅਵਸਥਾ ਦਾ ਫਲ ਪ੍ਰਾਪਤ ਹੋਵੇਗਾ।
ਕਬੀਰ ਜਗ ਬਾਧਿਓ ਜਿਹੇ ਜੇਵਰੀ,
ਕਬੀਰ ਸਾਹਿਬ ਜੀ ਕਹਿੰਦੇ ਹੈ ਇਹ ਜਗ ਸੰਸਾਰ ਜੇ ਜਿਸ ਮਾਇਆ ਦੀ ਜੇਵਰੀ ਰੱਸੀ ਨੇ ਬੰਨਿਆ ਹੋਇਆ, ਜਾਂ ਹੰਗਤਾ ਮਮਤਾ ਰੂਪ ਵਾਸਨਾ ਰੂਪੀ ਜੇਵਰੀ ਰੱਸੀ ਦਾ ਬਾਧਿਓ ਬੰਨਿਆ ਹੋਇਆ ਹੈ,
ਤੇ ਮਤ ਬੰਦ ਹੋ ਕਬੀਰ,
ਤੇ ਇਸ ਕਰਕੇ ਹੇ ਕਬੀਰ ਤੇ ਉਸ ਰੱਸੀ ਦੇ ਨਾਲ ਤੂੰ ਆਪਣੇ ਆਪ ਨੂੰ ਮਤ ਮਤਾਂ ਬੰਦੋ ਬੰਨਣਾ ਕਰ, ਭਾਵ ਉਸ ਮਾਇਆ ਦੀ ਵਾਸਨਾ ਤੂੰ ਸੁਤੰਤਰ ਰਹਿਣਾ ਕਰ। ਆਪਣੇ ਆਪ ਨੂੰ ਕਹਿੰਦੇ ਨੇ
ਜਹ ਹੈ ਆਟਾਲੋ ਨ ਜਿਉ,
ਇਹ ਭਾਈ ਪਾਠ ਬੜਾ ਹੈ, ਐਸੀ ਕੁੰਡੀ ਹੈ ਵੀ ਕਿਤੇ ਕਿਤੇ ਹੀ ਹੋਊਗੀ। ਅਸੀਂ ਤਾਂ ਹੁਣ ਇਹ ਆਮ ਕਰਕੇ ਜਿਹੇ ਆਟਾ ਲੋਨ ਹੀ ਪੜਿਆ ਜਾਂਦਾ, ਪਰ ਇਹ ਆਟਾ ਲੋਨ ਨਹੀਂ ਹੈ ਪਾਠ, ਅਰਥ ਹੈਗਾ ਆਟਾ ਲੋਨ ਦਾ ਵੀ, ਤੇ ਅਟਾਲੋ ਹੁੰਦਾ ਹੈ ਸਾਧ ਸਿੰਘ ਜੀ, ਅਟਾਲੇ ਹੁੰਦੇ ਨੇ ਇਹਨਾਂ ਦੇ ਲੂਣ ਦੇ ਬੜੇ ਬੜੇ ਢੇਲਿਆਂ ਨੂੰ ਜਿਹੜੇ ਉਹਨੂੰ ਅਟਾਲੇ ਕਹਿੰਦੇ ਹੈ, ਇਹ ਭਾਵ ਉਹ ਹੈ। ਤੇ ਨੰਨਾ ਜਿਹੜਾ ਨਾ ਉਹ ਪਿਛੇਤਰ ਕਰਕੇ ਬੋਲਣਾ, ਅਟਾਲੋ ਨ ਐਂ ਕਹਿਣਾ ਹੈ, ਜਾਣੀ ਆਟਾ ਤੇ ਲੋਨ ਪਾਠ ਨਹੀਂ ਕਰਨਾ। ਇਹਦਾ ਸਾਸ ਜੇ ਵਿਆਕਰਨ ਦੇ ਜਿਹੜਾ ਉੱਪਰ ਹੋੜ ਹੈ ਉਹਦੇ ਉਨ, ਤੇ ਇਸ ਪ੍ਰਕਾਰ ਜੇ ਉਨ ਉਹਨਾਂ ਅਟਾਲਿਆਂ ਦਾ ਐਂ ਅਰਥ ਬਣਨਾ ਨਾ ਇਹਦਾ, ਇਸ ਕਰਕੇ ਇਹ ਸਮਝ ਕੇ ਕਰਨਾ, ਚੰਗੀ ਤਰ੍ਹਾਂ ਪਕਾਉਣਾ ਇਸ ਨੂੰ। ਆਟਾ ਲੋਨ ਹੀ ਪੱਕਿਆ ਵਹਿਮ ਕਰਕੇ ਪਾਠ ਜਾਂਦੇ, ਅਟਾਲੋ ਨ ਐਂ ਹੈ ਇਹ ਪਾਠ, ਕਿਉਂਕਿ ਇਸ ਵਿੱਚ ਸਾਰੀ ਬੋਲੋ
ਜਹ ਹੈ ਆਟਾ ਲੋਨ ਜਿਉ ਸੋਨ ਸਮਾਨ ਸਰੀਰ।
ਤੇ ਜੇਕਰ ਇਸ ਵਿੱਚ ਕਹਿੰਦੇ ਵੱਜ ਗਿਆ ਸੋਨ ਸੋਨੇ ਸਮਾਨ ਵਰਗਾ ਜਿਹੜਾ ਅਮੋਲਕ ਬੇਕੀਮਤਾ ਸਰੀਰ ਹੈ, ਇਸ ਪ੍ਰਕਾਰ ਗਲ ਜਾਏਗਾ, ਤੇ ਜਿਵੇਂ ਜਿਹੜੇ ਅਟਾਲੇ ਹੁੰਦੇ ਆ ਲੂਣ ਦੇ ਬੜੇ ਢੇਲਿਆਂ ਨੂੰ ਕਹਿੰਦੇ ਨੇ, ਉਹ ਜਿਹੜੇ ਡਲੇ ਹੁੰਦੇ ਨੇ ਪਾਣੀ ਚ ਗਲ ਜਾਂਦੇ ਨੇ, ਐਂ ਗਲ ਜਾਊਗਾ। ਕਿ ਲੂਣ ਦੇ ਅਟਾਲੇ ਜਿਹੜੇ ਨੇ ਕੱਪੇ ਜਿਹੜੇ ਨੇ ਉਹ ਲੂਣ ਦੇ ਵਿੱਚ ਪਾਣੀ ਦੇ ਵਿੱਚ ਗਲ ਜਾਂਦੇ ਨੇ, ਪਾਣੀ ਪੈ ਕੇ ਖੁਰ ਜਾਂਦੇ। ਇਸੇ ਪ੍ਰਕਾਰ ਵਿਸ਼ਿਆਂ ਦੇ ਪਾਣੀ ਪੈਣ ਨਾਲ ਇਹ ਸਰੀਰ ਗਲ ਜਾਏਗਾ, ਇਹ ਇਹਦਾ ਭਾਵ ਹੈ। ਸੋ ਇਸ ਕਰਕੇ ਇਹ ਉਹ, ਕਿਉਂਕਿ ਜਿਹੜਾ ਲੂਣ ਹੈ ਪਾਣੀ ਖੜਦਾ ਹੁੰਦਾ, ਆਟੇ ਚ ਤਾਂ ਨਹੀਂ ਖੜਦਾ ਹੁੰਦਾ ਉਹ, ਜੇ ਆਟੇ ਚ ਖੜਦ ਪਏ ਵੀ ਮਿੱਸੀ ਰੋਟੀ ਬਣਦੀ ਹੈ, ਉਹ ਤਾਂ ਉੱਕਣੇ ਰਹਿੰਦਾ। ਜੇ ਕਹੀ ਵੀ ਆਟਾ ਲੋਨ ਪਾਠ ਹੈ, ਤਕਰੀਬਨ ਮੇਰਾ ਖਿਆਲ ਹੈ ਵੀ ਜੇ 100 ਪਾਠੀ ਇਕੱਠੇ ਕਰ ਲਈਏ 99 ਇਹਨੂੰ ਆਟਾ ਲੋਨ ਹੀ ਪੜਦੇ ਹੈ। ਇਹ ਬੜੇ ਘਾਟੇ ਵਾਲੀਆਂ ਗੱਲਾਂ ਨੇ, ਇਹ ਬੜੇ ਸਮਝਣ ਦੀ ਬਾਤ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਭਾਈ ਸੰਥਿਆ ਦਾ ਪ੍ਰਵਾਹ ਚਲਾਇਆ ਸੀ ਵੀ ਪਾਠ ਸਿੱਖੋ ਸੁਣੋ ਸੀਖ ਇਹ ਮੇਰੀ, ਇਹ ਮਹਾਰਾਜ ਦੇ ਬਚਨ ਕਲਗੀਧਰ ਪਾਤਸ਼ਾਹ ਦੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜੋ ਸੁਧ ਗੁਰੂ ਕੇਰੀ, ਬਾਣੀ ਤਾਂ ਪੜੋ ਪਰ ਸੁਧ ਪੜੋ। ਸੋ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਹਨ ਜੀ
ਕਬੀਰ ਹੰਸ ਉੱਡਿਓ ਤਨ ਗਾਡਿਓ
ਤੇ ਹੁਣ ਕਬੀਰ ਸਾਹਿਬ ਕਹਿੰਦੇ ਹੈ ਕਹਿੰਦੇ ਹੇ ਭਾਈ ਹੰਸ ਨਾਮ ਹੈ ਜੀਵਾਤਮਾ ਦਾ ਉੱਡਿਓ ਚੱਲਣ ਨੂੰ ਤਿਆਰ ਹੈ ਕਬੀਰ ਹੰਸ ਉੱਡਿਓ ਤਨ ਗਾਡਿਓ ਤਨ ਹੈ ਸਰੀਰ ਦਾ ਨਾਮ ਗਾਡਿਓ ਗੱਡਣ ਗੱਡਣ ਤੋਂ ਭਾਵ ਹੋਇਆ ਧਰਤੀ ਦੇ ਵਿੱਚ ਕਿਉਂਕਿ ਮੁਸਲਮਾਨ ਦੱਬਦੇ ਹੁੰਦੇ ਹਨ ਕਬੀਰ ਸਾਹਿਬ ਉਸ ਕੁਲ ਦੇ ਵਿੱਚ ਨੇ ਤੇ ਮਾਤਾ ਪਿਤਾ ਮੁਸਲਮਾਨ ਜਿਨ੍ਹਾਂ ਨੇ ਪਾਲਕ ਮਤਲਬ ਮਾਤਾ ਪਿਤਾ ਉਹ ਸੀ ਇਹਨਾਂ ਨੇ ਜਿਨ੍ਹਾਂ ਨੇ ਪਾਲਿਆ ਸੀ ਉਹ ਜਾਂ ਫਿਰ ਦਬਾਉਣ ਜਾਂ ਸਾੜਨ ਵਾਲਾ ਹੋ ਗਿਆ ਹੰਸ ਨੇ ਉੱਡ ਜਾਣਾ ਸਰੀਰ ਕੀ ਹੋਊਗਾ ਜਾਂ ਸੰਸਕਾਰ ਹੋਊਗਾ ਜਾਂ ਧਰਤੀ ਦੇ ਦੱਬ ਦੇਣਗੇ ਇਸ ਕਰਕੇ ਪਰ ਅਜੇ ਵੀ ਦੇਖੋ ਕੈਸੀ ਬਾਤ ਹੈ
ਸੋਝਾਈ ਸਹਿਨਾਹ
ਇਹਨੂੰ ਭਾਈ ਸੋਝਾਈ ਪਾਠ ਤੇ ਸਹਿਨਾਹ ਸੈਨਾਹ ਕਸਕੇ ਬੋਲਣਾ ਇਹਨੂੰ ਸੈਨਾਹ ਸੁਝਾਈ ਜਿਹੜਾ ਇਹ ਵੀ ਕਸਕੇ ਬੋਲਣਾ ਦੋਨੇ ਪਾਠ ਕਸਕੇ ਤੇ ਅਜੇ ਵੀ ਸੈਨਾਹ ਸੈਨਤਾ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਧਨ ਆਦਿ ਸੌਂਪਣ ਦਾਨ ਕਰਨ ਦੇ ਲਈ ਸੁਝਾਈ ਸੁਝਾਉਂਦਾ ਹੈ ਪਹਿਲਾਂ ਤਾਂ ਦਾਨ ਪੁੰਨ ਕਰਿਆ ਨੀ ਜਦੋਂ ਜਵਾਨ ਬੰਦ ਹੋ ਗਈ ਜਾਂ ਫਿਰ ਇਹਦੇ ਵਿੱਚੋਂ ਸੋਝਾ ਈਸੈ ਨਾਹ ਇਹ ਅਰਥ ਵਾਸਤੇ ਹੈ ਜੀ ਅਜੇ ਤੱਕ ਈਸਾ ਈਸ਼ਵਰ ਦੀ ਕੋਈ ਵੀ ਸੋਝਾ ਸੋਝੀ ਨਹੀਂ ਪ੍ਰਾਪਤ ਹੋਈ ਅਜੇ ਵੀ ਈਸ਼ਵਰ ਸੁਝਦਾ ਨਹੀਂ ਹੈ ਮੁੱਖ ਪਾਠ ਸੁਝਾਈ ਸੈਨਾ ਹੀ ਪਾਠ ਕਰਨਾ ਉਹ ਐ ਜਿਵੇਂ ਇੱਕ ਬਹੁਤ ਸੂਮ ਸਾਹੂਕਾਰ ਸੀ ਸਾਰੀ ਜ਼ਿੰਦਗੀ ਧਨ ਇਕੱਠਾ ਹੀ ਕਰਦਾ ਰਿਹਾ ਕਦੇ ਦਾਨ ਪੁੰਨ ਨਹੀਂ ਕੀਤਾ ਕਿਸੇ ਗਰੀਬ ਦੇ ਕੰਮ ਨਹੀਂ ਆਇਆ ਅੰਤ ਦੇ ਸਮੇਂ ਜਵਾਨ ਰੁਕ ਗਈ ਬੋਲਿਆ ਨਾ ਜਾਵੇ ਸੁਰਤੇ ਜੇ ਕੰਮ ਕਰਦੇ ਸੀ ਪੁੱਤਰਾਂ ਨੂੰ ਸੈਨਤਾ ਕਰਕੇ ਕੰਧ ਕਰੀ ਨੂੰ ਉਂਗਲ ਕਰੀ ਜਾਵੇ ਤੜਫ ਤੜਫ ਕੇ ਦੱਸੇ ਉਹ ਕੰਧ ਦੇ ਵਿੱਚ ਦਿੱਤੇ ਹੋਏ ਸੀ ਪੈਸੇ ਤੇ ਉਹ ਤਾਂ ਇਸ਼ਾਰਾ ਕਰੇ ਵੀ ਤੁਸੀਂ ਕੱਢ ਲਓ ਇਹਨੂੰ ਗੁਆਂਢੀ ਇਕੱਠੇ ਹੋ ਗਏ ਕਹਿੰਦੇ ਵੀ ਚਲੋ ਭਾਈ ਅੰਤ ਦਾ ਸਮਾਂ ਅੱਗੇ ਲੋਕਾਂ 'ਚ ਹਮਦਰਦੀ ਹੋਈ ਉਹ ਕਹਿੰਦੇ ਕੰਧ ਵੱਲ ਨੂੰ ਕੀ ਸੈਨਤਾ ਕਰਦਾ ਪੁੱਤਰ ਕਹਿੰਦੇ ਪਿਤਾ ਜੀ ਸਾਨੂੰ ਇਉਂ ਕਹਿੰਦੇ ਆ ਵੀ ਮੈਂ ਸਾਰੀ ਉਮਰ ਕੰਧਾਂ ਹੀ ਬਣਾਉਂਦਾ ਰਿਹਾ ਜਾਣੀ ਪੈਸੇ ਮਕਾਨ ਦੇ ਉੱਤੇ ਲਾ ਦਿੱਤੇ ਇਸ ਕਰਕੇ ਕਹਿ ਰਿਹਾ ਪਛਤਾਵਾ ਕਰਦਾ ਹੁਣ ਉਹ ਉੱਥੇ ਸਾਸ ਜੀ ਉਹ ਕਚੀਚੀਆਂ ਲਵੇ ਵੀ ਮੈਂ ਐਂ ਕਾਹਨੂੰ ਕਹਿੰਦਾ ਉਹ ਫਿਰ ਪੁੱਛਣਗੇ ਵੀ ਕਹਿੰਦੇ ਕੀ ਕਹਿੰਦਾ ਵੀ ਇਹ ਤਾਂ ਉਹ ਕਹਿੰਦੇ ਇਉਂ ਕਹਿੰਦਾ ਵੀ ਜਦੋਂ ਮੈਂ ਕੰਧਾਂ ਦੇ ਪੈਸੇ ਲਾਉਂਦਾ ਤੁਸੀਂ ਵੀ ਨਹੀਂ ਰੋਕਿਆ ਆਖੇ ਮੈਨੂੰ ਉਹ ਆਪਣੇ ਲੋੜ ਦੇ ਹੱਥ ਕੱਢੀ ਜਾਂਦੇ ਆ ਪੈਸੇ ਕੰਧ ਦੇ ਵਿੱਚ ਰਹਿ ਗਏ ਤੇ ਪ੍ਰਾਣ ਤਿਆਗ ਗਿਆ ਉਸ ਤੋਂ ਹੋਕੇ ਦੇ ਵਿੱਚ ਫਿਰ ਮੁੜ ਕੇ ਸੱਪ ਦੀ ਜੂਹ ਨੇ ਮਿਲਦੀ ਹੈ ਨਾ ਅੰਤਕਾਲ ਜੋ ਲਕਸ਼ਮੀ ਸਿਮਰੈ ਤਾਂ ਕਹਿੰਦੇ ਨੇ ਕਹਿੰਦੇ ਫਿਰ ਸੈਨਾਹ ਸੈਨ ਤਾਂ ਹੀ ਕਰਦਾ ਹੈ ਤੇ ਇਹਦੀ ਹਾਲਤ ਹੋ ਜਾਂਦੀ ਹੈ ਤੇ ਕਬੀਰ ਸਾਹਿਬ ਕਹਿੰਦੇ ਭਾਈ ਸਰੀਰ ਦੇ ਹੁੰਦਿਆਂ ਹੀ ਦਾਨ ਪੁੰਨ ਕਰ ਲੈਣਾ ਚਾਹੀਦਾ ਜਿੰਨਾ ਹੋਵੇ
ਅਜਹੂ ਜੀਓ ਨਾ ਛੋਡਈ
ਤੇ ਇਸ ਕਰਕੇ ਕਹਿੰਦੇ ਨੇ ਅਜੇ ਵੀ ਜੀਓ ਜੀਵ ਕਹਿੰਦੇ ਅਜੇ ਵੀ ਅਜਹੂ ਜੀਓ ਨਾ ਛੋਡੀ ਅਜੇ ਵੀ ਤੇ ਜੀਵ ਹੈ ਜਿਹੜਾ ਉਹ ਕੀ ਨੀ ਛੱਡਦਾ ਦੱਸਦੇ ਹਨ
ਅਜਹੂ ਜੀਓ ਨਾ ਛੋਡਈ ਰੰਕਾਈ ਨੈ ਨਾਹ
ਅਜਹੂ ਅਜੇ ਵੀ ਜੀਓ ਜੀਵ ਕੀ ਹੈ ਨੈ ਨਾਹ ਨੇਤਰਾਂ ਦੀ ਰੰਕਾਈ ਕੰਗਾਲਤਾਈ ਸੋਮਤਾਈ ਛੱਡਦਾ ਨਹੀਂ ਹੈ ਅਜੇ ਵੀ ਸੈਨ ਤਾਂ ਕਰਦਾ ਹੈ ਤੇ ਇਸ ਲਈ ਹੁਣ ਵੀ ਸਿਮਰਨ ਕਰ ਤੇ ਨਹੀਂ ਤਾਂ ਭਾਈ ਕਿਵੇਂ ਜੈਸਾ ਲਿਖਿਆ ਹੈ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ ਬਾਨੀ ਪਜ ਲੇਹਰੇ ਮਨ ਸਾਰੰਗ ਪਾਨੀ ਅੱਗੇ ਦੱਸਦੇ ਹਨ ਜੀ
ਕਬੀਰ ਨੈਣ ਨਿਹਾਰੋ ਤੁਜ ਕੋ
ਕਬੀਰ ਸਾਹਿਬ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹੇ ਪ੍ਰਭੂ ਮੈਂ ਤੇ ਪ੍ਰਤੱਖ ਨੇਤਰਾਂ ਨਾਲ ਜਾਂ ਮਨ ਬੁੱਧੀ ਨੇਤਰਾਂ ਨਾਲ ਤੁਝ ਤੇਰੇ ਦਰਸ਼ਨਾਂ ਨੂੰ ਨਿਹਾਰੋ ਦੇਖਣਾ ਕਰਾਂ ਮੈਂ ਇਹ ਕਿਰਪਾ ਕਰ ਦੋ
ਸਰਵਨ ਸੁਣੋ ਤੋ ਨਾਉ
ਸਰਵਨ ਨਾਮ ਕੰਨਾਂ ਦਾ ਕੰਨਾਂ ਨਾਲ ਤੇਰਾ ਨਾਮ ਸੁਣਨਾ ਕਰਾਂ ਸਰਵਣੀ ਸੁਣੀਆਂ ਰਸਨਾ ਗਾਈਆ ਹਿਰਦੇ ਧਿਆਈਆ ਸੋਈ ਜਾਂ ਫਿਰ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਉ ਇਹ ਕਿਰਪਾ ਕਰ ਦਿਓ
ਬੈਨ ਉਚਰੋ ਤੋ ਨਾਮ ਜੀ
ਹੇ ਪ੍ਰਭੂ ਜੀ ਬੈਨ ਬਚਨਾ ਕਰਕੇ ਤੇਰਾ ਨਾਮ ਨੂੰ ਉਚਾਰਨ ਕਰਾਂ ਹਰ ਵੇਲੇ
ਬੈਨ ਉਚਰੋ ਤੋ ਨਾਮ ਜੀ
ਹੇ ਪ੍ਰਭੂ ਜੀ ਬੈਨ ਬਚਨਾ ਕਰਕੇ ਵੀ ਤੋਏ ਤੇਰਾ ਨਾਮ ਉਚਰੋ ਉਚਾਰਨ ਕਰਾਂ ਅਤੇ ਮੇਰੇ
ਚਰਨ ਕਮਲ ਰਿਧ ਠਾਓ
ਮੇਰੇ ਰਿਧ ਹਿਰਦੇ ਵਿਚ ਠਾਉ ਥਾਂ ਹਿਰਦੇ ਦੀ ਥਾਂ ਵਿਚ ਤੇਰੇ ਚਰਨ ਕਮਲਾਂ ਦਾ ਨਿਵਾਸ ਹੋਵੇ ਜਿਵੇਂ ਹੈ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੋ ਮਨ ਸੁਮਧ ਕਰ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਐ ਸਰਬਦਾਸ ਜੀ ਨੇ ਕਿਹਾ ਹੈ। ਇੱਕ ਬ੍ਰਾਹਮਣ ਭਗਤ ਜੀ ਨੂੰ ਉਹ ਕਹਿੰਦਾ ਜਿੰਨਾ ਮਰਜ਼ੀ ਸਿਮਰਨ ਕਰ ਲੈ ਜਲਾਹਿਆ ਤੇਰਾ ਤੈਨੂੰ ਸਵਰਗ ਤਾਂ ਨਹੀਂ ਮਿਲਦਾ, ਸਵਰਗਾਂ ਚ ਤਾਂ ਅਸੀਂ ਬ੍ਰਾਹਮਣ ਹੀ ਜਾਵਾਂਗੇ, ਤੂੰ ਸ਼ੁੱਧ ਰਹਿ। ਫਿਰ ਅੱਗੇ ਕਬੀਰ ਸਾਹਿਬ ਜੀ ਨੇ ਇਹ ਫਿਰ ਜਦੋਂ ਨੇ ਮਿਹਣਾ ਜਾ ਮਾਰਿਆ ਆਹ ਸਲੋਕ ਉਚਾਰਨ ਕੀਤਾ ਜੀ,
ਕਬੀਰ ਸੁਰਗ ਨਰਕ ਤੇ ਮੈਂ ਰਹਿਓ।
ਕਬੀਰ ਸਾਹਿਬ ਜੀ ਕਹਿੰਦੇ ਵੀ ਮੈਨੂੰ ਸੁਰਗ ਚ ਜਾਣ ਦੀ ਲੋੜ ਵੀ ਕੋਈ ਨਹੀਂ ਹੈ। ਤੇ ਕਬੀਰ ਸਾਹਿਬ ਕਥਨ ਕਰਦੇ ਹੈ ਭਾਈ ਮੈਂ ਜਿਹੜਾ ਸੁਰਗ ਔਰ ਨਰਕ ਦੋਨਾਂ ਤੋਂ ਹੀ ਰਹਿਤ ਹੋ ਗਿਆ ਹਾਂ।
ਸਤਿਗੁਰ ਕੇ ਪ੍ਰਸਾਦ,
ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਿਲੇ, ਮੈਨੂੰ ਸਤਿਗੁਰੂ ਰਾਮਾਨੰਦ ਜੀ ਮਿਲੇ, ਇਸ ਕਰਕੇ ਉਹਨਾਂ ਦੇ ਪ੍ਰਸਾਦ ਮਿਹਰਬਾਨ ਹੋਣ ਕਰਕੇ ਮੈਂ ਸਵਰਗ ਤੇ ਨਰਕ ਦੀ ਇੱਛਾ ਤੋਂ ਰਹਿਤ ਹੋ ਗਿਆ, ਛੁੱਟ ਗਿਆ। ਪਾਪ ਪੁੰਨੀ ਪੁਰਖ ਸਵਰਗ ਜਾਂਦੇ ਨੇ, ਪਾਪੀ ਨਰਕਾਂ ਜਾਂਦੇ ਨੇ, ਤੇ ਹੁਣ ਪੁੰਨੀ ਪਾਪੀ ਇਹ ਦੋਨੇ ਜਾਣਗੇ ਤੇ ਮੈਂ ਨਾ ਪਾਪੀ ਆ ਨਾ ਪੁੰਨੀ ਆ, ਦੋਵੇਂ ਨਿਵਿਰਤ ਹੋ ਗਏ ਮੇਰੇ ਤੋਂ। ਪੁੰਨ ਕਰਮ ਕਾਮਨਾ ਦੇ ਸਹਿਤ ਹੋ ਕੇ ਮੈਂ ਨਹੀਂ ਕਰਦਾ, ਨਿਖਿਧ ਕਰਮ ਜਿਹੜਾ ਉਹ ਮੈਂ ਪਹਿਲਾਂ ਹੀ ਨਹੀਂ ਕਰਦਾ, ਇਸ ਕਰਕੇ ਸਵਰਗ ਤੇ ਨਰਕ ਦੋਨਾਂ ਤੋਂ ਰਹਿਤ ਹੋ ਗਿਆ। ਪਾਪ ਪੁੰਨ ਦੋ ਨਿਰਭਰ ਹੀ ਇਸ ਤਰ੍ਹਾਂ ਨਿਵਾਰ ਦਿੱਤੇ ਹਨ।
ਚਰਨ ਕਮਲ ਕੀ ਮੌਜ ਮਹਿ,
ਮੈਂ ਤਾਂ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਜਿਹੜੀ ਮੌਜ ਲਹਿਰ ਖੁਸ਼ੀ ਹੈ ਉਹਦੇ ਮਹਿ ਵਿੱਚ
ਰਹੋ। ਅੰਤ ਅਰ ਆਦਿ,
ਆਦਿ ਪਹਿਲਾਂ ਅਰ ਅੰਤ ਅਖੀਰ, ਭਾਵ ਸਦੀਵ ਕਾਲ ਮਗਨ ਰਹੋ ਰਹਿੰਦਾ ਹਾਂ।
ਕਬੀਰ ਚਰਨ ਕਮਲ ਕੀ ਮੌਜ ਕੋ,
ਕਹਿੰਦੇ ਹੇ ਕਬੀਰ ਪਰਮਾਤਮਾ ਦੇ ਚਰਨਾਂ ਦੀ ਤਰੰਗ ਦਾ ਜਿਹੜਾ ਆਨੰਦ ਕੈਸਾ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ, ਹੁਣ ਬੋਲੋ ਜੀ।
ਕਬੀਰ ਚਰਨ ਕਮਲ ਕੀ ਮੌਜ ਕੋ,
ਕਬੀਰ ਸਾਹਿਬ ਕਹਿੰਦੇ ਹੇ ਭਾਈ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਮੌਜ ਜਿਹੜੀ ਲਹਿਰ ਖੁਸ਼ੀ ਆਨੰਦ ਹੈ ਉਸ ਨੂੰ
ਕਹੇ ਕੈਸੇ ਅਨੁਮਾਨ,
ਉਸਦਾ ਕੈਸੇ ਕਿਸ ਪ੍ਰਕਾਰ ਅਨੁਮਾਨ ਅੰਦਾਜ਼ਾ ਲਾ ਕੇ ਕਹਿ ਕਹਿਣਾ ਕਰਾਂ, ਉਹਨੂੰ ਸੂਰਜ ਵਰਗਾ ਕਹਾਂ, ਚੰਦਰਮਾ ਵਰਗਾ ਕਹਾਂ, ਕਮਲ ਵਰਗਾ ਕਹਾਂ, ਕਲਪਤਰ ਵਰਗਾ ਕਹਾਂ, ਕਿਵੇਂ ਕਹਾਂ। ਭਾਵ ਨਹੀਂ ਕੋਈ ਵੀ ਪਰਮਾਤਮਾ ਦੇ ਚਰਨਾਂ ਕਮਲਾਂ ਵਰਗਾ ਨਹੀਂ ਹੋ ਸਕਦਾ, ਉਹਦੇ ਇਸ ਕਰਕੇ ਉਪਮਾ ਨਹੀਂ ਦਿੱਤੀ ਜਾਂਦੀ ਕਿਸੇ ਚੀਜ਼ ਦੀ।
ਕਹਿਬੇ ਕਉ ਸੋਭਾ ਨਹੀਂ,
ਭਾਈ ਕਹਿਣ ਮਾਤਰ ਤਾਂ ਸੋਭਾ ਵਡਿਆਈ ਨਹੀਂ ਹੈ,
ਦੇਖਾ ਹੀ ਪਰਵਾਨ,
ਸੰਪੂਰਨ ਸੋਭਾ ਕਥਨ ਨਹੀਂ ਕੀਤੀ ਜਾ ਸਕਦੀ, ਜੋ ਕਰਨੀ ਚਾਹੇਗਾ ਉਹਦੀ ਵਡਿਆਈ ਅਧੂਰੀ ਰਹਿ ਜਾਏਗੀ, ਦੇਖਿਆ ਹੀ ਪਰਵਾਨ ਹੈ। ਤੇ ਜਿਸ ਨੇ ਸਵੈ ਸਰੂਪ ਨੂੰ ਦੇਖਿਆ ਭਾਵ ਅਨੁਭਵ ਕੀਤਾ ਉਹੀ ਪਰਵਾਨੀਕ ਹੈ। ਮਨ ਤਾਂ ਨਿਰਮਲ ਹੋਏ ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿੰਨ ਹੀ ਕੀਤ, ਚਰਨ ਸਰਨ ਗੁਰ ਮਹਿਮਾ ਅਗਾਧ ਬੋਧ, ਹਰਨ ਭਰਨ ਗਤ ਕਾਰਨ ਕਰਨ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਪ੍ਰਸ਼ਨ ਕੀਤਾ ਭਗਤ ਜੀ ਕੁਝ ਤਾਂ ਦੱਸੋ, ਤਾਂ ਦੱਸਦੇ ਹਨ ਅੱਗੇ ਫਿਰ।
ਕਬੀਰ ਦੇਖ ਕੇ ਕਿਹੇ ਕਹੋ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਕੁਝ ਦੇਖ ਕੇ, ਦੇਖ ਕਰਕੇ ਕਿਸੇ ਅਧਿਕਾਰੀ ਕੋਲ ਸਵੈ ਸਰੂਪ ਦੇ ਆਨੰਦ ਬਾਰੇ ਕਿਹੇ ਕੀ ਕਹੋ ਕਹਿ ਆਖਣਾ ਕਰਾਂ, ਕਿਉਂਕਿ
ਕਹੇ ਨਾ ਕੋ ਪਤੀ ਆਏ,
ਕਹੇ ਕਹਿਣ ਮਾਤਰ ਨਾਲ ਤਾਂ ਕੋਈ ਪਤੀ ਆਏ ਪਤੀਜੇਗਾ ਨਹੀਂ, ਭਾਵ ਭਰੋਸੇ ਦੇ ਸਹਿਤ ਨਹੀਂ ਹੋਵੇਗਾ। ਜੇ ਕਿਸੇ ਅਗਿਆਨੀਆਂ ਨੇ ਪ੍ਰਤੀਤ ਨਹੀਂ ਕਰਨੀ ਤਾਂ ਉਹ ਕਹਿਣਗੇ ਕਬੀਰ ਆਪਣਾ ਜਸ ਫੈਲਾਉਣ ਲਈ ਮਨ ਘੜਤ ਗੱਲਾਂ ਕਰਦਾ ਫਿਰਦਾ ਹੈ। ਇਸ ਕਰਕੇ
ਹਰ ਜੈਸਾ ਤੈਸਾ ਉਹੀ,
ਇਹ ਜੈਸਾ ਜਿਹੋ ਜਿਹਾ ਹਰ ਪਰਮਾਤਮਾ ਹੈ ਤੈਸਾ ਉਹੀ ਹੈ, ਉਹ ਆਪ ਹੀ ਹੈ।
ਰਹੋ ਹਰਖ ਗੁਣ ਗਾਏ,
ਇਸ ਕਰਕੇ ਮੈਂ ਹਰਖ ਪ੍ਰਸੰਨ ਹੋ ਕੇ ਉਸਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹਾਂ। ਜੈਸਾ ਜੈਸਾ ਤੂੰ ਤੈਸਾ ਤੂੰ ਹੀ ਕਿਹਾ ਉਪਮਾ ਦੀ ਜੈ, ਇਹ ਕਿਹਾ ਹੈ। ਕਬੀਰ ਸਾਹਿਬ ਜੀ ਕੁੰਜਾਂ ਦੀ ਪ੍ਰਕਿਰਿਆ ਦੇਖ ਕੇ ਅੰਤਰੀ ਭਾਵ ਵਿੱਚ ਉਪਦੇਸ਼ ਬਖਸ਼ ਕਰਦੇ ਨੇ। ਸੁਣੋ
ਕਬੀਰ ਚੁਗੈ ਚਿਤਾਰੈ ਭੀ ਚੁਗੈ,
ਤੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੇ ਭਾਈ ਜਿਵੇਂ ਕੂੰਜ ਦਾਣੇ ਚੁਗੈ ਚੁਗਦੀ ਹੋਈ ਪਹਾੜਾਂ ਵਿੱਚ ਦਿੱਤੇ ਹੋਏ ਆਂਡਿਆਂ ਉਹਨਾਂ ਵਿਚਲੇ ਬੱਚਿਆਂ ਨੂੰ ਚਿਤਾਰੇ ਚੇਤੇ ਕਰਦੀ ਹੈ, ਚੁਗੈ ਚਿਤਾਰੈ ਚਿਤਾਰਦੀ ਹੈ, ਤੇ ਫਿਰ ਭੀ ਬੋੜੋ ਚੁਗੈ ਫੇਰ ਚੁਗਣ ਲੱਗ ਜਾਂਦੀ ਹੈ, ਚੁਗਦੀ ਹੋਈ ਫਿਰ ਬੱਚਿਆਂ ਨੂੰ ਯਾਦ ਕਰਦੀ ਹੈ, ਬਾਰ ਬਾਰ ਕਰਦੀ ਹੈ, ਪੁਨਾ ਭੀ ਫਿਰ ਚੁਗੈ ਚੁਗਣ ਲੱਗ ਜਾਂਦੀ ਹੈ। ਉਹ ਜਿਹੜੀ ਖੁਰਾਕ ਖਾਂਦੀ ਹੈ ਉਹ ਬੱਚਿਆਂ ਦੀ ਖੁਰਾਕ ਬਣ ਜਾਂਦੀ, ਉੱਥੇ ਸ਼ਕਤੀ ਦੁਆਰਾ ਉਹ ਬੱਚਿਆਂ ਦੀ ਪਾਲਣਾ ਹੁੰਦੀ ਹੈ।
ਚੁਗ ਚੁਗ ਚਿਤਾਰੇ,
ਫਿਰ ਉਹ ਚੁਗ ਚੁਗ ਕੇ ਆਪਣੇ ਬੱਚਿਆਂ ਨੂੰ ਚਿਤਾਰੇ ਚੇਤੇ ਕਰਦੀ ਹੈ, ਉਸ ਸ਼ਕਤੀ ਦੇ ਨਾਲ ਬੱਚਿਆਂ ਦੀ ਪਾਲਣਾ ਹੁੰਦੀ ਹੈ। ਆਂਡਿਆਂ ਦੇ ਵਿੱਚੋਂ ਬੱਚੇ ਜਨਮ ਲੈ ਕੇ ਤੇ ਜਿਹੜੇ ਕੂੰਜ ਦੇ ਧਿਆਨ ਤੋਂ ਵਿਛੜ ਜਾਣ ਆਂਡੇ ਗਲ ਜਾਂਦੇ ਨੇ ਉਹ, ਧਿਆਨ ਸ਼ਕਤੀ ਐਡੀ ਪਰਪੱਕ ਹੈ ਉਸਦੀ। ਤੇ ਫਿਰ ਇਸ ਤੋਂ ਅੱਗੇ ਹੋਰ ਵੀ ਦੱਸਦੇ ਹੈ ਧਿਆਨ ਸ਼ਕਤੀ ਦੁਆਰਾ ਹੀ
ਜੈਸੇ ਬਚਰ ਹੈ ਕੂੰਜ ਮਨ,
ਇਹ ਮਨ ਤੇ ਵਿਸਰਾਮ ਹੈ ਜੀ। ਵੈਸੇ ਦੇਹਲੀ ਦੀਪਕ ਹੈ, ਲੱਗ ਉਧਰ ਵੀ ਜਾਂਦਾ ਪਰ ਮਨ ਤੇ ਵਿਸਰਾਮ ਰੱਖਿਓ। ਜਿਸ ਪ੍ਰਕਾਰ ਕੂੰਜ ਦੇ ਮਨ ਵਿਚ ਉਸ ਦੇ ਬਚਰ ਹੈ ਬੱਚੇ ਚੇਤੇ ਹੁੰਦੇ ਹਨ।
ਮਾਇਆ ਮਮਤਾ ਰੇ,
ਤੇ ਕਹਿੰਦੇ ਜਿਸ ਪ੍ਰਕਾਰ ਇਹ ਹੈ ਵੀ ਕੂੰਜ ਦੇ ਮਨ ਵਿਚ ਉਹਦੇ ਬਚਰੇ ਬੱਚੇ ਚੇਤੇ ਹੁੰਦੇ ਨੇ, ਇਸੇ ਪ੍ਰਕਾਰ ਰੇ ਹੇ ਭਾਈ ਜੀਵ ਦਾ ਮਨ ਮਾਇਆ ਦੀ ਮਮਤਾ ਵਿਚ ਫਸ ਰਿਹਾ ਹੈ। ਮਾਇਆ ਮਰਨਾ ਵੀ ਇਸਰਾ ਹੈ, ਮੰਗੈ ਦਮਾ ਦਮ, ਇਹ ਮੰਗਦਾ ਰਹਿ ਹਰ ਦਮੜੀ ਦਮੜੀ ਮੰਗਦਾ। ਇਸੇ ਪ੍ਰਕਾਰ ਜੇ
ਕਬੀਰ ਚੁਗੈ ਚਤਾਰ ਭੀ ਚੁਗੈ,
ਕਬੀਰ ਸਾਹਿਬ ਜੀ ਕਥਨ ਕਰਦੇ ਇਸੇ ਪ੍ਰਕਾਰ ਜੀ ਬਾਲਕ ਅਵਸਥਾ ਵਿਚ ਪਦਾਰਥਾਂ ਰੂਪੀ ਚੋਗੇ ਨੂੰ ਚੁਗਦਾ ਹੋਇਆ ਵੀ ਮਾਇਆ ਨੂੰ ਚੇਤੇ ਕਰਦਾ ਹੈ, ਪੁਨਾ ਜਵਾਨ ਅਵਸਥਾ ਵਿਚ ਵੀ ਪਦਾਰਥਾਂ ਨੂੰ ਭੋਗਦਾ ਹੋਇਆ ਚੇਤੇ ਕਰਦਾ ਹੈ।
ਚੁਗ ਚੁਗ ਚਿਤਾਰੇ,
ਢਲਦੀ ਜਵਾਨੀ ਬਿਰਧ ਅਵਸਥਾ ਵੀ ਪਦਾਰਥਾਂ ਨੂੰ ਚੋਗੇ ਨੂੰ ਚੁਗਦਾ ਹੋਇਆ ਮਾਇਆ ਨੂੰ ਇਹ ਚੇਤੇ ਕਰਦਾ ਹੈ।
ਜੈਸੇ ਬਚਰ ਹੈ ਕੂੰਜ ਮਨ,
ਜਿਸ ਪ੍ਰਕਾਰ ਕੂੰਜ ਆਪਣੇ ਮਨ ਵਿਚ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ, ਹੇ ਭਾਈ ਇਸੇ ਪ੍ਰਕਾਰ ਜੀਵ ਦੇ ਅੰਦਰ ਮਾਇਆ ਦੀ ਮਮਤਾ ਵਸ ਰਹੀ ਹੈ। ਬੋਲੋ ਮਾਇਆ,
ਮਾਇਆ ਮਮਤਾ ਰੇ,
ਇਸੇ ਪ੍ਰਕਾਰ ਜੀਵ ਦੇ ਅੰਦਰ ਮਾਇਆ ਦੀ ਮਮਤਾ ਵਸ ਰਹੀ ਹੈ। ਭਾਵ ਕੀ ਹੈ ਵੀ ਜੀਵਾਂ ਦੇ ਅੰਦਰ ਮਾਇਆ ਦੀ ਮਮਤਾ ਨਹੀਂ ਮਿਟਦੀ, ਹਰ ਸਮੇਂ ਮਾਇਆ ਵਿਚ ਹੀ ਫਸੇ ਰਹਿੰਦੇ ਹਨ।
ਕਬੀਰ ਅੰਬਰ ਘਨ ਹਰ ਛਾਇਆ,
ਕਬੀਰ ਸਾਹਿਬ ਜੀ ਦ੍ਰਿਸ਼ਟਾਂਤ ਵੀ ਕਥਨ ਕਰਦੇ ਨੇ ਇਸ ਪ੍ਰਕਾਰ ਅੰਬਰ ਆਕਾਸ਼ ਵੀ ਘਨ ਹਰ ਬੱਦਲ ਛਾਇਆ ਪੂਰਿਆ ਹੁੰਦਾ ਹੈ।
ਬਰਖ ਭਰੇ ਸਰ ਤਾਲ,
ਬਰਖ ਬਰਖਾ ਕਰਕੇ ਕੱਚੇ ਸਰ ਸਰੋਵਰ ਵੀ ਪੱਕੇ ਤਲਾਬਾਂ ਨੂੰ ਵੀ ਭਰੇ ਭਰ ਦਿੰਦਾ ਹੈ।
ਚਾਤ੍ਰਿਕ ਜਿਉ ਤਰਸਤ ਰਹੇ,
ਪਰ ਜਿਵੇਂ ਚਾਤ੍ਰਿਕ ਵਿਬੀਹੇ ਨੂੰ ਕਹਿੰਦੇ ਹੈ, ਵਿਬੀਹਾ ਸਵਾਂਤੀ ਬੂੰਦ ਨੂੰ ਤਰਸ ਤਰਸਦਾ ਰਹਿੰਦਾ ਹੈ।
ਤਿੰਨ ਕੋ ਕੌਣ ਹਵਾਲ,
ਉਸ ਦਾ ਕੌਣ ਕੀ ਹਵਾਲ ਹਾਲ ਹੁੰਦਾ ਹੈ, ਭਾਵ ਸਵਾਂਤੀ ਬੂੰਦ ਤੋਂ ਬਿਨਾਂ ਉਹਦਾ ਮਰਨਾ ਹੁੰਦਾ। ਇਸੇ ਪ੍ਰਕਾਰ ਜੇ
ਕਬੀਰ ਅੰਬਰ ਘਨ ਹਰ ਛਾਇਆ,
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਭਾਈ ਅੰਬਰ ਚਿਦਾ ਆਕਾਸ਼ ਰੂਪੀ ਆਕਾਸ਼ ਵਿਚ ਗੁਰੂ ਰੂਪੀ ਬੱਦਲ ਛਾ ਰਹੇ ਨੇ, ਭਾਵ ਪੂਰਨ ਕਿਰਪਾਲੂ ਹੋ ਰਹੇ ਹਨ, ਜੋ ਆਪਣੇ ਉਪਦੇਸ਼ ਦੀ ਵਰਖਾ ਕਰਕੇ ਕੱਚੇ ਸਰੋਵਰਾਂ ਦੀ ਨਿਆਈ ਕਨਿਸ਼ਟ ਅਧਿਕਾਰੀਆਂ ਨੂੰ ਪਦਾਰਥਾਂ ਰੂਪੀ ਪਾਣੀ ਦੇ ਨਾਲ ਵੀ ਭਰ ਰਹੇ ਹਨ। ਬਰਖ ਭਰੇ,
ਬਰਖ ਭਰੇ ਸਰ ਤਾਲ,
ਇਹ ਗੁਰੂ ਦਾ ਵਰਸ਼ਨਾ ਹੈ। ਇਹ ਪਦਾਰਥਾਂ ਰੂਪੀ ਪਾਣੀ ਲਵਾ ਲਵ ਭਰ ਰਹੇ ਨੇ ਪੱਕੇ ਤਲਾਬਾਂ ਦੀ ਨਿਆਈ, ਤੇ ਇਹ ਜਿਹੜੇ ਤਾਂ ਕੱਚੇ ਨੇ ਉਹਨਾਂ ਨੂੰ ਤਾਂ ਇਹ ਹੈ ਵੀ ਪਦਾਰਥ ਦੇ ਰਹੇ ਨੇ, ਜਿਹੜੇ ਮੱਧਮ ਅਧਿਕਾਰੀਆਂ ਨੂੰ ਲੋਕ ਪ੍ਰਲੋਕ ਦੇ ਪਦਾਰਥਾਂ ਮੁਕਤੀ ਰੂਪੀ ਪਾਣੀ ਨਾਲ ਭਰ ਰਹੇ ਹਨ।
ਚਾਤ੍ਰਿਕ ਜਿਉ ਤਰਸਤ ਰਹੇ,
ਬਵੀਹੇ ਵਾਂਗ ਉੱਤਮ ਅਧਿਕਾਰੀ ਹੈ, ਉਹ ਕੇਵਲ ਅਭੇਦ ਬੋਧ ਰੂਪੀ ਸਵਾਂਤੀ ਬੂੰਦ ਨੂੰ ਤਰਸਦਾ ਰਹਿੰਦਾ ਹੈ।
ਤਿੰਨ ਕੋ ਕੌਣ ਹਵਾਲ,
ਗੁਰ ਉਪਦੇਸ਼ ਰੂਪੀ ਵਰਖਾ ਕਰਕੇ ਮੈਨੂੰ ਅਭੇਦ ਬੋਧ ਨਿਸ਼ਚੇ ਰੂਪੀ ਜੀਵੀ ਦੀ ਏਕਤਾ ਰੂਪੀ ਸਵਾਂਤੀ ਬੂੰਦ ਦੀ ਬਖਸ਼ਿਸ਼ ਕਰਕੇ ਮੁਕਤ ਕਰ ਦੇਣ। ਉਹ ਐਸਾ ਕਿਉਂਕਿ ਉੱਤਮ ਅਧਿਕਾਰੀ ਹੈ, ਐਸੀ ਸਵਾਂਤੀ ਬੂੰਦ ਤੋਂ ਬਿਨਾਂ ਉਸਦਾ ਕੀ ਹਾਲ ਹੁੰਦਾ ਹੈ, ਭਾਵ ਉਹਦਾ ਮਰਨਾ ਹੀ ਹੁੰਦਾ ਹੈ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ, ਸਰ ਭਰ ਥਲ ਹਰਿਆਵਲੇ, ਇੱਕ ਮੂੰਹ ਨਾ ਪਾਵੀ ਕੇ, ਕਰਮ ਮਿਲੇ ਸੋ ਪਾਈ ਹੈ, ਕਿਰਤ ਪਿਆ ਸਿਰ ਦੇ, ਇਉਂ ਫਰਮਾਨ ਕੀਤਾ।
ਕਬੀਰ ਚੱਕਈ ਜੋ ਨਿਸ ਬੀ ਛੁਰੈ,
ਤੇ ਕਬੀਰ ਸਾਹਿਬ ਜੀ ਹੁਣ ਇੱਥੇ ਕਥਨ ਕਰਦੇ ਨੇ, ਇਹ ਚੱਕਵੀ ਤੋਂ ਭਾਵ ਹੈ। ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਚੱਕਵੀ ਹੈ ਨਿਸ ਰਾਤ ਨੂੰ ਆਪਣੇ ਪਿਆਰੇ ਪਤੀ ਦੇ ਨਾਲੋਂ ਵਿਛੜ ਜਾਂਦੀ ਹੈ।
ਚੱਕਈ ਜੋ ਨਿਸ ਬੀ ਛੁਰੈ,
ਚੱਕਵੀ ਜਿਹੜੀ ਹੈ ਉਹ ਜਦੋਂ ਆਪਣੇ ਚੱਕਵੀ ਚੱਕਵੇ ਤੇ ਨਿਸ ਰਾਤ ਨੂੰ ਆਪਣੇ ਪਿਆਰੇ ਪਤੀ ਚੱਕਵੇ ਨਾਲੋਂ ਵਿਛੜ ਜਾਂਦੀ ਹੈ।
ਆਏ ਮਿਲੇ ਪ੍ਰਭਾਤ,
ਉਹ ਫਿਰ ਪ੍ਰਭਾਤ ਨਾਮ ਹੈ ਸਵੇਰ ਵੇਲੇ ਦਾ, ਸਵੇਰ ਵੇਲੇ ਆ ਕੇ ਸੂਰਜ ਚੜ੍ਹਨ ਤੋਂ ਆਪਣੇ ਪਿਆਰੇ ਚੱਕਵੇ ਨਾਲ ਕੇ ਮਿਲ ਜਾਂਦੀ ਹੈ। ਇਹ ਭਾਵੇਂ ਉਹਨੂੰ ਜਨਮ ਤੋਂ ਸਵਾਹ ਹੈ, ਭਾਵੇਂ ਰਾਮ ਚੰਦਰ ਜੀ ਦਾ ਸਰਾਪ ਹੈ, ਪਰ ਇਹ ਰਾਤ ਨੂੰ ਮਿਲ ਨਹੀਂ ਸਕਦੀ। ਉਹ ਇਸ ਤਰ੍ਹਾਂ ਦੀ ਕਹਾਣੀ ਹੈ ਵੀ ਰਾਮ ਚੰਦਰ ਜੀ ਦੇ ਜੀਵਨ ਵਿਚ ਇਹ ਵਾਰਤਾ ਆਉਂਦੀ, ਚੱਕਵੀ ਤੇ ਚੱਕਵਾ ਦੋਨੇ ਇਕੱਠੇ ਬੈਠੇ ਸੀ। ਪਿਛਲੇ ਜਨਮ ਦੀ ਕੋਈ ਗਿਆਸ ਸੀ, ਪੰਛੀਆਂ ਦੀ ਬੋਲੀ ਜਾਣਦੇ ਸੀ ਰਾਮ ਜੀ, ਚੱਕਵੀ ਨੇ ਕਿਤੇ ਮਿਹਣਾ ਮਾਰਿਆ, ਕਹਿੰਦੀ ਇਹਨੂੰ ਰਾਮ ਚੰਦਰ ਭਗਵਾਨ ਕਹਿੰਦੇ ਨੇ, ਇਹਨੂੰ ਅਵਤਾਰ ਕਹਿੰਦੇ ਨੇ, ਇਸਤਰੀ ਪਿੱਛੇ ਤਾਂ ਰੋਂਦਾ ਫਿਰਦਾ। ਉਸ ਵੇਲੇ ਭਗਵਾਨ ਰਾਮ ਜੀ ਨੇ ਕਿਹਾ ਕਿ ਹੇ ਚੱਕਵੀ, ਜੇ ਕਿਸੇ ਦੁਖੀ ਨੂੰ ਉਹਦਾ ਦੁੱਖ ਨਾ ਵੰਡਾ ਸਕੀਏ ਤਾਂ ਜ਼ਖਮਾਂ ਤੇ ਲੂਣ ਨਹੀਂ ਭੁੱਕੀ ਦਾ ਹੁੰਦਾ। ਇਸ ਵੇਲੇ ਮੈਂ ਵਿਛੋੜੇ ਵਿੱਚ ਹਾਂ, ਜਿੰਨਾ ਵਿਛੋੜਾ ਰਾਮ ਜੀ ਨੇ ਮੰਨਿਆ ਇੰਨਾ ਕਿਸੇ ਨੇ ਨੀ ਮੰਨਿਆ। ਗ੍ਰੰਥ ਪੜ੍ਹ ਕੇ ਪਤਾ ਲੱਗਦਾ, ਰਮਾਇਣ ਪੜ੍ਹ ਕੇ ਪਤਾ ਕਰਦਾ। ਕਹਿੰਦੇ ਵੀ ਤੈਨੂੰ ਵਿਛੋੜੇ ਦਾ ਅਹਿਸਾਸ ਕਰਾਉਣ ਵਾਸਤੇ ਮੈਂ ਸ਼ਰਾਪ ਦਿੰਦਾ, ਅੱਜ ਤੋਂ ਬਾਅਦ ਰਾਤ ਦੇ ਇਸ ਟਾਈਮ ਤੁਸੀਂ ਕਦੇ ਇਕੱਠੇ ਨਹੀਂ ਹੋ ਸਕੋਗੇ ਪਤੀ ਪਤਨੀ। ਉਹ ਇਹਨੂੰ ਸ਼ਰਾਪ ਲੱਗਿਆ ਹੋਇਆ, ਉਹਦਾ ਪ੍ਰਮਾਣ ਦਿੱਤਾ ਵੀ ਚੱਕ ਵੀ ਜਿਹੜੀ ਰਾਤ ਨੂੰ ਵਿਛੜ ਜਾਂਦੀ ਹੈ ਪਰ ਸਵੇਰ ਚੜ੍ਹਨ ਦੇ ਨਾਲ ਆ ਕੇ ਉਹ ਆਪਣੇ ਪਤੀ ਨੂੰ ਪ੍ਰਭਾਤ ਸਵੇਰ ਦੇ ਵੇਲੇ ਮਿਲ ਜਾਂਦੀ ਹੈ। ਆਏ ਮਿਲੇ ਪ੍ਰਭਾਤ। ਅੱਗੇ ਦੱਸਦੇ ਨੇ
ਜੋ ਨਰ ਵਿਛੜੇ ਰਾਮ ਸਿਓ,
ਪਰ ਜਿਹੜੇ ਨਰ ਮਨੁੱਖ ਰਾਮ ਪਰਮਾਤਮਾ ਨਾਲੋਂ ਵਿਛੜ ਜਾਂਦੇ ਹਨ,
ਨਾ ਦਿਨ ਮਿਲੇ ਨਾ ਰਾਤ,
ਉਹ ਨਾ ਦਿਨ ਵੇਲੇ ਪਰਮਾਤਮਾ ਨੂੰ ਮਿਲੇ ਮਿਲਦੇ ਤੇ ਨਾ ਹੀ ਰਾਤ ਨੂੰ ਮਿਲੇ, ਭਾਵ ਸਦਾ ਹੀ ਵਿਜੋਗੀ ਹਾਲਤ ਵਿੱਚ ਰਹਿੰਦੇ। ਦਿਨ ਦੀ ਨਹੀਂ ਸੰਸਾਰੀ ਗਿਆਨ ਵਾਲੇ, ਰਾਤ ਦੀ ਨਹੀਂ ਅਵਿਦਿਆ ਵਾਲੇ ਮਿਲ ਨਹੀਂ ਸਕਦੇ ਹਨ। ਤੋ ਇਸ ਪ੍ਰਕਾਰ ਜਿਹੜੀ ਹੈ ਨਾ, ਤੇ ਇਹ ਐਸਾ ਕਥਨ ਕੀਤਾ ਹੈ, ਪ੍ਰਮਾਣ ਦਿੱਤੇ ਨੇ ਇਹ, ਤੇ ਕਬੀਰ ਸਾਹਿਬ ਜੀ ਨੇ ਜਿਹੜਾ ਇੱਥੇ ਪ੍ਰਮਾਣ ਦਿੱਤਾ ਹੈ ਕਿ ਇਸੇ ਤਰ੍ਹਾਂ ਹੀ ਚੱਕਵੀ ਦੀ ਨਿਆਈ ਸਾਧ ਸੰਗੀ ਹੈ, ਜਗਿਆਸੂ ਹੈ, ਉਹ ਬ੍ਰਹਮ ਰੂਪ ਚੱਕਵੇ ਦੇ ਨਾਲ ਉਹਦਾ ਵਿਛੋੜਾ ਹੋਇਆ ਹੈ ਤੇ ਨਿਸ ਰਾਤ ਅਵਿਦਿਆ ਰੂਪੀ ਰਾਤ ਹੈ। ਤੇ ਇਹਦੇ ਵਿੱਚ ਜਦੋਂ ਗਿਆਨ ਦੀ ਪ੍ਰਭਾਤ ਹੁੰਦੀ ਹੈ ਨਾ, ਉਹ ਗਿਆਨ ਕਿੱਥੋਂ ਮਿਲਣਾ ਹੈ? ਉਹ ਜਦੋਂ ਸੂਰਜ ਚੜ੍ਹਦਾ ਉਦੋਂ ਹੀ ਚੱਕਵੇ ਦਾ ਮਿਲਾਪ ਹੁੰਦਾ। ਜਦੋਂ ਗੁਰੂ ਰੂਪੀ ਸੂਰਜ ਚੜ੍ਹਦਾ ਗਿਆਨ ਦੀਆਂ ਕਿਰਨਾਂ ਦਿੰਦਾ ਤਾਂ ਫਿਰ ਜਗਿਆਸੂ ਰੂਪ ਚੱਕਵੀ ਜਿਹੜੀ ਬ੍ਰਹਮ ਰੂਪ ਚੱਕਵੇ ਨੂੰ ਮਿਲਦੀ ਹੈ। ਇਸ ਤਰ੍ਹਾਂ ਦਾ ਅੰਤਰੀ ਭਾਵ ਸਮਝਣਾ। ਅੱਗੇ ਹੁਣ ਭਗਤ ਕਬੀਰ ਸਾਹਿਬ ਜੀ ਅੰਮ੍ਰਿਤ ਵੇਲੇ ਬਾਹਰ ਤੁਰੇ ਜਾ ਰਹੇ ਸਨ। ਰਸਤੇ ਵਿੱਚ ਇੱਕ ਠਾਕੁਰ ਦੁਆਰੇ ਵਿੱਚ ਸੰਖ ਵੱਜ ਰਿਹਾ ਸੀ, ਆਵਾਜ਼ ਸੁਣੀ ਰੁਕ ਗਏ। ਉਹ ਸੰਖ ਦੇ ਉੱਤੋਂ ਹੀ ਕਬੀਰ ਸਾਹਿਬ ਨੇ ਉਪਦੇਸ਼ ਬਖਸ਼ ਦਿੱਤਾ। ਕਹਿੰਦੇ ਨੇ
ਕਬੀਰ ਰਹਿ ਨਾਇਰ ਵਿਛੋੜਿਆ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਹਿ ਨਾਇਰ ਸਮੁੰਦਰ ਦੇ ਨਾਲੋਂ ਵਿਛੋੜਿਆ ਹੋਇਆ, ਵਿਛੜੇ ਹੋਏ। ਅੱਗੇ ਦੱਸਦੇ ਨੇ
ਰਹੋ ਰੇ ਸੰਖ ਮਜੂਰ,
ਇਹ ਸੰਖ ਤੂੰ ਸਮੁੰਦਰ ਦੇ ਮਜੂਰ ਵਿੱਚ ਹੀ ਰਹੋ, ਰਹਿਣਾ ਕਰ, ਨਹੀਂ ਤਾਂ ਫਿਰ ਇਹ ਹਾਲਤ ਹੁੰਦੀ ਹੈ। ਸੰਖ ਹੈ ਜਿਹੜਾ ਨਾ, ਇਹ ਅਸਲ ਤੇ ਹੁੰਦਾ ਤਾਂ ਇੱਕ ਜੀਵ ਹੈ, ਇਹ ਸਮੁੰਦਰਾਂ ਵਿੱਚ ਦਰਿਆਵਾਂ ਵਿੱਚ ਹੁੰਦਾ ਇਹ, ਤੇ ਜਿਹੜੇ ਖੋਜੀ ਨੇ ਜਾਨਵਰਾਂ ਨੂੰ ਲੱਭਦੇ ਆ ਜਾਂ ਉਹਨਾਂ ਨੇ ਦੱਸਿਆ ਵੀ ਇਹ ਇੱਕ ਘੋਗੇ ਨਾਮਕ ਦਾ ਜੀਵ ਹੈ, ਘੋਗਾ ਹੁੰਦਾ ਇਹਦਾ ਨਾਮ, ਉਹਦਾ ਖੋਲ ਹੈ ਇਹ ਜਿਹਨੂੰ ਸੰਖ ਕਹਿੰਦੇ ਹੈ, ਘੋਗੇ ਦਾ, ਜੋ ਆਪਣੀ ਸੁਰੱਖਿਆ ਵਾਸਤੇ ਇਹਨੂੰ ਬਣਾਉਂਦਾ ਹੈ। ਸਨਾਤਨ ਧਰਮ ਵਿੱਚ ਸਮੁੰਦਰ ਦੇ 14 ਰਤਨਾਂ ਵਿੱਚੋਂ 6ਵਾਂ ਰਤਨ ਜਿਹੜਾ ਉਹ ਸੰਖ ਦੀ ਉਤਪਤੀ ਮੰਨੀ ਗਈ ਹੈ, ਤਾਂ ਇਹਨੂੰ ਪਵਿੱਤਰ ਮੰਨਦੇ ਹੈ ਤੇ ਇਸ ਨੂੰ ਧਾਰਮਿਕ ਸਥਾਨਾਂ ਤੇ ਤਾਂ ਵਜਾਉਂਦੇ ਹੈ। ਸੰਖ ਵਿੱਚੋਂ ਮਰੇ ਹੋਏ ਜੀਵ ਨੂੰ ਬਰਮੇ ਦੇ ਨਾਲ, ਬਰਮੇ ਦੀ ਸਹਾਇਤਾ ਨਾਲ ਨਾ ਉਹ ਉਹਦੇ ਵਿੱਚੋਂ ਕੱਢ ਕੇ ਛੇਕ ਕਰਕੇ ਫਿਰ ਉਹਨੂੰ ਵਜਾਉਣ ਦੇ ਕੰਮ ਦਿੰਦਾ, ਉਹਦਾ ਪ੍ਰਮਾਣ ਦਿੱਤਾ ਹੈ। ਹੇ ਸੰਖ
ਦੇਵਲ ਦੇਵਲ ਧਾਹੜੀ,
ਤੇ ਫਿਰ ਤੇਰੀ ਹਾਲਤ ਕੀ ਹੈ, ਸਮੁੰਦਰ ਤੋਂ ਵਿਛੜ ਕੇ ਤੇ ਤੂੰ ਹਮੇਸ਼ਾ ਹੀ ਮੰਦਰਾਂ ਮੰਦਰਾਂ ਦੇ ਵਿੱਚ ਧਾਹਾਂ ਮਾਰ ਕੇ ਰੋਣਾ।
ਦੇਸ ਹੈ ਉਗਵਤ ਸੂਰ,
ਸਮੁੰਦਰ ਤੋਂ ਵਿਛੜ ਕਰਕੇ ਸੂਰ, ਸੂਰਜ ਦੇ ਉਗਵਤ ਉਹਦੇ ਹੁੰਦੇ ਆਈ, ਦੇਵਲ ਦੇਵਲ ਮੰਦਰ ਮੰਦਰਾਂ ਦੇ ਧਾੜੀ ਧਾਹਾਂ ਮਾਰ ਕੇ ਰੋਣਾ। ਦੇਸਾਂ ਦਿੰਦਾ ਰਹੇਗਾ, ਦਵਾਈਆਂ ਦਿੰਦਾ ਰਹੇਗਾ, ਜੈਸਾ ਕਿ ਸੰਖ ਸਮੁੰਦਰੋਂ ਸਖਣਾ ਰੋਵੇ ਦੇ ਧਾਹਾਂ, ਭਾਈ ਗੁਰਦਾਸ ਨੇ ਇਹ ਲਿਖਿਆ। ਇਸੇ ਪ੍ਰਕਾਰ ਜੀ
ਕਬੀਰ ਰਹਿ ਨਾਇਰ ਵਿਛੋੜਿਆ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਰਹਿ ਨਾਰ ਸਮੁੰਦਰ ਰੂਪ ਪਰਮਾਤਮਾ ਤੂੰ ਆਪਣੇ ਚਿੱਤ ਨੂੰ ਵਿਛੋੜਨ ਵਾਲੇ ਹੇ ਜੀਵ,
ਰਹੋ ਰੇ ਸੰਖ ਮਜੂਰ,
ਤੇ ਹੇ ਜੀਵ ਰੂ ਸੰਖ ਤੂੰ ਪ੍ਰਭੂ ਦੀ ਸਮੁੰਦਰ ਰੂਪ ਪ੍ਰਭੂ ਦੇ ਵਿੱਚ ਰਹਿਣਾ ਕਰ ਧਿਆਨ ਦੁਆਰਾ।
ਦੇਵਲ ਦੇਵਲ ਧਾਹੜੀ,
ਇਕੱਠੇ ਬੋਲੋ ਸਰ,
ਦੇਵਲ ਦੇਵਲ ਧਾਹੜੀ ਦੇਸ ਹੈ ਉਗਵਤ ਸੂਰ,
ਪ੍ਰਭੂ ਰੂਪੀ ਸਮੁੰਦਰ ਤੋਂ ਵਿਛੜਨ ਕਰਕੇ ਜਦੋਂ ਵੀ ਕਾਰ ਰੂਪੀ ਸੂਰਜ ਚੜਿਆ ਕਰੇਗਾ ਨਾ, ਜਦੋਂ ਤੂੰ ਦੇਹ ਅਭਿਮਾਨ ਦੇ ਕਾਰਨ ਦੇਹਾਂ ਰੂਪੀ ਮੰਦਰਾਂ ਮੰਦਰਾਂ ਧਾੜੀ ਧਾਹਾਂ ਦੇਸਿਆਂ ਦਿੰਦਾ ਰਹੇਗਾ, ਭਾਵ ਕੀ ਹੈ ਜੂਨਾਂ ਚ ਭਰਕਦਾ ਰਹੇਗਾ ਫਿਰੇਗਾ। ਤੇ ਅੱਗੇ ਦੱਸਦੇ ਨੇ ਕਹਿੰਦੇ ਕਿਸੇ ਦੇਰ ਤੱਕ ਸੌਣ ਵਾਲੇ ਪਰਮਾਦੀ ਪੁਰਖ ਨੂੰ ਦੇਖ ਕੇ ਤੇ ਉਹ ਕੀ ਕਰਦਾ ਸੀ, ਪਹਿਲਾਂ ਤਾਂ ਅੱਧੀ ਰਾਤ ਤੱਕ ਜਾਗਦੇ ਰਹਿਣਾ, ਫਿਰ ਦਿਨ ਚੜ੍ਹੇ ਤੱਕ ਸੁੱਤੇ ਰਹਿਣਾ। ਆਹ ਦੇਖ ਲਿਓ ਹੁਣ ਤੁਹਾਡੇ ਵਿੱਚ ਵੀ ਇਸ ਤਰ੍ਹਾਂ ਦੇ ਅਭਿਆਸੀ ਹੋਣਗੇ। ਉਹ ਇਸ ਤਰ੍ਹਾਂ ਦੇਖ ਕੇ ਕਬੀਰ ਸਾਹਿਬ ਨੇ ਕਿਹਾ ਵੀ ਇਹ ਤਾਂ ਬੜੀ ਮਾੜੀ ਗੱਲ ਕਰਦਾ, ਜਾਗਣ ਵੇਲੇ ਜਾਗਦਾ ਨਹੀਂ, ਸੌਣ ਵੇਲੇ ਸੌਂਦਾ ਨਹੀਂ, ਇਹ ਉਲਟ ਪੁਲਟ ਹੈ ਕੰਮ। ਉਸ ਵੇਲੇ ਕਬੀਰ ਸਾਹਿਬ ਜੀ ਨੇ ਫਿਰ ਉਹਦੇ ਪ੍ਰਥਾ ਇਹ ਸ਼ਬਦ ਉਚਾਰਨ ਕੀਤਾ ਹੈ,
ਕਬੀਰ ਸੂਤਾ ਕਿਆ ਕਰ ਹੈ।
ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਭਾਈ ਤੂੰ ਦਿਨ ਚੜ੍ਹੇ ਤੱਕ ਸੁੱਤਾ ਤੇ ਨੀਂਦ ਦੇ ਵਿੱਚ ਗਫਲ ਦੀ ਨੀਂਦ ਸੁੱਤਾ ਹੋਇਆ ਤੇ ਸੁੱਤੇ ਹੀ ਰਹਿ ਜਾਂਦਾ ਕੀ ਗੱਲ ਹੈ ਕਿਹਾ ਕੀ ਕਰੇ ਕਰਦਾ ਹੈ ਤੂੰ ਇਹ ਜੀਵਨ ਬਰਬਾਦ ਕਰ ਰਿਹਾ ਹੈ
ਜਾਗ ਰੋਏ ਭੈ ਦੁੱਖ
ਉਹ ਕਹਿੰਦਾ ਕੀ ਕਰਾਂ ਕਹਿੰਦੇ ਤੂੰ ਜਾਗਣਾ ਕਰ ਜਮਦੂਤਾਂ ਦੇ ਭੈ ਤੇ ਮੌਤ ਦੇ ਦੁੱਖ ਨੂੰ ਜਾਣ ਕੇ ਰੋਣਾ ਕਰ ਕਾਲ ਦਾ ਸਮਾਂ ਸਿਰ ਤੇ ਖੜਾ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਗਿਆਨ ਅਵਸਥਾ ਵਿੱਚ ਜਾਗਣਾ ਕਰ ਕਾਲ ਦੇ ਭੈ ਨੂੰ ਯਾਦ ਕਰ ਜੰਮਣ ਮਰਨ ਦੇ ਦੁੱਖ ਨੂੰ ਸਮਝ ਕੇ ਰੋਣਾ ਕਰ ਭਾਵ ਬੈਰਾਗ ਧਾਰਨ ਕਰ ਇਹ ਕਿਹਾ ਹੈ
ਜਾ ਕਾ ਵਾਸਾ ਗੋਰ ਮਹਿ
ਜਿਸ ਮਨੁੱਖ ਦਾ ਵਾਸਾ ਨਿਵਾਸ ਗੋਰ ਕਬਰ ਦੇ ਵਿੱਚ ਹੈ ਮੜੀਆਂ ਦੇ ਮਹਿ ਵਿੱਚ ਹੈ
ਸੋ ਕਿਉ ਸੋਵੈ ਸੁਖ
ਭਾਈ ਉਹ ਸੋ ਉਹ ਕਿਉਂ ਸੁਖ ਦੀ ਨੀਂਦ ਸੌਂਵੇ ਸੋਣਾ ਕਰੇ ਭਾਵ ਇਸ ਲਈ ਕਿ ਮੌਤ ਆਉਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਭਜਨ ਕਰਨਾ ਚਾਹੀਦਾ ਇਸ ਕਰਕੇ ਜਿਸ ਦਾ ਜੂਨਾਂ ਰੂਪੀ ਕਬਰਾਂ ਵਿੱਚ ਵਾਸਾ ਹੋਣਾ ਭਾਵ ਵਾਰ ਵਾਰ ਜੂਨਾਂ ਵਿੱਚ ਪੈਣਾ ਉਹ ਸੁਖ ਸਰੂਪ ਦੀ ਪ੍ਰਾਪਤੀ ਰੂਪੀ ਨੀਂਦ ਕਿਵੇਂ ਸੌਂ ਸਕਦਾ ਹੈ ਉਹ ਸੁਖ ਸਰੂਪ ਦੀ ਪ੍ਰਾਪਤੀ ਰੂਪੀ ਨੀਂਦ ਵਿੱਚ ਕਿਵੇਂ ਸੁੱਕ ਸਕਦਾ ਹੈ ਭਾਵ ਨਹੀਂ ਸੌਂ ਸਕਦਾ ਜਦੋਂ ਪ੍ਰਾਪਤੀ ਰੂਪੀ ਸੁਖ ਦੀ ਨੀਂਦ ਹੈ ਨਾ ਇਹ ਕਿਵੇਂ ਸੌਂ ਸਕਦਾ ਜਦੋਂ ਅਭਿਆਸ ਹੀ ਨਹੀਂ ਕੀਤਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਉਪਰਲੇ ਸ਼ਬਦ ਨੂੰ ਹੋਰ ਸਪਸ਼ਟ ਕਰਦੇ ਹਨ ਜੀ
ਕਬੀਰ ਸੂਤਾ ਕਿਆ ਕਰ ਹੈ
ਕਬੀਰ ਸਾਹਿਬ ਜੀ ਕਹਿੰਦੇ ਸਪਸ਼ਟ ਕਰਦੇ ਨੇ ਸੂਤਾ ਕੀ ਕਰਦਾ ਹੈ ਤੂੰ ਹੇ ਭਾਈ
ਉੱਠ ਕੇ ਨਾ ਜਪ ਹੈ ਮੁਰਾਰ
ਤੇ ਸੁੱਤਾ ਹੋਇਆ ਕੀ ਕਰਦਾ ਤੂੰ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਕੀ ਕਰਦਾ ਉੱਠ ਕੇ ਮੁਰਾਰ ਮੁਰਾਰੀ ਪਰਮਾਤਮਾ ਦਾ ਨਾਮ ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਦੁਆਪਰ ਚ ਕਿਉਂ ਨੀ ਜਪਦਾ ਹੈ ਤੂੰ ਉਸ ਨੂੰ
ਇੱਕ ਦਿਨ ਸੋਵਨ ਹੋਏ ਗੋ
ਇੱਕ ਦਿਨ ਐਸਾ ਸੋਹਣਾ ਹੋਏਗਾ
ਲਾਂਬੇ ਗੋਡ ਪਸਾਰ
ਇੱਕ ਦਿਨ ਲਾਂਬੇ ਲੰਬੇ ਗੋਡ ਗੋਡੇ ਪਸਾਰ ਕੇ ਫੈਲਾ ਕੇ ਸੋਹਣਾ ਹੋਊਗਾ ਜੇ ਕਿਤੇ ਮਰੇ ਹੋਏ ਦਾ ਗੋਡਾ ਖੜਾ ਹੋ ਜਾਵੇ ਕਹਿੰਦੇ ਭਾਈ ਦੱਬ ਕੇ ਸਿੱਧਾ ਕਰ ਦੋ ਇਹਨੂੰ ਹੁਣ ਅਜੇ ਤਾਜ਼ਾ ਤਾਜ਼ਾ ਮਰਿਆ ਮੁੜ ਕੇ ਹੋਣਾ ਨੀ ਸਿੱਧਾ ਇਉਂ ਫਿਰ ਸਿੱਧਾ ਕਰਕੇ ਤੈਨੂੰ ਪਾਉਣਗੇ ਅਰਥੀ ਤੇ ਇਸ ਕਰਕੇ ਨਾ ਤੇ ਇੱਕ ਦਿਨ ਸੋਵਨ ਹੋ ਗਿਆ ਲਾਂਬੇ ਗੋਡ ਪਸਾਰ ਲੰਮੀਆਂ ਲੱਤਾਂ ਤਾਣ ਕੇ ਮੌਤ ਦੇ ਮੂੰਹ ਵਿੱਚ ਪੈ ਜਾਏਗਾ ਚਿਖਾ ਜਾਂ ਕਬਰ ਦੇ ਚ ਪੈ ਜਾਏਗਾ ਤੂੰ ਹੁਣੇ ਜਾਗ ਲਿਆ ਕਰ ਸੌਣ ਵਾਸਤੇ ਤਾਂ ਹਗਾਹਾਂ ਹੈਗਾ ਸਮਾਂ ਤੇਰਾ ਫੇਰ ਕਿਹਨੇ ਜਗਾਉਣਾ ਤੈਨੂੰ
ਕਬੀਰ ਸੂਤਾ ਕਿਆ ਕਰ ਹੈ
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਪਰਮਾਦੀ ਹੋ ਕੇ ਅਵਿਦਿਆ ਦੀ ਨੀਂਦ ਵੀ ਕਿਉਂ ਸੁੱਤਾ ਹੋਇਆ ਕੀ ਕਰ ਰਿਹਾ ਹੈ ਕੀ ਕਰਦਾ
ਬੈਠਾ ਰਹੋ ਅਰ ਜਾਗ
ਇੱਕ ਤਾਂ ਤੂੰ ਸਤਸੰਗਤ ਵਿੱਚ ਬੈਠਾ ਰਹੋ ਤੇ ਇਹ ਸੰਗਤ ਚ ਜ਼ਰੂਰ ਜਾਣਾ ਇਹ ਦੋ ਗੱਲਾਂ ਕਹਿਣਗੇ ਇੱਕ ਤਾਂ ਸੰਗਤ ਚ ਬੈਠਾ ਰਹੋ ਔਰ ਦੂਸਰਾ ਕੀ ਕਰਨਾ ਔਰ ਜਾਗ ਇਹ ਨਹੀਂ ਵੀ ਸੰਗਤ ਚ ਬੈਠਾ ਤੇ ਉੱਥੇ ਨੀਂਦ ਆਈ ਜਾਵੇ ਬੈਠਾ ਵੀ ਰਹਿਣਾ ਤੇ ਜਾਗਣਾ ਵੀ ਹੈ ਸਾਵਧਾਨ ਹੋਣਾ ਕਰ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰ ਚੀਤ ਅਤੇ ਕੀਰਤਨ ਭਜਨ ਸੁਣਨ ਵਿੱਚ ਗਿਆਨ ਅਵਸਥਾ ਵਿੱਚ ਜਾਗ ਜਾਗਣਾ ਕਰ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ
ਜਾ ਕੇ ਸੰਗ ਤੇ ਬਿਛੜਾ
ਜਿਸ ਪਰਮਾਤਮਾ ਦੇ ਸੰਗ ਤੋਂ ਵਿਛੜਿਆ ਹੋਇਆ ਹੈ
ਤਾਹੀ ਕੇ ਸੰਗ ਲਾਗ
ਉਸ ਦੇ ਸੰਗ ਨਾਲ ਲਾਗ ਲੱਗਣਾ ਕਰ ਤੇ ਨਾਲ ਜੁੜਨਾ ਕਰ ਭਾਵ ਉਸ ਦੇ ਭਗਤੀ ਰੂਪੀ ਰਸਤੇ ਦੇ ਵਿੱਚ ਲਗਾ ਤੁਰਿਆ ਇਹ ਪੋਠੋਹਾਰੀ ਬੋਲੀ ਹੈ ਲਾਗ ਨਾਮ ਚੱਲਣ ਦਾ ਕਹਿੰਦੇ ਨੇ ਹੋਏ ਲਗਾ ਲਗਾ ਵੀ ਤੁਰਿਆ ਤੁਰਿਆ ਭਗਤੀ ਦੇ ਰਸਤੇ ਤੇ ਇਉਂ ਤੋਂ ਲੱਗਿਆ ਰਹਿ ਜੁੜਿਆ ਰਹਿ ਇਹ ਵੀ ਅਰਥ ਹੈ ਇਹਦਾ ਭਗਤੀ ਦੇ ਮਾਰਗ ਤੇ ਲਗਾ ਤੁਰਿਆ ਰਹਿ ਜਿਵੇਂ ਹੋਰ ਭੁਗਤ ਤੁਰੇ ਆਉਂਦੇ ਨੇ ਤੇ ਜੀ ਤੋਂ ਵਿਛੜਿਆ ਉਹਦੇ ਨਾਲ ਲੱਗ ਜਾ ਤੂੰ ਅੱਗੇ ਹੁਣ ਸੰਤ ਜਨਾਂ ਦੀ ਮਹਿਮਾ ਕਥਨ ਕਰਦੇ ਹੋ ਚਾਰ ਦਿਨ
ਕਬੀਰ ਸੰਤ ਕੀ ਗੈਲ ਨਾ ਛੋਡੀ ਹੈ
ਕਬੀਰ ਸਾਹਿਬ ਜੀ ਫਰਮਾਨ ਕਰਦੇ ਸੰਤ ਜਨਾਂ ਦੀ ਗੈਲ ਪਿੱਛਾ ਸੰਗਤ ਉਹਨਾਂ ਦੀ ਕਰਨੀ ਨਾ ਕਦੇ ਵੀ ਛੱਡੀਏ
ਮਾਰਗ ਲਾਗਾ ਜਾਓ
ਉਹਨਾਂ ਦੇ ਪ੍ਰੇਮਾ ਭਗਤੀ ਵਾਲੇ ਮਾਰਗ ਰਸਤੇ ਵਿੱਚ ਲਾਗਾ ਲੱਗਾ ਰਹੋ ਤੂੰ ਲਾਗਾ ਜਾਓ ਲਗਾ ਆ ਤੁਰਿਆ ਆ ਇਸ ਪਾਸੇ ਇਸ ਪ੍ਰਕਾਰ ਗਿਆਨ ਲੱਗਿਆ ਰਹਿ ਤੂੰ
ਪੇਖਤ ਹੀ ਪੁਨੀਤ ਹੋਏ
ਸੰਤ ਜਨਾਂ ਦੇ ਦਰਸ਼ਨ ਪੇਖਤ ਵੇਖਦਿਆਂ ਪੁਨੀਤ ਪਵਿੱਤਰ ਹੋ ਜਾਈਦਾ ਤੇ ਉਹਨਾਂ ਦੇ ਨਾਲ ਭੇਟ ਤੇ ਫਿਰ ਅੱਗੇ ਦਸ ਦਿਨ ਕੀ ਮਿਲਦਾ ਹੈ ਇਹ ਤਾਂ ਮਿਲਣ ਦਾ ਹੀ ਮਹਾਤਮ ਦੱਸਿਆ ਵੀ ਐਡਾ ਵੱਡਾ ਮਹਾਤਮ ਹੈ ਅੱਗੇ ਦੱਸਦੇ ਹਨ ਜੀ
ਭੇਟਤ ਜਪੀਐ ਨਾਉ
ਤੇ ਇਹ ਪੁਨੀਤ ਪਾਠ ਭਾਈ ਥੋੜਾ ਜਿਹਾ ਕਸ ਕੇ ਕਰਨਾ ਇੰਨਾ ਧਿਆਨ ਕਰਿਓ ਇਹ ਤੇ ਇਹ ਇਸ ਕਰਕੇ ਵੇਖਤ ਹੀ ਪੁਨੀਤ ਹੋਏ ਤੇ ਭੇਟਤ ਜਪੀਐ ਨਾਉ ਜਦੋਂ ਮਿਲ ਜਾਣ ਫਿਰ ਤਾਂ ਕਹਿਣਾ ਕੀ ਹੈ ਫਿਰ ਤਾਂ ਨਾਮ ਜਪਣਾ ਹੁੰਦਾ ਸੰਤ ਜਪਾਵੇ ਨਾਮ ਅੱਗੇ ਫਰਮਾਨ ਕਰਦੇ ਕਬੀਰ ਸਾਹਿਬ ਜੀ ਇਸ ਸਲੋਕ ਦੇ ਵਿੱਚ ਇੱਕ ਸੰਗਤ ਤੋਂ ਦੂਰ ਰਹਿਣ ਦਾ ਉਪਦੇਸ਼ ਕਰਦੇ ਨੇ ਜੀ
ਕਬੀਰ ਸਾਖਤ ਸੰਗ ਨਾ ਕੀਜੀਐ
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਸਾਖਤ ਕੌਣ ਹੈ ਸ਼ਕਤੀ ਮਾਇਆ ਦਾ ਉਪਾਸ਼ਕ ਜਾਂ ਸਖਤ ਕਠੋਰ ਚਿੱਤ ਵਾਲਾ ਦੁਸ਼ਟ ਪੁਰਸ਼ ਹੈ ਜਿਹੜਾ ਉਹਨੂੰ ਕਹਿੰਦੇ ਨੇ ਉਸ ਪੁਰਖ ਦਾ ਸੰਗ ਸਾਥ ਨਾ ਕੀਜੀਏ, ਕਰਨਾ ਨਾ ਕਰੀਏ। ਸਾਗਤ ਪੁਰਸ਼ ਨੂੰ ਤਾਂ ਦੇਖ ਕੇ ਬਲਕਿ
ਦੂਰ ਹੈ ਜਾਈਏ ਭਾਗ,
ਦੂਰ ਤੋਂ ਹੀ ਪਰੇ ਭਾਗ ਭੱਜ ਜਾਣਾ ਕਰੋ, ਦੌੜ ਜਾਓ। ਜੋ ਮਾਇਆ ਦਾ ਉਪਾਸਕ ਹੈ ਉਹ ਸਾਗਤ ਹੁੰਦਾ, ਤੇ ਜੋ ਸਾਸ ਗ੍ਰਾਸ ਨਾਮ ਜਪਣ ਵਾਲਾ ਹੁੰਦਾ ਨਾ, ਤੇ ਉਸ ਦਾ ਨਾਮ ਸੰਤ ਹੁੰਦਾ, ਉਹ ਸਾਖਤ ਹੈ, ਉਹ ਸੰਤ ਹੈ, ਸਾਸ ਗ੍ਰਾਸ ਜਪਣ ਵਾਲਾ। ਇਸ ਕਰਕੇ ਸੰਤਾਂ ਦੀ ਸੰਗਤ ਕਰੋ, ਸਾਖਤਾਂ ਦੀ ਸੰਗਤ ਤਿਆਗ ਦਿਓ।
ਬਾਸਨ ਕਾਰੋ ਪਰਸੀ ਹੈ,
ਕੋਈ ਵੀ ਤੌੜੀ ਹੋਵੇ, ਤਵਾ ਹੋਵੇ, ਕਾਲਾ ਬਰਤਨ ਹੈ ਜਿਹੜਾ ਚੁੱਲ੍ਹੇ ਤੇ ਰਹਿੰਦਾ ਹੈ, ਉਹਦੇ ਨਾਲ ਪਰਸੀ ਹੈ, ਸਪਰਸ਼ ਹੋਣ ਦੇ ਨਾਲ, ਛੋਹਣ ਦੇ ਨਾਲ ਕੀ ਹੁੰਦਾ ਹੈ ਦੱਸ ਦੇਣਗੇ।
ਤਉ ਕਸ਼ ਲਾਗੇ ਦਾਗ,
ਤਉ ਤਦੋਂ ਫਿਰ ਚਿੱਟੇ ਪੁਸ਼ਾਕ ਨੂੰ ਕੁਝ ਕਾਲਖ ਦਾਗ ਜ਼ਰੂਰੀ ਲਾਗੇ ਲੱਗ ਜਾਂਦਾ ਹੈ। ਇਸੇ ਕਰਕੇ ਕਾਲੇ ਬਰਤਨ ਵਾਂਗ ਪਾਪਾਂ ਕਰਕੇ ਕਾਲੇ ਮਨ ਵਾਲੇ ਸਾਗਤ ਪੁਰਸ਼ ਦੀ ਜੋ ਸੰਗਤ ਕਰਦਾ ਹੈ, ਕੁਝ ਕਲੰਕ ਤਾਂ ਜ਼ਰੂਰ ਲੱਗੇ ਜਾਂਦਾ, ਫਿਰ ਉਹ ਇਹੋ ਜਿਹਾ ਮਨ ਬਣ ਜਾਂਦਾ।
ਕਬੀਰਾ ਰਾਮ ਨਾ ਚੇਤੇ ਹੋ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਤੂੰ ਰਾਮ ਪਰਮਾਤਮਾ ਨੂੰ ਕਦੇ ਚੇਤੇ ਯਾਦ ਨਹੀਂ ਕੀਤਾ ਹੈ।
ਜਰਾ ਪਹੁੰਚਿਓ ਆਏ,
ਤੇਰੇ ਸਰੀਰ ਦੇ ਉੱਪਰ ਜਰਾ ਬਿਰਧ ਅਵਸਥਾ ਆ ਪਹੁੰਚੀ ਹੈ, ਨੇੜੇ ਆ ਗਈ ਜਿਹੜੀ ਬਿਰਧ ਅਵਸਥਾ ਹੈ।
ਲਾਗੀ ਮੰਦਿਰ ਦੁਆਰ ਤੇ,
ਜੇਕਰ ਦੁਆਰ ਦਰਵਾਜੇ ਤੇ ਮੰਦਿਰ ਮਕਾਨ ਨੂੰ ਅੱਗ ਲੱਗ ਜਾਵੇ,
ਅਬ ਕਿਆ ਕਾਢਿਆ ਜਾਏ।
ਹੁਣ ਭਾਈ ਘਰ ਵਿਚੋਂ ਸਮਾਨ ਕਿਵੇਂ ਕੱਢਿਆ ਜਾਊ, ਕੰਧਾਂ ਥੋੜੀ ਤੋੜ ਹੁੰਦੀਆਂ ਨੇ, ਇੰਨੀ ਜਲਦੀ ਕੱਢਿਆ ਨਹੀਂ ਜਾ ਸਕਦਾ, ਭਾਵ ਕੀ ਹੈ ਕੁਝ ਵੀ ਬਾਹਰ ਨਹੀਂ ਕੱਢਿਆ ਜਾ ਸਕਦਾ। ਇਸੇ ਪ੍ਰਕਾਰ ਕਹਿੰਦੇ ਸਰੀਰ ਰੂਪੀ ਮੰਦਰ ਦੇ ਮੂੰਹ ਰੂਪੀ ਦਰਵਾਜੇ ਤੇ ਕੇਸਾਂ ਤੇ ਦਾੜੇ ਆਦਿ ਬਾਲਾਂ ਜਿਹੜੇ ਚਿੱਟੇ ਹੋ ਗਏ ਨਾ, ਇਹ ਸਮਝੋ ਅੱਗ ਲੱਗ ਗਈ ਕਾਲ ਦੀ। ਅਬ ਹੁਣ ਇਸ ਬਿਰਧ ਅਵਸਥਾ ਵਿਚ ਕੋਈ ਸਾਧਨ ਪਰਮਾਤਮਾ ਦੇ ਨਾਮ ਰੂਪੀ ਸਮਾਨ ਕੱਢਿਆ ਨਹੀਂ ਜਾ ਸਕਦਾ, ਭਾਵ ਨਹੀਂ ਕੱਢਿਆ ਜਾ ਸਕਦਾ। ਕਾਲ ਰੂਪੀ ਅਗਨੀ ਤੇਰੀ ਦੇਹ ਦੇ ਅੰਦਰ ਐਸੀ ਲੱਗ ਗਈ ਹੈ ਤੇ ਮੂੰਹ ਦੇ ਦਰਵਾਜੇ ਸਣੀ ਆ ਗਈ ਹੈ, ਭਾਵ ਜਵਾਨ ਬੰਦ ਹੋ ਗਈ। ਧਨ ਦੀ ਗੱਲ ਜਿਹੜੀ ਹੈ ਨਾ, ਧਨ ਦੀ ਕੀ ਗੱਲ ਹੈ, ਹਰੀ ਦਾ ਨਾਮ ਹੀ ਮੋਹ ਨਹੀਂ ਨਿਕਲਦਾ। ਹੁਣ ਤੂੰ ਪ੍ਰਲੋਕ ਵਾਸਤੇ ਸ਼ੁਭ ਗੁਣਾਂ ਨੂੰ ਕਿਆ ਕੀ ਕੱਢ ਲਏਗਾ, ਕਿਵੇਂ ਪ੍ਰਗਟ ਕਰਕੇ ਲੈ ਜਾਏਗਾ। ਜਦੋਂ ਤੱਕ ਤੇਰਾ ਸਰੀਰ ਯੁਵਾ ਅਵਸਥਾ ਤੰਦਰੁਸਤੀ ਤਾਂ ਜਪ ਤਪ ਉਦੋਂ ਤੱਕ ਕਰਿਆ ਨਹੀਂ ਹੈ, ਉਹ ਸਫਲਾ ਹੋਣਾ ਸੀ। ਤਨ ਚੇਤਨ ਚੇਤਨ ਹੇਤ ਭਇਓ, ਭਾਵ ਭੋਗਨ ਹੇਤ ਨਾ ਦੈਵ ਦਿਓ, ਹਿਤ ਹੇਤ ਜਨੋਂ ਤੁਮ ਭੋਗ ਤਜੋ, ਤਨ ਮਾਨ ਸਮੋਨ ਬ੍ਰਹਮ ਭਜੋ, ਪ੍ਰਥਰੀ ਜੀ ਨੇ ਵਿਰਾਗ ਸਖਤ ਕਿਹਾ। ਅੱਗੇ ਦੱਸਦੇ ਹਨ ਜੀ,
ਕਬੀਰ ਕਾਰਨ ਸੋ ਭਇਓ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹੀ ਮਾਇਆ ਦਾ ਕਾਰਨ ਜਿਹੜਾ ਸੀ ਨਾ, ਦੁਖੀ ਕਰਨ ਵਾਲਾ ਜਿਹੜਾ ਨਾ, ਉਹੀ ਮਾਇਆ ਕਾਰਨ ਦੁਖੀ ਭਇਓ ਹੋ ਗਿਆ ਹੈ।
ਜੋ ਕੀਨੋ ਕਰਤਾਰ,
ਜਿਹੜਾ ਕਰਤਾਰ ਕਰਤਾ ਪੁਰਖ ਨੇ ਆਪ ਹੀ ਸੱਤਾ ਦੇ ਕੇ ਤੇ ਬਣਾਉਣਾ ਕੀਤਾ, ਇਹ ਭਗਤ ਕੀਤਾ ਕਹਿੰਦੇ ਸੋ ਉਹੀ ਮਾਇਆ ਕਾਰਨ ਦੁਖੀ ਭਇਓ, ਮਾਇਆ ਦੇ ਕਾਰਨ ਦੁਖੀ ਹੋਇਆ ਹੈ, ਜਿਹੜਾ ਕਰਤਾਰ ਕਰਤਾ ਪੁਰਖ ਨੇ ਸੱਤਾ ਦੇ ਕੇ ਬਣਾਉਣਾ ਕੀਤਾ, ਕਰਮਾਂ ਦੇ ਅਨੁਸਾਰ ਫਲ ਦਿੰਦਾ ਹੈ।
ਤਿਸ ਬਿਨ ਦੂਸਰ ਕੋ ਨਹੀਂ,
ਮਾਇਆ ਦੇ ਕਾਰਨ ਤੇ ਸੰਸਾਰ ਦੇ ਕਾਰਜਾਂ ਨੂੰ ਰਚਣ ਵਾਲਾ ਤਿਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ ਹੈ।
ਇੱਕ ਹੈ ਸਿਰਜਣਹਾਰ,
ਇੱਕ ਰਚਨਾ ਕਰਨ ਵਾਲਾ ਸਿਰਜਣ ਵਾਲਾ ਪਰਮਾਤਮਾ ਆਪ ਹੀ ਕਰਤਾਰ ਸਿਰਜ ਰਿਹਾ ਹੈ, ਹੋ ਦੂਸਰਾ ਨਹੀਂ ਕੋਈ ਹੋਇਆ ਹੈ। ਤੇ ਇਸ ਕਰਕੇ ਨਾ, ਕਿਉਂਕਿ ਉਹ ਪਰਮਾਤਮਾ ਆਪਣੇ ਕਾਰਜ ਮੈਂ ਆਪ ਸਮਾਇਆ, ਤੋ ਇਸ ਕਰਕੇ ਇੱਕ ਹੈ, ਇੱਕ ਪਰਮਾਤਮਾ ਹੀ ਸਾਰੇ ਸੰਸਾਰ ਨੂੰ ਸਿਰਜਣਹਾਰ ਰਚਣ ਵਾਲਾ ਹੈ। ਭਾਵ ਕੀ ਹੈ, ਤੇ ਮਾਇਆ ਦਾ ਕਾਰਨ ਰੂਪ ਹੈ, ਮਾਇਆ ਦਾ ਕਾਰਨ ਰੂਪ ਆਪ ਹੀ ਹੈ, ਸੰਸਾਰ ਦਾ ਕਾਰਜ ਰੂਪ ਵੀ ਆਪ ਹੀ ਹੈ, ਤੇ ਇਸ ਕਰਕੇ ਕਰਨ ਕਾਰਨ ਪ੍ਰਭ ਏਕ ਹੈ ਕਿਹਾ ਹੈ। ਇੱਕ ਦਿਨ ਕਬੀਰ ਸਾਹਿਬ ਜੀ ਨਾਮ ਰੰਗ ਵਿੱਚ ਮਸਤ ਹੋਏ, ਤੁਰੇ ਜਾ ਰਹੇ ਸੀ, ਜਾਂਦਿਆਂ ਜਾਂਦਿਆਂ ਸੁਭਾਵਕ ਜਿੱਧਰ ਨੂੰ ਮੂੰਹ ਹੋਇਆ ਤੁਰੀ ਗਏ, ਅੱਗੇ ਸਾਹਮਣੇ ਸੀ ਇੱਕ ਬਾਗ ਅੰਬਾਂ ਦਾ, ਤੇ ਕਬੀਰ ਸਾਹਿਬ ਦੀ ਉਹ ਸਿਮਰਨ ਦੀ ਅਵਸਥਾ ਵੀ, ਉਹ ਬਾਗ ਚ ਜਾ ਵੜੇ। ਮਾਲੀ ਨੇ ਦੇਖਿਆ ਵੀ ਮਹਾਤਮਾ ਆਇਆ, ਉਹ ਆਓ ਜੀ ਬੈਠੋ ਜੀ, ਕਹਿੰਦੇ ਫਿਰ ਸੁਰਤ ਆਈ ਵੀ ਮੈਂ, ਕਹਿੰਦੇ ਭਾਈ ਕੀ ਕਰ ਰਹੇ ਹੈ, ਬੜਾ ਡੂੰਘਾ ਜਿਹਾ ਟੋਆ ਪਟਿਆ ਹੋਇਆ ਹੈ। ਕਹਿੰਦੇ ਟੋਆ ਕਾਹਦੇ ਲਈ ਪਟਿਆ? ਕਹਿਣ ਲੱਗੇ ਸੰਤ ਜੀ, ਮੈਂ ਇਸ ਬਾਗ ਦਾ ਮਾਲਕ ਨਹੀਂ ਹਾਂ, ਮੈਂ ਹਾਂ ਮਾਲੀ, ਮਾਲਕ ਦਾ ਹੁਕਮ ਹੈ ਵੀ ਤੂੰ ਬਾਗ ਦੀ ਪ੍ਰਵਸਥ ਕਰਨੀ ਹੈ, ਪਰ ਫਿਰ ਵੀ ਮੇਰੇ ਦੇਖਦੇ ਦੇਖਦੇ ਕੀ ਹੁੰਦਾ ਹੈ, ਕਈ ਵਾਰ ਨਾ ਤੋਤੇ ਤੇ ਕਾਂ ਜਿਹੜੇ ਐਸੇ ਭੈੜੇ ਜਾਨਵਰ ਨੇ, ਇਹ ਅੰਬਾਂ ਨੂੰ ਟੁੱਕ ਜਾਂਦੇ ਆ। ਕਹਿੰਦੇ ਫਿਰ ਉਹਨਾਂ ਨੂੰ ਕੀ ਕਰਦਾ? ਕਹਿੰਦੇ ਇਹ ਸ਼ੰਟੀ ਕਰ ਰਿਹਾ ਹੁਣ ਮੈਂ, ਜਿਹੜੇ ਤਾਂ ਅੰਬ ਸਾਬਤ ਨੇ ਉਹ ਇੱਕ ਪਾਸੇ, ਜਿਹੜੇ ਦਾਗੀ ਹੋਏ ਵੇ ਉਹ ਟੋਏ ਚ ਸਿੱਟ ਕੇ ਮੈਂ ਉੱਪਰ ਮਿੱਟੀ ਪਾ ਦੇਣੀ ਹੈ, ਤਾਂ ਕਿ ਮੇਰੇ ਮਾਲਕ ਦੀ ਨਜ਼ਰ ਨਾ ਪਵੇ, ਮਾਲਕ ਨੂੰ ਦਿਖਣੇ ਨਾ ਆਏ। ਕਬੀਰ ਸਾਹਿਬ ਜੀ ਵਿਰਾਗ ਵਿੱਚ ਆ ਗਏ, ਕਹਿਣ ਲੱਗੇ ਅੱਛਾ ਭਾਈ, ਤੇ ਕਹਿੰਦੇ ਜੀ ਦੱਸੋ ਸੇਵਾ? ਕਹਿੰਦੇ ਸੇਵਾ ਤਾਂ ਇਹੀ ਹੈ, ਬਹਿ ਜਾ, ਹੁਣ ਤੈਨੂੰ ਗਿਆਨ ਦਿੰਦੇ ਹਾਂ, ਇਹੋ ਜਿਹਾ ਕੁਛ ਹੀ ਜਿਹੜਾ ਤੂੰ ਸਾਹਮਣੇ ਦੇਖ ਰਿਹਾ, ਕਹਿੰਦੇ ਐਕਣੇ ਹਰ ਇੱਕ ਬੰਦੇ ਦੇ ਨਾਲ ਆਹੀ ਕੁਛ ਹੋਣਾ ਜਿਹੜਾ ਦਾਗੀ ਅੰਬਾਂ ਨਾਲ ਹੋ ਰਿਹਾ। ਉਹ ਕਿ ਕਿਵੇਂ ਕਬੀਰ ਸਾਹਿਬ ਨੇ ਸਲੋਕ ਉਚਾਰਨ ਕੀਤਾ,
ਕਬੀਰ ਫਲ ਲਾਗੇ ਫਲਨ।
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਬਿਰਸ਼ਾ ਨੂੰ ਫਲ ਫਲਣ ਲੱਗੇ, ਭਾਵ ਲੱਗਣ ਲੱਗ ਪਏ।
ਪਾਕਣ ਲਾਗੇ ਆਂਬ,
ਅੰਬ ਵੀ ਪਾਕਣ ਪੱਕਣ ਲੱਗੇ। ਪੱਕੇ ਹੋਏ ਅੰਬਾਂ ਦੇ ਵਿੱਚ ਮੈਂ ਗਿਆ ਸੀ।
ਜਾਏ ਪਹੁੰਚ ਹੈ ਖਸਮ ਕੋ,
ਇਸ ਬਾਗ ਦੇ ਖਸਮ ਮਾਲਕ ਦੇ ਕੋਲ ਮਾਲੀ ਦੇ ਰਾਹੀਂ ਤਦੋਂ ਉਹੀ ਜਾਏ ਪਹੁੰਚੇ ਪਹੁੰਚਦੇ ਹਨ ਫਲ।
ਜਾ ਬੀਜ ਨਾ ਖਾਹੀ ਕਾਂਬ,
ਜੇਕਰ ਬੀਜ ਵਿੱਚੋਂ ਕਾਂਬ ਕਾਵਾਂ ਨੇ ਜਾਂ ਤੋਤਿਆਂ ਨੇ ਨਾ ਖਾਹੀ ਖਾਂਦਾ ਹੋਵੇ, ਫਲ ਕਾਣਾ ਨਾ ਹੋਇਆ ਹੋਵੇ। ਇਹ ਇਸ ਤਰ੍ਹਾਂ ਸਾਧ ਸਿੰਘ ਜੀ, ਜਿਵੇਂ ਅੰਬਾਂ ਨੂੰ ਜਿੰਨਾ ਬਿਰਸ਼ਾ ਨੂੰ ਬੂਰ ਪੈਂਦਾ ਨਾ, ਉਨਾ ਫਲ ਨਹੀਂ ਲੱਗਦਾ। ਜਿੰਨਾ ਫਲ ਲੱਗਦਾ ਉਨਾ ਸਾਬਤ ਨਹੀਂ ਰਹਿੰਦਾ, ਕੱਚਾ ਝੜ ਜਾਂਦਾ, ਹਨੇਰੀ ਦੇ ਨਾਲ ਕੁਝ ਝੜ ਜਾਂਦਾ ਤੇ ਬਿਨਾਂ ਹਨੇਰੀਆਂ ਤੋਂ ਵੀ ਝੜ ਜਾਂਦਾ, ਸਾਰਾ ਪੱਕਦਾ ਨਹੀਂ। ਜਿੰਨੇ ਅੰਬ ਫਲ ਜਿਹੜੇ ਪੱਕਦੇ ਆ ਉਹ ਸਾਰੇ ਮਿੱਠੇ ਨਹੀਂ ਹੁੰਦੇ, ਕੁਝ ਖੱਟੇ ਵੀ ਰਹਿ ਜਾਂਦੇ, ਕੁਝ ਕਾਣੇ ਵੀ ਹੋ ਜਾਂਦੇ ਨੇ, ਕੁਝ ਫਲਾਂ ਨੂੰ ਪੰਛੀ ਟੁੱਕ ਜਾਂਦੇ ਨੇ। ਬਾਗ ਦਾ ਮਾਲਕ ਹੈ ਉਹ ਮਾਲੀ ਦੇ ਰਾਹੀਂ ਉਹ ਫਲ ਪਹੁੰਚਦੇ ਨੇ ਜਿਹੜੇ ਕੱਚੇ ਨਾ ਹੋਣ, ਝੜੇ ਨਾ ਹੋਣ, ਖੱਟੇ ਨਾ ਹੋਣ, ਕਾਣੇ ਨਾ ਹੋਣ, ਦਾਗੀ ਨਾ ਹੋਏ ਹੋਣ। ਇਹ ਭਾਈ ਗੁਰਦਾਸ ਨੇ ਪ੍ਰਮਾਣ ਦਿੱਤਾ ਹੈ, ਜੇਤੇ ਫੁੱਲ ਫੁੱਲੇ ਤੇਤੇ ਫਲ ਨਾ ਲਾਗੇ ਦਰੁਮ, ਬਿਰਸ਼ ਨੂੰ ਉਨਾ ਫਲ ਨਹੀਂ ਲੱਗਦਾ। ਲਾਗਤ ਜਿਤੇਕ ਪਰ ਪੱਕ ਨਾ ਸਕਲ ਹੈ, ਜਿੰਨਾ ਲੱਗਿਆ ਉਹਨਾਂ ਪੱਕਦਾ ਨਹੀਂ ਹੈ। ਇਹਦੇ ਚ ਕੀ ਹੈ, ਇਸੇ ਪ੍ਰਕਾਰ ਸੰਸਾਰ ਰੂਪੀ ਅੰਬ ਦਾ ਵਿਰਸ਼ ਹੈ, ਇਹਨੂੰ ਜਿੰਨੇ ਜੀਵਾਂ ਰੂਪੀ ਬੂਰ ਲੱਗਦਾ ਹੈ, ਜਿੰਨੇ ਜੀਵ ਪੈਦਾ ਹੋਏ ਨੇ ਉਹ ਸਤਸੰਗ ਦੇ ਵਿੱਚ ਨਹੀਂ ਆਉਣਗੇ। ਦੇਖ ਲਓ ਵੀ ਕਿੰਨੇ ਕਹੋਂਦੇ ਹੋ ਤੁਸੀਂ, ਤੇ ਜਿੰਨੇ ਸਤਸੰਗੀ ਹੋਣ, ਸਤਸੰਗੀ ਹੋਣ ਰੂਪੀ ਫਲ ਲੱਗਦੇ ਹੈ, ਉਨੇ ਸਾਬਤ ਨਹੀਂ ਰਹਿੰਦੇ। ਉਹਨਾਂ ਨੂੰ ਵਿਸ਼ੇ ਵਿਕਾਰ ਜਾਂ ਹਨੇਰੀ ਕਾਮ ਆਦਿ ਜਿਹੜੀ ਆ ਸਤਸੰਗ ਤੋਂ ਦੂਰ ਹੋਣ ਰੂਪ ਝੜ ਜਾਂਦੇ ਆ, ਫਿਰ ਉਹ ਝੜ ਝੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ। ਪੂਰਨ ਸਤਸੰਗੀ ਹੋਣ ਰੂਪ ਪੱਕਦੇ ਨਹੀਂ, ਪਰ ਜਿੰਨੇ ਸਤਸੰਗੀ ਸ਼ੁਭ ਗੁਣਾਂ ਦੇ ਪ੍ਰਪੱਕ ਰੂਪ ਪ੍ਰਪੱਕ ਹੋ ਜਾਂਦੇ ਨੇ, ਪਰ ਨਾਮ ਰੂਪੀ ਰਸ ਦੇ ਮਿਠਾਸ ਵਾਲੇ ਨਹੀਂ ਹੁੰਦੇ, ਕਿਉਂਕਿ ਉਹਨਾਂ ਚ ਈਰਖਾ ਦਵੈਸ਼ ਇਹਦੀ ਖਟਾਸ ਪੈਦਾ ਹੋ ਜਾਂਦੀ ਹੈ, ਹੰਕਾਰ ਕਰਕੇ ਕਾਣੇ ਹੋ ਜਾਂਦੇ ਨੇ, ਕਈਆਂ ਨੂੰ ਕਾਮ ਕ੍ਰੋਧ ਰੂਪੀ ਪੰਛੀ ਟੁੱਕ ਜਾਂਦੇ ਨੇ, ਦਾਗੀ ਕਰ ਜਾਂਦੇ ਨੇ, ਸਾਬਤ ਨਹੀਂ ਰਹਿੰਦੇ। ਪਰ ਸੰਸਾਰ ਬਾਗ ਦੇ ਮਾਲਕ ਪਰਮੇਸ਼ਰ ਨੂੰ ਗੁਰੂ ਰੂਪੀ ਮਾਲੀ ਦੁਆਰਾ ਉਹੀ ਜੀਵ ਅੰਬ ਦੀ ਤਰ੍ਹਾਂ ਪਹੁੰਚਣਗੇ, ਜਿਨ੍ਹਾਂ ਨੂੰ ਵਿਸ਼ਿਆਂ ਦੀ ਹਨੇਰੀ ਝਾੜਦੀ ਨਹੀਂ ਹੈ, ਕਾਮ ਕ੍ਰੋਧ ਦੇ ਪੰਛੀ ਟੁੱਕਦੇ ਨਹੀਂ ਹਨ, ਨਾਮ ਦੀ ਮਿਠਾਸ ਵਾਲੇ ਨੇ, ਅਪਰੋਖ ਬ੍ਰਹਮ ਗਿਆਨ ਰੂਪੀ ਪਕਿਆਈ ਦੇ ਸਹਿਤ ਨੇ, ਉਹ ਪਰਮੇਸ਼ਰ ਦੇ ਨਾਲ ਅਭੇਦ ਰੂਪ ਹੋਣ ਕਰਕੇ ਮਾਲਕ ਦੇ ਪਾਸ ਪਹੁੰਚਦੇ। ਇਹ ਸਿਧਾਂਤ ਸੀ ਇਹਦਾ। ਇਸੇ ਪ੍ਰਕਾਰ ਜੇ
ਕਬੀਰ ਫਲ ਲਾਗੇ ਫਲਨ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸਕਾਮੀ ਜੀਵਾਂ ਦੇ ਸਕਾਮ ਕਰਮਾਂ ਰੂਪੀ ਫਲ ਫਲਣ ਲੱਗ ਪਏ ਹਨ।
ਪਾਕਣ ਲਾਗੇ ਆਂਬ,
ਭਾਵ ਉਹਨਾਂ ਨੂੰ ਕਾਮਨਾਵਾਂ ਅਨੁਸਾਰ ਫਲ ਪ੍ਰਾਪਤ ਹੋਇਆ, ਕਿਸੇ ਨੂੰ ਸਵਰਗ ਦਿਵ ਭੋਗ ਤੇ ਕਿਸੇ ਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਸੁਖ ਪ੍ਰਾਪਤ ਹੁੰਦੇ ਹੈ। ਅੰਬਾਂ ਦੀ ਨਿਆਈ ਜਗਿਆਸੂ ਬੈਰਾਗ ਵਿਵੇਕ ਆਦਿ ਸਾਧਨ ਪ੍ਰਪੱਕ ਹੋਣ ਲੱਗ ਪਏ ਹਨ।
ਜਾਏ ਪਹੁੰਚ ਹੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ,
ਜੋ ਜੇਕਰ ਜਗਿਆਸੂ ਹਿਰਦੇ ਦੇ ਅੰਦਰੋਂ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਕਾਵਾਂ ਨੇ ਨਾ ਖਾਧਾ ਹੋਵੇ, ਕਾਮ ਕ੍ਰੋਧ ਨੇ ਖਾਣ ਰੂਪ ਕਾਂਬ ਕਾਣ ਨਾ ਪਈ ਹੋਵੇ, ਤਾਂ ਫਿਰ ਉਹ ਜਗਿਆਸੂ ਸੰਸਾਰ ਬਾਗ ਦੇ ਮਾਲਕ ਪਰਮਾਤਮਾ ਦੇ ਪਾਸ ਪਹੁੰਚ ਜਾਂਦਾ ਹੈ, ਭਾਵ ਉਹਦੇ ਸਰੂਪ ਜਾਂ ਭੇਦ ਹੋ ਜਾਂਦਾ ਹੈ।
ਕਬੀਰ ਠਾਕੁਰ ਪੂਜ ਹੈ ਮੋਲ ਲੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ, ਮੂਰਖ ਪੁਰਸ਼ ਠਾਕੁਰ ਦੇਵਤਿਆਂ ਦੀਆਂ ਮੂਰਤਾਂ ਨੂੰ ਮੋਲ ਮੁੱਲ ਲੈ ਕਰਕੇ ਪੂਜੇ ਪੂਜਦੇ ਨੇ, ਇਹਨੂੰ ਪੂਜਣ ਤੋਂ ਭਾਵ ਹੈ ਪੂਜਾ ਪੂਜਦੇ ਨੇ, ਤੇ ਇਸ ਪ੍ਰਕਾਰ ਕਬੀਰ ਠਾਕੁਰ ਪੂਜ ਹੈ ਮੋਲ ਮੁੱਲ ਲੈ ਕੇ ਆਉਂਦੇ ਹੈ, ਵਿਖਦੇ ਨੇ, ਗਣਕਾ ਨਦੀ ਵਿਚੋਂ ਨਿਕਲਦੇ ਹੈ। ਇਸ ਪ੍ਰਕਾਰ ਦੇ ਨਾ ਉਹ ਫਿਰ ਉਹਨਾਂ ਦੀ ਹਾਲਤ ਇਹ ਹੈ ਦੱਸਦੇ ਨੇ, ਜਿਹੜੇ ਠਾਕਰ ਹੈ ਕਾਲੇ ਰੰਗ ਦਾ ਹੋਵੇ ਚਿੱਟੀ ਧਾਰੀ ਹੁੰਦੇ, ਚਿੱਟੇ ਰੰਗ ਦਾ ਹੋਵੇ ਕਾਲੀ ਧਾਰੀ, ਕਹਿੰਦੇ ਭਗਵਾਨ ਦੇ ਜਨੇਊ ਪਾਂਝੇ ਹੈ। ਉਹ ਬਿਰਿੰਦਰ ਰਾਕਸ਼ਣੀ ਕਰਕੇ ਸਰਾਪ ਹੋਇਆ ਸੀ ਨਾ, ਜਲੰਧਰ ਜਾਇਆ ਸੀ, ਜਿਹੜਾ ਜਲੰਧਰੀ ਦਾ ਇਹਦੇ ਘਰਵਾਲੀ ਨੇ ਉਹਦਾ ਸੱਤ ਤੋੜਿਆ ਸੀ, ਇਹ ਪਿੱਛੇ ਪ੍ਰਸੰਗ ਕਈ ਵਾਰੀ ਸੁਣਿਆ। ਉਹ ਠਾਕਰ ਹੈ, ਉਹਦੀ ਪੂਜਾ ਹੁੰਦੀ ਹੈ। ਪਰ ਅੱਗੇ ਦੱਸ ਦੇਣ, ਮਨ ਹਠ
ਤੀਰਥ ਜਾਹੇ,
ਮਨ ਦੀ ਜਿੱਦ ਕਰਕੇ ਤੀਰਥਾਂ ਦੇ ਉੱਪਰ ਜਾਂਦੇ ਹੈ, ਕੋਈ 50 ਰੁਪਏ ਤੇ, ਕੋਈ 100 ਰੁਪਏ, ਕੋਈ ਤਾਂਬੇ ਦੀ, ਕੋਈ ਸੋਨੇ ਦੀ, ਕੋਈ ਚਾਂਦੀ ਦੀਆਂ ਮੂਰਤਾਂ ਖਰੀਦਦੇ ਫਿਰਦੇ ਆ, ਇਹ ਜਿਹੜੇ ਪੱਥਰ ਆਦਿ ਨਿਕਲੇ ਆ। ਤੇ ਇਹ ਤੁਲਸੀਦਾਸ ਦਾ ਵੀ ਆਉਂਦਾ ਨਾ, ਤੁਲਸੀਦਾਸ ਨੇ ਇੱਕ ਨੇ ਜਗਨਨਾਥ ਦੀ ਯਾਤਰਾ ਨੂੰ ਮਨ ਬਣ ਗਿਆ, ਪਿੱਛੋਂ ਭਗਵਾਨ ਜੀ ਆਏ, ਉਹਨੇ ਕਿਹਾ ਵੀ ਤੀਰਥਾਂ ਤੇ ਫਿਰਿਆ ਕਰੂਗਾ, ਇਹਦਾ ਮਨ ਇਕਾਗਰ ਨਹੀਂ ਰਹਿਣਾ। ਆ ਕੇ ਪਰਿਵਾਰ ਨੂੰ ਪੁੱਛਿਆ, ਕਹਿੰਦੇ ਵੀ ਭਗਤ ਜੀ ਕਿੱਥੇ ਹੈ? ਤੁਲਸੀਦਾਸ ਜੀ ਕਹਿੰਦੇ ਜੀ ਯਾਤਰਾ ਨੂੰ ਗਏ ਹੈ, ਉਹਨੇ ਉੱਥੇ ਗਾਹਾਂ ਸਸਤੇ ਠਾਕਰ ਵਿਕਦੇ ਸੀ ਉਹ ਲੈ ਲਏ। ਕਹਿੰਦੇ ਨਹੀਂ ਭਾਈ, ਯਾਤਰਾ ਨਹੀਂ ਕਰਦੇ, ਸੌਦਾ ਖਰੀਦਣ ਗਏ ਆ ਕੇ। ਤੁਲਸੀ ਜੀ ਆਏ, ਕਹਿੰਦੇ ਵੀ ਆਇਆ ਸੀ ਕੋਈ ਸੰਤ ਰੂਪ ਦੇ ਵਿੱਚ ਆਏ ਸੀ ਭਗਵਾਨ ਜੀ? ਕਹਿੰਦੇ ਸੰਤ ਆਏ ਸੀ, ਆਖੇ ਇਉਂ ਕਹਿੰਦੇ ਸੀ ਵੀ ਸੌਦਾ ਖਰੀਦ। ਕਹਿੰਦੇ ਓਹੋ, ਮੇਰੀ ਤਾਂ ਯਾਤਰਾ ਨਹੀਂ ਪ੍ਰਵਾਨ ਹੋਈ, ਮੈਂ ਤਾਂ ਮੋੜ ਕੇ ਆਉਣਾ। ਉਹ ਮੋੜਨ ਚਲੇ ਗਏ, ਪਿੱਛੋਂ ਸੰਤ ਰੂਪ ਚ ਫੇਰ ਭਗਵਾਨ ਜੀ ਆ ਗਏ। ਭਾਈ ਕਿੱਥੇ ਆ? ਤੁਲਸੀਦਾਸ ਕਹਿੰਦੇ ਜੀ ਉਹ ਫੇਰ ਯਾਤਰਾ ਚਲਿਆ ਗਿਆ। ਕਹਿੰਦਾ ਕਾਹਨੂੰ ਸੌਦਾ ਮੋੜਨ ਗਿਆ? ਜਦੋਂ ਦੁਆਰੇ ਆਇਆ ਕਹਿੰਦੇ ਆਏ ਸੀ ਕੋਈ? ਕਹਿੰਦੇ ਆਏ ਸੀ। ਕਹਿੰਦੇ ਐਂ ਕਹਿ ਗਏ? ਕਹਿੰਦੇ ਓਹੋ, ਦੋ ਵਿਗੇੜੇ ਮੈਂ ਫੇਰ ਸੁੱਧ ਮੰਨ ਕੇ ਯਾਤਰਾ ਕਰਨ ਵਾਸਤੇ ਗਏ। ਭਗਵਾਨ ਨੇ ਦਿਖਾ ਦਿੱਤਾ ਵੀ ਤੂੰ ਪੱਥਰ ਪੂਜਾ ਕਰੇਗਾ ਹੁਣ ਮੈਨੂੰ ਛੱਡ ਕੇ ਨਿਰਾਕਾਰ ਨੂੰ। ਫੇਰ ਪਿੱਛੋਂ ਫੇਰ ਭਗਵਾਨ ਜੀ ਆਏ, ਕਹਿੰਦੇ ਹੁਣ ਭਾਈ ਕਿੱਥੇ ਗਏ? ਕਹਿੰਦੇ ਜੀ ਯਾਤਰਾ। ਹਾਂ, ਕਹਿੰਦੇ ਹੁਣ ਯਾਤਰਾ ਨੂੰ ਗਏ। ਤੇ ਇਸ ਪ੍ਰਕਾਰ ਹੈ, ਮਨ ਹਟ ਕਰਕੇ ਤੀਰਥਾਂ ਦੇ ਬਥੇਰੇ ਜਾਂਦੇ ਆ, ਪਰ ਇਉਂ ਪ੍ਰਵਾਨ ਨਹੀਂ ਹੁੰਦੇ ਹੈ, ਯਾਤਰਾ ਸਫਲ ਹੀ ਨਹੀਂ ਹੁੰਦੇ।
ਦੇਖਾ ਦੇਖੀ ਸਵਾਂਗ ਧਰ,
ਇਹ ਦੇਖਾ ਦੇਖੀ ਇੱਕ ਦੂਜੇ ਨੂੰ ਵੇਖ ਕਰਕੇ, ਸਵਾਂਗ ਸਾਂਗ ਨਕਲ ਦਾ ਨਾਮ ਹੁੰਦਾ ਹੈ, ਧਾਰਦੇ ਹਨ।
ਭੂਲੇ ਭਟਕਾ ਖਾਹੇ,
ਪਰ ਇਹਨਾਂ ਕੰਮਾਂ ਵਿੱਚ ਲੱਗ ਕੇ ਜੀਵ ਪਰਮਾਤਮਾ ਦੀ ਭਗਤੀ ਭੁੱਲੇ ਹੋਏ ਜੂਨਾਂ ਚ ਭਟਕਾ ਧੱਕੇ ਠੋਕਰਾਂ ਖਾਹੇ ਖਾਂਦੇ ਨੇ, ਭਟਕਦੇ ਰਹਿੰਦੇ ਨੇ। ਇਹ ਸਾਹਸ ਨਹੀਂ ਐਸਾ ਵੀ ਸਿੱਖੀ ਜਿਹੜੀ ਹੈ ਨਾ ਉਹ ਪੰਜ ਪ੍ਰਕਾਰ ਦੀ ਹੈ। ਇੱਕ ਪਹਿਲੀ ਸਿੱਖੀ ਦੇਖਾ ਦੇਖੀ ਦੀ, ਦੂਜੀ ਧੰਦੇ ਦੀ, ਤੀਜੀ ਹਿਰਸ ਦੀ, ਚੌਥੀ ਸਿਦਕ ਦੀ, ਪੰਜਵੀਂ ਸਿੱਖੀ ਭਾਉ ਦੀ ਹੈ। ਦੇਖਾ ਦੇਖੀ ਸਿੱਖਿਆ ਵੀ ਤੇ ਘਰ ਦੇ ਭਰਾਵਾਂ ਸਾਕ ਸੰਬੰਧੀਆਂ ਗਵਾਂਢੀਆਂ ਨੂੰ ਦੇਖ ਲਿਆ ਕਿਸੇ ਪੁਰਖ ਨੂੰ ਵੀ ਇਹ ਸਿੱਖ ਬਣਿਆ, ਤੇ ਚਲੋ ਜੀ ਨਿਗੋਰਾ ਕਰਨ ਸਦਾਉਣਾ ਮਾੜਾ, ਸ਼ਰਮ ਖਾ ਕੇ ਕਹਿੰਦਾ ਮੈਂ ਵੀ ਸਿੱਖ ਬਣ ਜਾਂਦਾ। ਦੇਖਾ ਦੇਖੀ ਦੀ ਸਿੱਖਿਆ ਜੇ ਕਿਸੇ ਨੂੰ ਦੇਖ ਕੇ ਸਿੱਖ ਬਣਿਆ। ਧੰਦੇ ਦੀ ਸਿੱਖੀ ਹੋਏ ਕਿਸੇ ਕੰਮ ਕਾਰ ਦੀ ਸਿੱਧੀ ਵਾਹ ਤੇ ਸਿੱਖੀ ਧਾਰਨ ਕਰ ਲਈ। ਵਿਆਹ ਵੇਲੇ ਲੜਕੀ ਵਾਲਿਆਂ ਨੇ ਕਹਿਣ ਤੇ ਵੀ ਜੀ ਅੰਮ੍ਰਿਤ ਨਹੀਂ ਛਕਿਆ, ਕਹਿੰਦੇ ਚਲੋ ਜੀ ਛਕਾ ਦਿਆਂਗੇ। ਉਹ ਧੰਦੇ ਦੀ ਸਿੱਖੀ ਹੈ, ਊ ਨਹੀਂ ਲੋੜ ਸੀ ਅੰਮ੍ਰਿਤ ਦੀ, ਸਿੱਖੀ ਨਾਲ ਪਿਆਰ ਨਾ ਹੋਣ ਕਰਕੇ ਮਗਰੋਂ ਰਹਿਤ ਨਾ ਰੱਖਣੀ, ਇਹ ਧੰਦੇ ਦੀ ਸਿੱਖੀ ਹੈ। ਤੇ ਇਸ ਪ੍ਰਕਾਰ ਬਹੁਤ ਸਾਰੇ ਪ੍ਰਮਾਣ ਇਸ ਦੇ, ਹਿਰਸ ਦੀ ਕਿਸੇ ਚੀਜ਼ ਦੇ ਲਾਲਚ ਬਸ ਹੋ ਕੇ ਸਿੱਖੀ ਧਾਰਨ ਕਰ ਲੈਣੀ, ਅੰਦਰੋਂ ਧਾਰਨਾ ਨਾ ਹੋਣੀ, ਸ਼ਰਧਾ ਨਾ ਹੋਣੀ, ਵਿਸ਼ਵਾਸ ਨਾ ਹੋਣਾ, ਇਹ ਹਿਰਸ ਦੀ ਸਿੱਖੀ ਹੈ। ਸਿਦਕ ਦੀ ਸਿੱਖੀ ਹੈ ਦੁੱਖ ਸੁੱਖ ਦੇ ਵਿੱਚ, ਮਾਨ ਅਪਮਾਨ, ਹਾਣ ਲਾਭ, ਜੰਮਣ ਮਰਨ ਆਦਿ ਵਿੱਚ ਗੁਰੂ ਜੀ ਦਾ ਭਾਣਾ ਮੰਨ ਕੇ ਪ੍ਰਸੰਨ ਰਹਿਣਾ, ਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਣੀ ਨੂੰ ਨਾ ਮੰਨਣਾ, ਆਪਣੇ ਮਨ ਤਨ ਧਨ ਕਰਕੇ ਗੁਰੂ, ਇਹ ਸਭ ਕੁਛ ਗੁਰੂ ਦਾ ਹੀ ਸਮਝਣਾ, ਮਨ ਤਨ ਧਨ ਸਭ ਗੁਰੂ ਦਾ ਸਮਝਣਾ, ਇਹੋ ਸਿਦਕ ਦੀ ਸਿੱਖੀ ਹੈ। ਜਿਵੇਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਗੁਰੂ ਦੇ ਸਾਹ ਸੰਜੀ ਅਮਾਨਤ ਸਮਝ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕੀਤਾ, ਸਿਦਕ ਨਿਭਾਇਆ ਸੀ। ਤਿੰਨ ਕੋਹਾਂ ਦੇ ਉੱਤੇ ਸਿਰ ਵੜ ਗਿਆ, ਚੰਬੇ ਦੇ ਕੋਲ ਸਾਧ ਸਿੰਘ ਜਗ੍ਹਾ ਬਣੀ ਹੈ ਬਾਬਾ ਜੀ ਦੀ, ਉੱਥੇ ਵੀ ਸਾਧ ਸਿੰਘ ਜੀ ਸਿੱਖ ਦੇ ਕੋਲੋਂ ਮਿਹਣਾ ਮਾਰਿਆ, ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਗੁਰੂ ਸੀਸ ਭੇਟ ਕਰਨਾ ਹਰਿਮੰਦਰ ਸਾਹਿਬ ਦੇ, ਤੁਸੀਂ ਤਾਂ ਇੱਥੇ ਰਹੇਗੇ ਰਸਤੇ 'ਚ। ਉਸ ਵੇਲੇ ਧੜ ਨੇ ਸਾਧ ਸਿੰਘ ਜੀ ਸਿਰ ਚੱਕਿਆ, ਆਪਣੇ ਹੱਥ ਦੇ ਉੱਤੇ ਰੱਖ ਲਿਆ, ਐਸਾ ਖੰਡਾ ਵਾਹਿਆ, 500 ਸਿੱਖ ਸੀ, 5000 ਗਿਲਜੇ ਇੱਥੋਂ ਭਜਾ ਕੇ ਲਾਹੌਰ ਵਾਰ ਦਿੱਤੇ ਸੀ ਕੱਟੇ ਹੋਏ ਸਾਧ ਸਿੰਘ ਜੀ ਸਿਰ ਦੇ ਨਾਲ। ਬਾਬਾ ਜੀ ਲੜੇ 3 ਮੀਲ, ਭੱਜ ਗਏ ਸਾਰੇ ਗਲਜੇ। ਫਿਰ ਸਾਧ ਸਿੰਘ ਹਰਿਮੰਦਰ ਸਾਹਿਬ ਜਦੋਂ ਪਹੁੰਚ ਗਏ ਤੇ ਸਿੰਘ ਨੇ ਕਿਹਾ ਬਾਬਾ ਜੀ ਹਰਿਮੰਦਰ ਸਾਹਿਬ ਆ ਗਿਆ ਸਾਹਮਣੇ। ਉਸੇ ਵੇਲੇ ਸਿਰ ਧਰ ਕੇ ਸਾਧ ਸਿੰਘ ਧੜ ਸ਼ਾਂਤ ਹੋ ਗਿਆ, ਜਿੱਥੇ ਸ਼ਹੀਦਾਂ ਦਾ ਉਹ ਸਥਾਨ ਬਣਿਆ ਬਾਬਾ ਦੀਪ ਸਿੰਘ, ਉੱਥੇ ਲਿਆ ਕੇ ਸੰਸਕਾਰ ਕੀਤਾ ਸੀ। ਉੱਥੇ ਸਾਧ ਸਿੰਘ ਸਿੱਖਾਂ ਨੇ ਭਾਵਨਾ ਦੇ ਨਾਲ ਇੱਕ ਬੜੀ ਸਿਲਾ ਰੱਖੀ ਹੋਈ ਸੀ, ਨਿਸ਼ਾਨ ਸਾਹਿਬ ਲਾਇਆ ਹੋਇਆ ਸੀ ਵੀ ਬਾਬਾ ਦੀਪ ਸਿੰਘ ਨੇ ਇੱਥੇ ਸਿਰ ਰੱਖਿਆ। ਅਕਾਲੀ ਲਹਿਰ ਵੇਲੇ ਤੱਕ ਤਾਂ ਸੀ ਮਹਾਂਪੁਰਖ ਦਾਦੇ ਸੀ, ਉਦੋਂ ਬਾਅਦ ਭਾਈ ਫਿਰ ਚੱਕ ਦਿੱਤੀ ਗਈ ਹੈ। ਹੁਣ ਉੱਥੇ ਉਹ ਅਸਥਾਨ ਤਾਂ ਬਣਿਆ ਹੋਇਆ ਹੈਗਾ, ਪਰ ਉਹ ਸਾਧ ਸਿੰਘ ਜਗ੍ਹਾ ਮੇਟ ਦਿੱਤੀ ਗਈ ਹੈ। ਇਉਂ ਇਹ ਜਿਹੜੀ ਸਿੱਖੀ ਹੈ ਨਾ, ਇਹ ਸੀ ਸਿਦਕ ਦੀ ਸੀ। ਜਿਹੜੀ ਭਾਉ ਦੀ ਸਿੱਖੀ ਹੈ ਉਹਨੂੰ ਸਾਧ ਸਿੰਘ ਜੀ ਗੁਰੂ ਦੇ ਸਰੂਪ ਨੂੰ ਮੰਨਦੇ ਹੀ ਧਿਆਨ ਕਰਨਾ, ਬਚਨਾਂ ਤੇ ਭਰੋਸਾ ਰੱਖਣਾ, ਹਰ ਵੇਲੇ ਪ੍ਰੇਮ ਦੇ ਵਿੱਚ ਸਾਧ ਸਿੰਘ ਜੀ ਲੀਨ ਰਹਿਣਾ, ਇਉਂ ਭਾਵੇਂ ਬੰਦ ਬੰਦ ਕੱਟਿਆ ਜਾਵੇ ਪ੍ਰੇਮ ਸਾਬਤ ਰੱਖਣਾ। ਭਾਈ ਨੰਦ ਲਾਲ ਜੀ, ਭਾਈ ਘਨੱਈਆ ਜੀ, ਗੁਰੂ ਗੋਬਿੰਦ ਸਿੰਘ ਜੀ, ਇਹ ਸਿੱਖ ਦੇਖੇ ਜਾ ਸਕਦੇ ਨੇ। ਇਹਨਾਂ ਦੇ ਸਾਧ ਸਿੰਘ ਜੀ ਜਿਹੜੀ ਸੀ ਸਿੱਕੀ, ਇਹ ਭਾਉ ਦੀ ਸਿੱਕੀ ਸੀ, ਪ੍ਰੇਮ ਦੀ ਸਿੱਕੀ ਸੀ, ਭਾਵਨਾ ਦੀ ਸਿੱਕੀ ਸੀ, ਐਂ 5 ਪ੍ਰਕਾਰ ਦੀ ਹੁੰਦੀ ਹੈ। ਤੇ ਕਬੀਰ ਸਾਹਿਬ ਨੇ ਸਾਧ ਸਿੰਘ ਜੀ ਇੱਥੇ ਜਿਹੜੇ ਕਿਹਾ ਵੀ ਐਵੇਂ ਦੇਖਾ ਦੇਖੀ ਦੀ ਜਿਹੜੀ ਸਿੱਖੀ ਹੈ ਉਹਦੇ ਨਾਲ ਭਲਾ ਨਹੀਂ ਹੁੰਦਾ, ਅੱਗੇ ਦੱਸਦੇ ਹਨ ਜੀ।
ਕਬੀਰ ਪਾਹਨ ਪਰਮੇਸੁਰ ਕੀ ਆ,
ਹੁਣ ਪੱਥਰ ਪੂਜਾ ਤੋਂ ਹਟਾਉਣ ਵਾਸਤੇ ਕਹਿੰਦੇ ਪਾਹਨ ਰੱਬ ਨੇ ਹੈ ਤਾਂ ਰੱਬ ਨੇ ਬਣਾਇਆ, ਭਾਈ ਪੱਥਰ ਰੱਬ ਨੇ ਪੈਦਾ ਕੀਤੇ ਹਨ, ਪਰਮੇਸ਼ੁਰ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਕਬੀਰ ਪਾਹਨ ਪਰਮੇਸੁਰ ਕੀ ਆ,
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਭਾਈ ਇਹ ਜਿਹੜਾ ਪਾਹਨ ਹੈ ਇਹ ਪੱਥਰ ਹੈ ਜਿਹੜਾ ਹੈ ਤਾਂ ਇਹ ਰੱਬ ਨੇ ਪੈਦਾ ਕੀ, ਪਰਮੇਸ਼ਰ ਨੇ ਪਾਹਨ ਪੱਥਰਾਂ ਨੂੰ ਪਰਮਾਤਮਾ ਨੇ ਬਣਾਉਣਾ ਕੀਤਾ ਹੈ।
ਪੂਜੈ ਸਭ ਸੰਸਾਰ,
ਪੂਜਣ ਲੱਗ ਪਿਆ ਸਾਰਾ ਸੰਸਾਰ, ਤੇ ਇਹ ਅਸੀਂ ਬ੍ਰਾਹਮਣਾਂ ਨੇ ਮਨਮਤ ਕੀਤੀ ਹੈ, ਸਾਰਾ ਸੰਸਾਰ ਪੂਜਣ ਲਾ ਦਿੱਤਾ ਹੈ।
ਇਸ ਪਰਵਾਸੇ ਜੋ ਰਹੇ,
ਜਿਹੜੇ ਅਗਿਆਨੀ ਪੁਰਖ ਪੱਥਰਾਂ ਦੇ ਭਰੋਸੇ ਰਹਿਣਗੇ ਜਾਂ ਕਾਗਜ਼ਾਂ ਦੀ ਮੂਰਤਾਂ ਦੀ ਪੂਜਾ ਦੇ ਭਰੇਖੇ ਰਹਿਣਗੇ। ਸਿੱਖ ਧਰਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਪੂਜਾ ਮੂਰਤਾਂ ਦੀ ਪੂਜਾ ਨਹੀਂ ਹੈ, ਤੇ ਮੂਰਤਾਂ ਦਾ ਜਿਹੜਾ ਸਾਥੀ ਨਾ ਨਿਰਾਦਰ ਹੈ ਨਾ ਪੂਜਾ ਹੈ, ਮੱਥਾ ਨਹੀਂ ਟੇਕ ਸਕਦੇ, ਊ ਲਾਉਣ ਦਾ ਕੋਈ ਹਰਜ ਨਹੀਂ ਹੈ। ਅਜਾਇਬ ਘਰਾਂ ਚ ਲੱਗੀਆਂ ਹੋਈਆਂ। ਅੱਗੇ ਦੱਸਦੇ ਨੇ,
ਬੂਡੇ ਕਾਲੀ ਧਾਰ,
ਕਾਲ ਦੀ ਕਾਲੀ ਨਦੀ, ਮੌਤ ਰੂਪੀ ਨਦੀ ਚ ਡੁੱਬ ਜਾਣਗੇ, ਕਾਲੀ ਬਹਿਤਰਨੀ ਨਦੀ ਦੀ ਧਾਰਾ ਵਿਚ ਡੁੱਬ ਜਾਣਗੇ। ਭਾਵ ਕੀ ਹੈ, ਕਾਲ ਭਾਵ ਜੰਮਣ ਮਰਨ ਦੀ ਧਾਰਾ ਵਿਚ ਡੁੱਬੇ ਰਹਿਣਗੇ। ਜੋ ਪਾਥਰ ਕੋ ਕਹਿਤੇ ਦੇਵ, ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਨਾ ਪਾਥਰ ਬੋਲੇ ਨਾ ਕੁਛ ਦੇ, ਫੋਗਟ ਕਰਮ ਨਿਫਲ ਹੈ ਸੇਵ, ਐ ਕਿਹਾ ਹੈ। ਅੱਗੇ ਦੱਸਦੇ ਨੇ ਜੀ,
ਕਬੀਰ ਕਾਗਜ ਕੀ ਓਬਰੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੇਦ ਸ਼ਾਸਤਰ ਆਦਿ ਨਾਨਾ ਤਰ੍ਹਾਂ ਦੀ ਉਪਾਸ਼ਨਾ ਦਾ ਕਥਨ ਹੈ, ਜਿਨ੍ਹਾਂ ਦੇ ਅੰਦਰ ਇਹ ਕਾਗਜ਼ ਕੀ ਓਬਰੀ, ਕਾਗਜ਼ਾਂ ਦੀ ਓਬਰੀ ਕੋਠੜੀ ਦੀ ਨਿਆਈ ਹਨ ਇਹ ਸਾਰੇ।
ਮਸ ਕੇ ਕਰਮ ਕਪਾਟ,
ਅਤੇ ਮਸ ਸਿਆਹੀ ਨੂੰ ਕਹਿੰਦੇ ਨੇ, ਉਹਦੇ ਨਾਲ ਲਿਖੇ ਹੋਏ ਕਰਮ ਕਾਂਡ, ਇਹ ਸਮਝ ਲਓ ਇਹ ਕਪਾਟ, ਕਪਾਟ ਤਖਤਿਆਂ ਦੀ ਨਿਆਈ ਨੇ ਜੁੜੇ ਹੋਏ ਆਦਿ ਹੈ।
ਪਾਹਨ ਬੋਰੀ ਪਿਰਥਮੀ,
ਬ੍ਰਾਹਮਣਾਂ ਨੇ ਪਿਰਥਵੀ ਜਿਹੜੀ ਹੈ ਨਾ ਪਾਹਨ ਪੱਥਰਾਂ ਦੀ ਪੂਜਾ ਵਿਚ ਲਾ ਕੇ ਡੋਬੇ ਦਿੱਤੀ ਹੈ। ਆ ਜਿਹੜੇ ਕਹਿਣ ਵਾ ਮੇਰੀ ਫੋਟੋ ਲੈ ਜਾ ਜੀ ਪੂਜਾ ਕਰ ਲੈ ਕਿ, ਉਹ ਬੇੜਾ ਹੀ ਬਿਠਾਉਣ ਵਾਲੀ ਗੱਲ ਹੈ। ਕਬੀਰ ਸਾਹਿਬ ਨੇ ਸਪਸ਼ਟ ਅੱਖਰਾਂ ਚ ਕਿਹਾ ਹੈ, ਸ਼ਬਦ ਦੀ ਪੂਜਾ ਭਾਈ ਗੁਰੂ ਕਰਦੇ ਅੰਦਰ। ਇਹ ਪੰਡਿਤ ਲੋਕਾਂ ਨੇ ਫਿਰ ਐਸਾ ਕਰਿਆ,
ਪੰਡਿਤ ਪਾੜੀ ਬਾਟ,
ਤੇ ਪੰਡਿਤਾਂ ਨੇ ਬਾਟ ਪਾੜੀ ਪਾੜ ਰੱਖੀ ਹੈ, ਭਾਵ ਅਨੇਕਾਂ ਸਕਾਮ ਕਰਮ ਜਾਂ ਕਰਮ ਕਾਂਡਾਂ ਚ ਲਾ ਕੇ ਪਰਮਾਤਮਾ ਦੀ ਭਗਤੀ ਦੇ ਰਸਤੇ ਵੱਲੋਂ ਬੇਮੁਖ ਕਰ ਦਿੱਤੇ ਲੋਕ। ਇਹ ਬ੍ਰਾਹਮਣਾਂ ਨੇ ਪਾਪ ਕੀਤਾ ਹੈ। ਇਸੇ ਪ੍ਰਕਾਰ ਜੇ
ਕਬੀਰ ਕਾਗਜ਼ ਕੀ ਓਬਰੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਇਹ ਮਨੁੱਖ ਦੇ ਹੀ ਸੰਸਾਰ ਇਹ ਕਾਗਜ਼ਾਂ ਦੀ ਕੋਠੜੀ ਦੀ ਨਿਆਈ ਹੈ, ਇਹ ਐਸਾ ਹੈ।
ਮਸ ਕੇ ਕਰਮ ਕਪਾਟ,
ਜੋ ਮਸ ਦੇ ਕਰਮ, ਮਸ ਸਿਆਹੀ ਦੇ ਕਰਮ ਭਾਵ ਅੱਖਰ, ਭਾਵ ਕੀ ਹੈ ਵੀ ਅੱਖਰ ਰੂਪ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ ਹਨ, ਉਹ ਆਪਣੇ ਪੰਜ ਕੋਸ਼ਾਂ ਆਸਾ ਦਿਸ਼ਾ ਦੀ ਤਖਤੇ ਖੋਲ ਲੈਂਦੇ ਨੇ। ਕਬੀਰ ਕਾਗਜ਼ ਕੀ ਓਬਰੀ, ਮਸ ਕੇ ਕਰਮ, ਦੁਬਾਰੇ ਬੋਲੋ ਸਰ।
ਕਬੀਰ ਕਾਗਜ਼ ਕੀ ਓਬਰੀ, ਮਸ ਕੇ ਕਰਮ ਕਪਾਟ,
ਕਬੀਰ ਸਾਹਿਬ ਦੀ ਅੰਤਰੀ ਭਾਵ ਕਹਿੰਦੇ ਨੇ ਮਨੁੱਖ ਦੇ ਹੀ ਸੰਸਾਰ ਕਾਗਜ਼ਾਂ ਦੀ ਕੋਠੜੀ ਦੀ ਨਿਆਈ ਹੈ। ਜੋ ਮਸ ਕੇ ਕਰਮ ਕਿਹੜੇ ਨੇ, ਮਸ ਸਿਆਹੀ ਦੇ ਕਰਮ ਭਾਵ ਅੱਖਰ, ਭਾਵ ਕੀ ਹੈ ਅੱਖਰ ਰੂਪ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ ਆ, ਉਹ ਆਪਣੇ ਪੰਜਾਂ ਕੋਸ਼ਾਂ ਆਸਨ ਦਿਸ਼ਾ ਦੇ ਤਖਤੇ ਖੋਲ ਲੈਂਦੇ ਹਨ।
ਪਾਹਨ ਬੋਰੀ ਪਿਰਥਮੀ,
ਪਾਹਨ ਪੱਥਰ ਦੀ ਨਿਆਈ ਅਚਲ ਅਤੇ ਪ੍ਰਿਥਵੀ ਦੀ ਨਿਆਈ ਭੂਮਾ ਰੂਪ ਬ੍ਰਹਮ ਵਿਚ ਆਪਣੇ।
ਪਾਹਨ ਬੋਰੀ ਪਿਰਥਮੀ,
ਉਹਨਾਂ ਨੇ ਆਪਣੀ ਬਿਰਤੀ ਬ੍ਰਹਮਾ ਕਰਕੇ ਬੋਰੀ ਡੋਬਣਾ ਕੀਤੀ, ਮੇਲਣਾ ਕੀਤੀ ਹੋਈ ਹੈ।
ਪੰਡਿਤ ਪਾੜੀ ਬਾਟ,
ਉਹ ਤਤ ਸਿਧਾਂਤ ਨੂੰ ਜਾਣਨ ਵਾਲਾ ਪੰਡਾ ਬੁੱਧੀ ਵਾਲਾ ਅਸਲ ਤਤ ਬੇਤਾ ਰੂਪ ਪੰਡਿਤ ਹੈ, ਉਸ ਨੇ ਆਪਣੇ ਜੰਮਣ ਮਰਨ ਦੇ ਬਾਟ ਪਾੜ ਦਿੱਤੀ ਹੈ। ਉਹ ਅਵਸਥਾ ਐਸੀ ਹੋ ਜਾਂਦੀ ਹੈ, ਨਾ ਕੁਛ ਜਨਮੈ ਨਾ ਕੁਛ ਮਰੈ, ਆਪਨ ਚਲਤ ਆਪ ਹੀ ਕਰੈ, ਇਹ ਅਵਸਥਾ ਮਿਲ ਜਾਂਦੀ ਹੈ।
ਕਬੀਰ ਕਾਲ ਕਰੰਤਾ ਅਬ ਹੈ ਕਰ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਭਾਈ ਕੰਮ ਕੱਲ ਨੂੰ ਕਰਨਾ ਨਾ ਉਹ ਅੱਜੇ ਕਰ ਲੈ। ਕਬੀਰ ਕਾਲ ਕਰੰਤਾ ਅਬ ਹੈ ਕਰ, ਉਹ ਤੂੰ ਹੁਣੇ ਅਬੇ ਹੁਣੇ ਕਰ ਲੈ, ਕਿਉਂਕਿ
ਅਬ ਕਰਤਾ ਸੋਏ ਤਾਲ,
ਜੋ ਅਬ ਹੁਣੇ ਕਰਤਾ ਕਰਨਾ ਸੀ ਉਹਨੂੰ ਸੋਏ ਤਾਲ ਸੀ ਕਰ, ਜਲਦੀ ਕਰ ਲੈ। ਜੋ ਕਹਿਣਾ ਕਿ ਮੈਂ ਸ਼ੁਭ ਕਰਮ ਭਜਨ ਸਿਮਰਨ ਕੱਲ ਨੂੰ ਕਰਾਂਗਾ, ਉਹ ਹੁਣੇ ਕਰ, ਜਿਹੜਾ ਹੁਣੇ ਕਰਨ ਸ਼ੀਘਰ ਹੁਣੇ ਇਸੇ ਛਿਨ ਕਰਨਾ ਸ਼ੁਰੂ ਕਰ ਦੇ, ਦੇਰੀ ਨਾ ਕਰ ਉਹਦੇ ਵਿਚ।
ਪਛੈ ਕਛੂ ਨਾ ਹੋਏਗਾ,
ਕਿਉਂਕਿ ਪਿੱਛੋਂ ਉਮਰ ਲੰਘੀ ਤੋਂ ਤੇਰੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ ਹੈ।
ਜੋ ਸਿਰ ਪਰ ਆਵੇ ਕਾਲ,
ਜਦੋਂ ਤੇਰੇ ਸਿਰ ਦੇ ਉੱਤੇ ਮਾਰਨ ਦੇ ਲਈ ਕਾਲ ਆ ਗਿਆ ਫੇਰ ਕੀ ਕਰੇਗਾ ਤੂੰ। ਕੋਈ ਪਖੰਡੀ ਸੀ ਮਹਾਤਮਾ ਦੇ ਲਿਬਾਸ ਦੇ ਲੋਕਾਂ ਨੂੰ ਠੱਗੀਆਂ ਮਾਰਦਾ ਫਿਰਦਾ ਸੀ, ਉਹਦੀ ਹਾਲਤ ਦੇਖ ਕੇ ਕਸਮ ਕਰਦੇ ਹਨ।
ਕਬੀਰ ਐਸਾ ਜੰਤ ਇੱਕ ਦੇਖਿਆ,
ਕਬੀਰ ਸਾਹਿਬ ਜੀ ਕਹਿੰਦੇ ਮੈਂ ਇਹੋ ਜਿਹਾ ਇੱਕ ਅਜਿਹਾ ਦੰਭੀ ਜੰਤ ਜੀਵ ਦੇਖਿਆ ਹੈ ਅੱਖਾਂ ਨਾਲ,
ਜੈਸੀ ਧੋਈ ਲਾਖ,
ਜਿਹੋ ਜੀ ਧੋਈ ਹੋਈ ਲਾਖ ਬਾਹਰੋਂ ਬਹੁਤ ਚਮਕਦੀ ਹੈ, ਇਸੇ ਤਰ੍ਹਾਂ ਬਾਹਰੋਂ ਲਿਬਾਸ ਬੜਾ ਸਾਫ਼ ਸੁਥਰਾ ਹੈ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ, ਉਹ ਬਗਲੇ ਵਾਂਗੂ ਹੈ, ਉਹ ਡੱਡੀਆਂ ਮੱਛੀਆਂ ਖਾਣ ਵਾਲਾ ਦੁਰਾਚਾਰ ਕਰਨ ਵਾਲਾ ਮਿਲ ਗਿਆ।
ਦੀਸੈ ਚੰਚਲ ਬਹੁ ਗੁਣਾ,
ਵਿਹਾਰਾਂ ਵਿਚ ਬਹੁਤ ਚੰਚਲ ਤੇ ਸ਼ਾਸਤਰ ਗਿਆਨ ਵਿਚ ਚਰਚਾ ਵਾਰਤਾ ਵੀ ਬਹੁਤ ਗੁਣਾ ਵਾਲਾ ਦੀਸੈ ਦਿਸਦਾ ਸੀ, ਪਰ
ਮਤ ਹੀਨਾ ਨਾ ਪਾਕ,
ਪਰ ਮਤ ਤੋਂ ਹੀਣਾ ਵਿਸ਼ਿਆਂ ਦੀ ਵਾਸ਼ਨਾ ਕਰਕੇ ਨਾ ਪਾਕ ਅਪਵਿੱਤਰ ਸੀ। ਭਾਵੇਂ ਕਿ ਮਨੁੱਖ ਨੂੰ ਅੰਦਰੋਂ ਸੁੰਦਰ ਹੋਣਾ ਚਾਹੀਦਾ, ਉਹ ਆਤਮ ਵਿਛੈਣੀ ਮਤ ਤੋਂ ਹੀਣਾ ਨਿਕਲਿਆ, ਵਿਸ਼ੇ ਵਿਛੈਣੀ ਮਤ ਵਾਲਾ ਅਪਵਿੱਤਰ ਨਿਕਲਿਆ। ਤੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੁਝ ਈਰਖਾਲੂ ਬ੍ਰਾਹਮਣ ਕਹਿਣ ਲੱਗੇ, ਤੇਰੀ ਤਾਂ ਜੁਲਾਹਿਆਂ ਵਾਲੀ ਬੁੱਧੀ ਹੈ। ਇਹ ਸੁਣ ਕੇ ਕਬੀਰ ਸਾਹਿਬ ਨੇ ਫਿਰ ਅੱਗੇ ਕਿਹਾ,
ਕਬੀਰ ਮੇਰੀ ਬੁੱਧ ਕੋ,
ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਮੇਰੀ ਬੁੱਧੀ ਤੁਸੀਂ ਜਲਾਹਾਂ ਵਾਲੀ ਕਹੀ ਹੈ ਨਾ, ਮੇਰੀ ਆਤਮ ਵਿਛੈਣੀ ਬੁੱਧ ਜਿਹੜੀ ਹੈ ਇਸ ਨੂੰ
ਜਮ ਨਾ ਕਰੇ ਤਿਸਕਾਰ,
ਜਮ ਰਾਜ ਤਿਰਸਕਾਰ ਨਿਰਾਦਰ ਨਹੀਂ ਕਰ ਸਕਦਾ, ਇਹਨੂੰ ਤਿਸਕਾਰ ਨਾਮ ਨਿਰਾਦਰ ਦਾ, ਤਿਰਸਕਾਰ ਦਾ ਨਾਮ ਹੈ, ਇਹ ਨਹੀਂ ਕਰ ਸਕਦਾ, ਬੁਰਾ ਨਹੀਂ ਕਰੇਗਾ, ਭਾ ਬੁਰਾ ਨਹੀਂ ਕਹੇਗਾ।
ਜਿਨ ਇਹੋ ਜਮੂਆ ਸਿਰਜਿਆ,
ਕਹਿੰਦੇ ਕੀ ਗੱਲ ਹੈ, ਕਹਿੰਦੇ ਜਿਸ ਨੇ ਇਹ ਜਮੂਆ, ਜਮ ਜਿਹੜਾ ਉਹਦਾ ਪਰਮਾਤਮਾ ਦਾ ਜਮੂਰ ਹੈ, ਜਮ ਬੱਚੇ ਬੱਚੇ ਹੀ ਹੈ ਉਹਦਾ, ਜਿਹਨੇ ਜਮੂਆ ਜਮ ਪੈਦਾ ਕੀਤਾ ਹੈ,
ਸਿਰਜਿਆ
ਪੈਦਾ ਕੀਤਾ ਹੈ,
ਸੋ ਜਪਿਆ ਪਰਵਿਦਗਾਰ,
ਉਹ ਪਰਵਿਦਗਾਰ ਪਾਲਣਾ ਕਰਨ ਵਾਲਾ ਪ੍ਰਭੂ ਨਾਮ ਉਹਦਾ ਜਪਣਾ ਕੀਤਾ, ਇਸ ਕਰਕੇ ਮੈਨੂੰ ਜਮ ਨਹੀਂ ਕੁਛ ਕਹਿ ਸਕਦਾ, ਤੁਹਾਨੂੰ ਪਕੜੂਗਾ।
ਕਬੀਰ ਕਸਤੂਰੀ ਭਇਆ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਵੱਡਾ ਪਰਮਾਤਮਾ ਕਸਤੂਰੀ ਦੀ ਸੁਗੰਧੀ ਦੀ ਨਿਆਈ ਹੈ, ਕਬੀਰ ਨਾਮ ਵੱਡੇ ਦਾ, ਵੱਡਾ ਕੌਣ ਹੈ ਪਰਮਾਤਮਾ, ਕਸਤੂਰੀ ਦੀ ਨਿਆਈ ਹੈ, ਭਇਆ ਹੋ ਰਿਹਾ ਹੈ,
ਭਾਵਰ ਭਏ ਸਭ ਦਾਸ,
ਪਰਮਾਤਮਾ ਦੇ ਕਰਨਾ ਮੈਤਰੀ ਮੁਦਤਾ ਪੇਖਿਆ ਵਾਲੇ ਸਭ ਸਾਰੇ ਦਾਸ ਸੇਵਕ ਭਵਰ ਭੌੜਿਆਂ ਦੀ ਨਿਆਈ ਭਏ ਹੋ ਰਹੇ ਹਨ,
ਜਿਉ ਜਿਉ ਭਗਤ ਕਬੀਰ ਕੀ,
ਉਹ ਦਾਸ ਜਿਉ ਜਿਉ ਜਿਵੇਂ ਜਿਵੇਂ ਕਬੀਰ ਵੱਡੇ ਪਰਮਾਤਮਾ ਦੀ ਭਗਤੀ ਕਰਦੇ ਹਨ,
ਤਿਉ ਤਿਉ ਰਾਮ ਨਿਵਾਸ,
ਤਿਉਂ ਤਿਵੇਂ ਤਿਵੇਂ ਉਹਨਾਂ ਦਾ ਰਾਮ ਰਮੇ ਹੋਏ ਪਰਮਾਤਮਾ ਚ ਨਿਵਾਸ ਵਾਸਾ ਹੁੰਦਾ, ਤਿਵੇਂ ਤਿਵੇਂ ਉਹਨਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੁੰਦਾ ਹੈ।
ਕਬੀਰ ਗਹਿ ਗਚ ਪਰਿਓ ਕੁਟੰਬ ਕੈ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਭਾਈ ਜੀਵ ਗਹਿ ਗਚ ਚੂਨੇ ਗਚ ਮਕਾਨ ਦੀ ਨਿਆਈ, ਉਹ ਕੁਟੰਬ ਪਰਿਵਾਰ ਦੇ ਵਿਚ ਇਹ ਮੋਹ ਦੇ ਵਿਚ ਫਸਿਆ ਹੋਇਆ ਹੈ, ਪਰਿਵਾਰ ਦੇ ਮੋਹ ਦੀ ਗਹਿ ਗਚ ਇਹ ਗ੍ਰਿਫਤ ਦੇ ਵਿਚ ਪਿਆ ਹੋਇਆ ਹੈ, ਇਸ ਕਰਕੇ ਇਹਦੀ ਹਾਲਤ ਹੋ ਗਈ ਹੈ।
ਕੰਠੇ ਰਹਿ ਗਯੋ ਰਾਮ,
ਰਾਮ ਪਰਮਾਤਮਾ ਦਾ ਸਿਮਰਨ ਤਾਂ ਇੱਕ ਕੰਠੇ ਕਿਨਾਰੇ ਤੇ ਹੀ ਰਹਿ ਗਿਆ ਨਾ, ਭਾਵ ਭਜਨ ਸਿਮਰ ਨਹੀਂ ਕਰਦਾ ਹੈ। ਜਿਹੜੇ ਚੂਨੇ ਗਚ ਮਕਾਨ ਪੁਰਾਣੇ ਬਣੇ ਹੁੰਦੇ, ਪੰਜ ਪੰਜ ਸੌ ਸਾਲ ਤੱਕ ਵੀ ਉਹਨਾਂ ਦੀ ਕੰਧਾਂ ਨੂੰ ਕੁਛ ਨਹੀਂ ਹੁੰਦਾ, ਹੁਣ ਤੱਕ ਵੀ ਦੇਖੀਆਂ ਜਾ ਰਹੀਆਂ ਕਈ ਇਮਾਰਤਾਂ ਪੰਜ ਪੰਜ ਸਾਲ ਦੀਆਂ ਪੁਰਾਣੀਆਂ, ਪਰ ਆਹ ਹੁਣ ਪਤਾ ਨਵੇਂ ਨਵੇਂ ਰਿਵਾਜ ਚੱਲ ਪਏ, ਇੱਟਾਂ ਵੀ ਐਸੀਆਂ ਲੂਣ ਲਾਣ ਪਾ ਦਿੰਦੇ ਆ, ਖੋਰਾ ਲੱਗ ਜਾਂਦਾ, ਉਹਦੇ ਕੀ ਹੁੰਦਾ, ਰੇਹੀ ਲੱਗ ਜਾਂਦੀ ਹੈ, ਥੋੜੇ ਚਿਰ ਰਹਿ ਜਾਂਦੀਆਂ ਹਨ। ਇਹ ਪ੍ਰਮਾਣ ਉਹਨਾਂ ਦਾ ਦਿੱਤਾ ਹੈ ਜਿਹੜਾ ਪਰਿਵਾਰ ਦਾ ਮੂੰਹ ਹੈ, ਚੂਨੇ ਗੱਚ ਜਿਹੜੇ ਮਕਾਨ ਜਿਹੜੇ ਪੱਕੇ, ਇੰਨਾ ਪੱਕਾ ਹੈ, ਪੰਕ ਜੋ ਮੂੰਹ ਪਗ ਨਹੀਂ ਚੱਲਦਾ, ਹਮ ਦੇਖਾ ਤੁਹਾਡੇ ਡੁੱਬਣ ਵਾਲਾ ਹੈ।
ਕੰਠੇ ਰਹਿ ਗਯੋ ਰਾਮ,
ਰਾਮ ਤਾਂ ਕੰਠੇ ਕਿਨਾਰੇ ਰਹਿ ਗਿਆ, ਭਜਨ ਸਿਮਰ ਨਹੀਂ ਕਰਦਾ।
ਆਏ ਪਰੇ ਧਰਮ ਰਾਏ ਕੇ,
ਸਾਰਾ ਇਕੱਠਾ ਬੋਲੋ ਜੀ,
ਆਏ ਪਰੇ ਧਰਮ ਰਾਏ ਕੇ, ਵਿੱਚ ਹੈ ਧੂਮਾ ਧਾਮ,
ਇਹ ਪਰਿਵਾਰ ਦੀ ਧੂਮਾ ਧਾਮ ਚਹਿਲ ਮਹਿਲ ਦੇ ਵਿਚੇ ਵਿਚ ਹੀ ਨਾ ਧਰਮ ਰਾਜ ਦੇ ਦੂਤ ਨੇ ਜਿਹੜੇ ਆ ਕਰਕੇ ਪਰੇ ਪੈਂਦੇ ਹੈ, ਜਦੋਂ ਧਰਮ ਰਾਜ ਦੇ ਦੂਤ ਆ ਕੇ ਪਏ, ਮੋਹ ਵਿਚ ਫਸੇ ਹੋਏ ਜੀਵ ਦੀ ਪਰਿਵਾਰ ਦੇ ਵਿਚ ਹੀ ਧੂੰਆਂ ਧਾਰ ਕਰ ਗਏ, ਭਾਵ ਸਰੀਰ ਵਿਚੋਂ ਜਿੰਦ ਜਾਨ ਕੱਢ ਕੇ ਲੈ ਗਏ, ਸਰੀਰ ਰੂਪੀ ਘਰ ਦੇ ਵਿਚ ਧੁੰਮ ਪਾ ਦਿੱਤੀ, ਭਾਵ ਕਿਸੇ ਨੂੰ ਕੋਈ ਪਤਾ ਨਹੀਂ ਲੱਗਣ ਦਿੱਤਾ ਜੀਵ ਕਿੱਧਰ ਚਲਿਆ ਗਿਆ। ਇਹ ਕਈਆਂ ਦੇ ਵਿਆਹ ਦੇ ਵਿਚ ਨੱਚਦਿਆਂ ਟੱਪਦਿਆਂ ਧੁੰਮ ਪੈ ਰਹੀ ਹੈ, ਢੋਲ ਵੱਜਦੇ ਹੈ, ਨਗਾਰੇ ਖੜਕਦੇ ਹੈ, ਭੰਗੜੇ ਪੈ ਰਹੇ ਨੇ, ਉਹ ਭੰਗੜੇ ਪੈਂਦਿਆਂ ਪੈਂਦਿਆਂ ਵਿਚ ਉੱਥੇ ਕਹਿੰਦੇ ਉਹ ਹੋ, ਕਹਿੰਦੇ ਆਹ ਕੀ ਹੋ ਗਿਆ ਵੀ ਮਰ ਗਿਆ ਫਲਾਣਾ, ਉਹ ਧੁੰਮਾਂ ਧਾਮ ਦੇ ਵਿਚ ਹੀ ਕਾਲ ਆ ਗਿਆ। ਕਿ ਇਸੇ ਤਰ੍ਹਾਂ ਇਹ ਸੰਸਾਰ ਦੀ ਹਾਲਤ ਹੈ ਭਾਈ, ਇਹਦੇ ਵਿਚ ਸੰਸਾਰ ਦੇ ਵਿਚ ਇਉਂ ਲੈ ਜਾਂਦਾ, ਬਿਨ ਪੁੱਛਿਆ ਹੀ ਲੈ ਜਾਏ। ਇੱਕ ਅਜਿਹਾ ਸਾਗਤ ਪੁਰਸ਼ ਸੀ ਸਾਧ ਸਿੰਘ ਜੀ, ਉਹ ਪਰਿਵਾਰ ਅਤੇ ਗਲੀ ਗੁਆਂਢ ਦੇ ਵਿਚ ਲੋਕਾਂ ਨੂੰ ਇੰਨਾ ਤੰਗ ਕੀਤਾ ਨਾ, ਲੋਕਾਂ ਦੇ ਨੱਕ ਦਮ ਕਰ ਰੱਖਿਆ ਉਹਨੇ, ਐਡਾ ਦੁਰਾਚਾਰ ਬੰਦਾ ਸੀ, ਕਿਸੇ ਨਾਲ ਵੀ ਨਹੀਂ ਸੀ ਪਿੰਡ ਚ ਬਣਦੀ ਉਹਦੀ, ਉਹ ਮਰ ਗਿਆ। ਤੇ ਉਧਰ ਸਾਧ ਸਿੰਘ ਮਜ਼ਬੀਆਂ ਦਾ ਸੂਰ ਮਰ ਗਿਆ, ਤੇ ਸੂਰ ਦੇ ਮਰੇ ਤੇ ਤਾਂ ਸਾਰਾ ਪਿੰਡ ਗਿਆ ਅਫਸੋਸ ਕਰਨ, ਕਹਿੰਦੇ ਓਹੋ, ਕਹਿੰਦੇ ਬੜਾ ਲੋੜਾ ਹੋਇਆ। ਅਖੇ ਕਿਉਂ, ਕਹਿੰਦੇ ਦੇਖੋ ਵੀ ਸੂਰਾਂ ਤੋਂ ਬਿਨਾਂ ਅੱਗੇ ਲੋਕ ਨਿਆਈ ਦੇ ਵਿਚ ਸਾਧ ਸਿੰਘ ਜੀ ਮਲ ਤਿਆਗ ਕਰਮ ਜਿਹੜਾ ਨਾ ਆਮ ਇਹਦਾ ਦੇਖਣ, ਪੰਜਾਹ ਸਾਲ ਪਹਿਲਾਂ ਦੇਖੋ ਕੀ ਹਾਲ ਸੀ, ਪਿੰਡਾਂ ਦੇ ਰਸਤਿਆਂ ਦੇ ਉੱਤੇ ਵੀ ਬਿਸਤਾ ਪਿਆ ਹੁੰਦਾ ਸੀ, ਆਲੇ ਦੁਆਲੇ ਰੂੜੀਆਂ ਤੇ ਲੋਕ ਜਾਂਦੇ ਸੀ ਉੱਥੇ। ਤੇ ਉਹ ਸੂਰ ਜਿਹੜੇ ਸੀ ਸਾਫ਼ ਕਰਦੇ ਸੀ, ਉਹਨਾਂ ਦੀ ਖੁਰਾਕ ਹੈ ਉਹ। ਅਫਸੋਸ ਕਹਿੰਦੇ ਓਹੋ, ਕਹਿੰਦੇ ਸਫਾਈ ਕੌਣ ਕਰੂਗਾ, ਕਹਿੰਦੇ ਬੜਾ ਵੀ ਘਾਟੇ ਵਾਲੀ ਗੱਲ ਹੋ ਗਈ। ਉਹ ਜਿਹੜਾ ਸੀ ਸਾਗਤ ਪੁਰਸ਼ ਮਰਿਆ ਤੇ ਉਹਦਾ ਕੋਈ ਸੰਸਕਾਰ ਕਰਨ ਨਾ ਜਾਵੇ, ਕਹਿੰਦੇ ਅਸੀਂ ਤਾਂ ਨਹੀਂ ਅਜੇ ਮਾੜੇ ਬੰਦੇ ਦੀ ਅਰਥੀ ਨੂੰ ਲੱਗਣਾ, ਕਹਿੰਦੇ ਨਾਲ ਚਲੋ, ਕਹਿੰਦੇ ਨਾਲ ਬਣੀ ਜਾਣਾ। ਉਹ ਜਿਹੜੇ ਨੇੜੇ ਦੇ ਗੁਆਂਢੀ ਸੀ ਕਹਿੰਦੇ ਇਹਦਾ ਮੁਸਕ ਉੱਠ ਖੜੂਗਾ, ਬਿਮਾਰੀ ਲੱਗ ਜੂਗੀ, ਰਹਾਂਗੇ ਕਿਵੇਂ। ਉਹ ਦੋ ਚੌਂ ਬੰਦੇ ਜਾ ਕੇ ਉਹਨੂੰ ਕਹਿੰਦੇ ਜਾਓ, ਇਹਦਾ ਫਾਹ ਵੱਢਿਆ ਉੱਥੇ ਜਾ ਕੇ ਲੱਕੜਾਂ 'ਚ ਦਿਆਓ ਇਹਨੂੰ। ਕੋਈ ਵੀ ਨਾ ਗਿਆ ਉਹਨੂੰ ਜਾ ਕੇ, ਬੜੇ ਨਰਾਦਰਿਆ, ਨਾ ਨਲਾਇਆ ਨਾ ਧਲਾਇਆ, ਨਾ ਕੱਫਣ ਪਾਇਆ, ਉੱਕਣੇ ਜਾ ਕੇ ਲੱਕੜਾਂ 'ਚ ਦੇ ਕੇ ਅੱਗ ਲਾ ਕੇ ਮਿੱਟੀ ਦਾ ਤੇਲ ਪਾ ਕੇ ਫੂਕਿਆ ਆਂਦਾ ਨਫ਼ਰਤ ਦੇ ਨਾਲ। ਤੇ ਉਹਨੂੰ ਦੇਖ ਕੇ ਫਿਰ ਇਉਂ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ,
ਕਬੀਰ ਸਾਕਤ ਤੇ ਸੂਕਰ ਭਲਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਪੁਰਸ਼ ਜਿਹੜਾ ਪਾਪੀ ਸੀ, ਇਹਦੇ ਨਾਲ ਤਾਂ ਕਹਿੰਦੇ ਮਜ਼ਹਬੀਆਂ ਦਾ ਸੂਰ ਚੰਗਾ ਹੈ। ਸਾਕਤ ਤੇ ਸੂਰ ਜਿਹੜਾ ਇਹ ਚੰਗਾ ਸੀ, ਬਹੁਤ ਵਧੀਆ ਸੀ ਇਹ, ਕਿਉਂਕਿ ਸਫਾਈ ਕਰਦਾ ਸੀ।
ਰਾਖੈ ਅੱਛਾ ਗਾਉ,
ਤੇ ਉਹਨੇ ਗਾਉ ਨੂੰ, ਗਲੀਆਂ ਨੂੰ ਗੰਦਗੀ ਖਾ ਕੇ ਅੱਛਾ ਚੰਗਾ ਸਾਫ਼ ਰੱਖਦਾ ਸੀ। ਇਸ ਕਰਕੇ ਉਹ ਸੂਰ ਦੇ ਮਰਨ ਤੋਂ ਸਾਰੇ ਪਿੰਡ ਨੇ ਅਫਸੋਸ ਕੀਤਾ, ਯਾਦ ਕੀਤਾ ਵੀ ਬੜੀ ਮਾੜੀ ਗੱਲ ਹੋਈ ਹੈ, ਤੇ ਸਾਗਤ ਨੂੰ ਕਿਸੇ ਨੇ ਵੀ ਯਾਦ ਨਹੀਂ ਕੀਤਾ ਹੈ। ਇਹਦੇ ਨਾਲ ਤਾਂ ਆਖੇ ਸੂਰ ਚੰਗਾ ਸੀ, ਇਹ ਤਾਂ ਇਹ ਗੰਦਗੀ ਖਿਲਾਰਦਾ ਸੀ ਵਿਕਾਰਾਂ ਦੀ, ਧੀਆਂ ਭੈਣੇ ਦੀ ਇੱਜ਼ਤ ਨਹੀਂ ਸੀ ਸਾਂਝੀ। ਕਹਿੰਦੇ ਸੂਰ ਗੰਦਗੀ ਪ੍ਰਤੱਖ ਹੈ ਜਿਹੜੀ, ਉਹ ਸਫਾਈ ਕਰਦਾ ਸੀ, ਇਸ ਕਰਕੇ ਮਾੜਾ ਨਿਕਲਿਆ ਸੂਰ ਤੋਂ।
ਉਹ ਸਾਕਤ ਬਪੁਰਾ ਮਰ ਗਿਆ,
ਜਦੋਂ ਬਪੁਰਾ ਬੇਚਾਰਾ ਸਾਕਤ ਮਰ ਗਿਆ ਹੈ, ਭਾਵ ਜਦੋਂ ਮਰ ਗਿਆ ਉਹ
ਕੋਈ ਨਾ ਲੈ ਹੈ ਨਾ,
ਉਹਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ। ਉਹਦੇ ਸਮਾਜ ਚ ਨਫ਼ਰਤ ਤੇ ਨਫ਼ਰਤ ਰੂਪ ਗੰਦਗੀ ਫੈਲਾਈ ਹੋਈ ਸੀ, ਇਸ ਕਰਕੇ ਉਹ ਤੇ ਉਲਟ ਸੂਰ ਜਿਹੜਾ ਨਗਰ ਦੀ ਸਫਾਈ ਕਰਨ ਕਰਕੇ ਕੋਈ ਨਾ ਲੈ ਹੈ ਨਾ, ਕੋਈ ਵੀ ਉਹਦਾ ਨਾਂ ਨਹੀਂ ਲੈਂਦਾ। ਕਹਿੰਦੇ ਇਹਦਾ ਇਹਦੇ ਮਾੜੇ ਬੰਦੇ ਦਾ ਨਾਂ ਨਾ ਲਓ, ਮਾੜੇ ਬੰਦੇ ਦੇ ਮੱਥੇ ਲੱਗਣਾ, ਮਾੜੇ ਬੰਦੇ ਦਾ ਨਾਂ ਲੈ ਕੇ ਵੀ ਆਖੇ ਪਾਪ ਲੱਗਦਾ, ਇਹਦਾ ਤਾਂ ਨਾਂ ਹੀ ਨਾ ਲਓ, ਇੰਨੀ ਨਫ਼ਰਤ ਸੀ।
ਕਬੀਰ ਕੌਡੀ ਕੌਡੀ ਜੋਰ ਕੈ,
ਹੁਣ ਕਬੀਰ ਸਾਹਿਬ ਜੀ ਸੂਮਾਂ ਦੀ ਗੱਲ ਕਰਨ ਲੱਗੇ ਨੇ। ਕਹਿੰਦੇ ਜੀਵ ਹੈ ਕੌਡੀ ਕੌਡੀ, ਜਿਹੜੇ ਸੁਮ ਕੌਡੀ ਕੌਡੀ ਮਾਇਆ, ਥੋੜੀ 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 ਰੰਚਕ ਮਤ ਜੋੜ ਕਰਕੇ,
ਜੋਰੇ ਲੱਖ ਕਰੋੜ,
ਉਹਨਾਂ ਨੂੰ ਜੋੜਦਾ ਹੋਇਆ ਲੱਖਾਂ ਕਰੋੜਾਂ ਰੁਪਏ ਕਰ ਲਏ ਕਈਆਂ ਦੇ ਨਿਕਲਦੇ ਨੇ ਮਰਨ ਤੋਂ ਬਾਅਦ। ਮੰਗਤਿਆਂ ਦੇ ਬਥੇਰੇ ਅਖਬਾਰ ਚ ਇਹੋ ਜਿਹਾ ਕੁਛ ਆਉਂਦਾ,
ਚਲਤੀ ਬਾਰ ਨਾ ਕਾਸ਼ ਮਿਲਿਓ,
ਚਲਦੀ ਬਾਰ ਕੁਛ ਬਣਾ ਮਿਲਿਆ, ਜਿੰਨਾ ਵੀ ਸੀ ਉਹ ਸਾਰਾ ਰਹਿ ਗਿਆ ਉਸੇ ਤਰ੍ਹਾਂ ਹੀ।
ਲਈ ਲੰਗੋਟੀ ਤੋਰ,
ਕਈ ਸਾਸ ਨੀ ਮਾਰਵਾੜੀਏ ਲੋਕ ਤਲਾਗੀ ਵੀ ਤੋੜ ਲੈਂਦੇ ਵੀ ਕੀਮਤੀ ਆ, ਕਹਿੰਦੇ ਕੀ ਕਰਨੀ ਆਉਣੇ, ਲੰਗੋਟੀ ਨਾਲ ਪੈਸੇ ਬੰਨੇ ਬੰਨਿਆ ਧੇਲਾ ਜਿਹੜਾ ਉਹ ਵੀ ਸਾਸ ਨੀ ਬੰਸਲੀਆਂ ਬੰਨੀਆਂ ਹੋਈਆਂ ਤੋੜ ਲੈਂਦੇ ਹੈ। ਆ ਕਈ ਇਹੋ ਜਿਹੀ ਵੀ ਕੌਮ ਹੈ, ਇੱਕ ਸਾਸ ਸਿੰਘ ਜੀ ਮਹਾਂਪੁਰਖੋ ਦਾ ਜ਼ਿਕਰ ਕਰਦੇ ਸੀ, ਕਹਿੰਦੇ ਮਰੇ ਨੂੰ ਕੱਪੜੇ ਚ ਲਪੇਟ ਕੇ ਫੂਕੇ ਆਉਂਦੇ ਨੇ, ਕਹਿੰਦੇ ਉਹਦਾ ਕੱਪੜਾ ਵੀ ਨਹੀਂ ਪਾਉਂਦੇ, ਤੇ ਲੱਕ ਵਾਲਾ ਕੱਪੜਾ ਵੀ ਨਹੀਂ ਪਾਉਂਦੇ, ਸਾਰੇ ਨੂੰ ਕੱਪੜੇ ਚ ਲਪੇਟ ਦਿੰਦੇ ਨੇ, ਇਹੋ ਜਿਹਾ ਵੀ ਹੈ। ਤੋ ਇਸ ਕਰਕੇ ਲਈ ਲੰਗੋਟੀ, ਹਾਂਜੀ ਉਹਨਾਂ ਨੇ ਸਾਸ ਸਿੰਘ ਜੀ ਪਰ ਲੰਗੋਟੀ ਵੀ ਤੋੜ ਲਈ, ਭਾਵ ਕੀ ਹੈ ਕਿਤੇ ਲੰਗੋਟੀ ਨਾਲ ਕੋਈ ਪੈਸਾ ਧੇਲਾ ਤਾਂ ਨਹੀਂ ਬੰਨਿਆ ਹੋਇਆ, ਉਹ ਵੀ ਤੋੜ ਲਈ ਹੈ। ਤੋ ਇਸ ਪ੍ਰਕਾਰ ਇੱਕ ਸੂਮਾ ਤੇ ਸਾਸ ਸਿੰਘ ਜੀ, ਉਹਨੂੰ ਬਾਬਾ ਬਾਰਾ ਕਹਿੰਦੇ ਸੀ, ਕਵੀ ਸੀ ਇੱਕ, ਬੜੇ ਸੋਹਣੇ ਅੱਖਰ ਲਿਖੇ ਹੈ, ਉਹ ਚੰਗੇ ਲੱਗੇ ਹੈ ਵੀ ਉਹ ਇਸ ਤਰ੍ਹਾਂ, ਉਹ ਮਾਇਆ ਨੂੰ ਕਹਿੰਦਾ, ਕਹਿੰਦੇ ਦਾਤਾ ਗ੍ਰਹਿ ਜਾਤੀ ਤਾਂ ਤੂੰ ਕਦਰ ਹੀ ਨਾ ਪਾਤੀ, ਦਾਤਿਆਂ ਦੇ ਜਾਨੀ ਆ ਤੈਨੂੰ ਖਰਚਦੇ ਨੇ, ਤੇਰੀ ਕਦਰ ਨਹੀਂ ਕਰੀ, ਉਹਨਾਂ ਨੇ ਸੂਮ ਕਹਿੰਦਾ, ਆਜ ਮੇਰੇ ਗ੍ਰਹਿ ਆਈ ਹੋ ਵਧਾਈ ਵੰਡ ਬਾਬਰੀ, ਕਹਿੰਦਾ ਮੈਂ ਵਧਾਈ ਵੰਡ ਤੂੰ ਮੇਰੇ ਕੋਲ ਆ ਗਈ, ਸੂਮ ਕਹਿੰਦਾ ਤੂੰ ਮੈਨੂੰ ਧੰਨਵਾਦ ਕਰ, ਸੂਮ ਕਹਿੰਦਾ ਮਾਇਆ ਨੂੰ, ਐਵੇਂ ਖਰਚੀ ਜਾਂਦੇ ਨੇ ਦਾਨ ਪੁੰਨ ਦੇ ਵੀ। ਕਹਿੰਦੇ ਖਾਨੇ ਦਰ ਖਾਨੇ ਬੀਜ ਖਾਨੇ ਤੋਂ ਨਿਵਾਸ ਦਿਉ, ਹੋਏ ਨਾ ਉਦਾਸ ਜਿਹੀ ਮੇਰੇ ਚਿੱਤ ਚੌਰੀ, ਖਾਊ ਨਾ ਖਿਲਾਊ ਮਰ ਜਾਊ ਤੋ ਸਿਖਾਉ ਜਾਊ, ਪੂਤ ਨਾਤੀਆਂ ਕੋ ਮੈਂ ਆਪਣੇ ਸੁਭਾਉਰੀ, ਦਾਮੜੀ ਉਤਾਰੇ ਤੋਂ, ਕਹਿੰਦੇ ਚਮੜੀ ਉਤਾਰੇ ਤੋਂ, ਚਮੜੀ ਉਤਾਰੇ ਤੋਂ ਦਮੜੀ ਨਾ ਦੀਜੇ ਕਾਹੂ, ਮੈਂ ਨੀ ਦਮੜੀ ਦਿੰਦਾ ਕਿਸੇ ਨੂੰ, ਮਾਇਆ ਕੋ ਸੂਮ ਕਹੇ ਬੈਠੀ ਗੀਤ ਗਾਉਰੀ, ਇੱਥੇ ਮੇਰੇ ਘਰ ਚ ਬੈਠੀ ਆਖੇ ਗੀਤ ਗਾਈ ਜਾ। ਬੜੇ ਕਮਾਲ ਦੀ ਗੱਲ ਕੀਤੀ ਆ, ਕਹਿੰਦੇ ਕਿੰਨਾ ਸੂਮ ਦੇ ਕੋਲ ਕਿੰਨਾ ਪੈਸਾ ਇਕੱਠਾ ਹੋਇਆ ਸੀ, 15,07,00,012 ਰੁਪਏ ਇੱਕ ਸੂਮ ਦੇ ਕੋਲ ਇਕੱਠਾ ਹੋ ਗਿਆ। ਕਹਿੰਦਾ ਫਿਰ ਅੱਗੇ ਕਹਿੰਦਾ, ਕਹਿੰਦਾ ਏਤਾ ਤਨ ਹੁੰਦੇ ਸੂਮ ਆ ਕੇ ਕਿੱਥੋਂ ਖਾਵਾਂਗੇ, ਕਹਿੰਦਾ ਮਰ ਗਏ ਭੁੱਖੇ ਕਿੱਥੋਂ ਖਾਵਾਂਗੇ ਅਸੀਂ, ਪੁੱਤਰਾਂ ਨੂੰ ਆਖੇ ਲਿਆਵੋ ਮੁੰਜ ਅਤੇ ਬੱਟੋ ਬਾਣ, ਰਾਤ ਦੇ ਗੁਜ਼ਾਰੇ ਜੋਗਾ ਮੁੱਲ ਬੱਟ ਲਿਆਵਾਂਗੇ, ਤਾਜ਼ਾ ਤਾਜ਼ਾ ਪੈਸਾ, ਕਹਿੰਦੇ ਉਹਦੀ ਇਹਦੇ ਚੋਂ ਨਹੀਂ ਛੇੜਨਾ ਜਿਹੜਾ ਇਹ ਹੈ। ਕੱਲ ਇੱਕ ਦਾਣਾ, ਸੂਮ ਕਹਿੰਦਾ ਆਪਣੇ ਪੁੱਤਾਂ ਨੂੰ, ਕੱਲ ਇੱਕ ਦਾਣਾ ਕੀੜਾ ਲੈ ਗਿਆ ਸੀ ਮੱਲੋ ਮੱਲੀ, ਉਸ ਦੇ ਹੰਦੇਸੇ ਵਿੱਚ ਅੱਜ ਰੋਟੀ ਨਹੀਂ ਪਕਾਵਾਂਗੇ, ਕਹਿੰਦੇ ਰੋਟੀ ਨਹੀਂ ਪਕਾਉਣੀ ਅੱਜ, ਡੁੱਲ ਪਿਆ ਤੇਲ ਸੁਮ ਸਿਰ ਨੂੰ ਘਸਾਵੇ ਲੋਕੋ, ਇੰਨਾ ਨੁਕਸਾਨ ਅਸੀਂ ਕਿਕੋਂ ਜਰ ਜਾਵਾਂਗੇ, ਸੋਮਣੀ ਨੂੰ ਸੋਮ ਆਖੇ ਦੱਸ ਕਾਂ ਸਤਾਬੀ ਮੈਨੂੰ, ਆਪਣੇ ਘਰ ਵਾਲੀ ਨੂੰ ਕਹਿੰਦਾ ਦੱਸ ਮੈਨੂੰ, ਕਹਿੰਦੀ ਦੱਸੋ ਜੀ। ਕਹਿੰਦਾ ਦੀਪਕ ਉਹ ਕਿਸਾਨ ਹੈ, ਘੱਟ ਢੰਗ ਤੇਰਾ ਕਿਹੜਾ ਨੀ, ਤੂੰ ਦੀਵਾ ਬਾਲਦੀ ਆ ਕਿਹੜਾ ਢੰਗ ਸਿੱਖਿਆ ਤੂੰ, ਕਿੱਥੋਂ ਮਾਪਿਆਂ ਦੇ ਕਿੱਥੇ ਇਹ ਕਹਿ ਜਿਹਦੀ ਆ ਗਈ ਤੂੰ ਮੇਰੇ ਘਰ। ਉਹ ਕਹਿੰਦੀ ਕੀ ਹੋਇਆ? ਕਹਿੰਦਾ ਲੱਗਦਾ ਏ ਤੇਲ ਜਿਹਦੇ ਨਾਲ ਦੀਵਾ ਸਿੱਕਣੀ ਹੈ ਉਜੜੂਗਾ ਘਰ ਤੇਰੇ ਨਾਲ, ਉਜੜੂਗਾ ਵਿਹੜਾ ਨੀ, ਦਿਨੇ ਦਿਨੇ ਰੋਟੀ ਖਾ ਕੇ ਸੌਣਾ ਪੈਣਾ ਚੰਗਾ ਹੁੰਦਾ, ਦੀਵਾ ਨਾ ਜਗਾਇਆ ਕਰ, ਤੇਲ ਮੱਚਦਾ ਇਹਦੇ ਵਿੱਚ, ਦਿਨੇ ਦਿਨ ਰੋਟੀ ਖਾ ਕੇ ਸੌਣਾ ਪੈਣਾ ਚੰਗਾ ਹੁੰਦਾ, ਚੰਦਰਮਾ ਦੀ ਰਾਤ ਨੂੰ ਤੂੰ ਕੱਤ ਲੈ ਬਥੇਰਾ ਦੀ। ਕਹਿੰਦੀ ਕੱਤਿਆ ਕਿਵੇਂ ਕਰਾਂ ਚਾਲਣੇ ਤੋਂ ਬਿਨਾਂ? ਕਹਿੰਦੇ ਚੰਦਨਾ ਦੀ ਰਾਤ ਦੇ ਵਿੱਚ ਨਾ ਕੱਤਣਾ ਚੰਗਾ ਹੁੰਦਾ, ਅੱਗੇ ਦੀਵਾ ਨਹੀਂ ਜਗਾਉਣਾ ਸੋਮ। ਕਹਿੰਦਾ ਤੇਲ ਬਾਬੇ ਬਾਰੇ ਦਾ ਮੁਕਾਬੀ ਨਾ ਤੂੰ ਦੇਖੀ ਕਿਤੇ, ਅੱਧਾ ਮਾਸਾ ਦੀਵੇ ਚ ਪਾ ਕੇ ਝੁਕਦੇ ਅੰਧੇਰਾ ਨੀ, ਕਹਿੰਦੇ ਅੱਧਾ ਕੁ ਮਾਸਾ ਬਹੁਤ ਹੈ। ਇਹ ਸੂਮਾਂ ਦੀਆਂ ਸਾਸ ਜੀ ਗੱਲਾਂ ਕਥਨ ਦੇ ਵਿੱਚ ਆਈਆਂ ਹੋਈਆਂ। ਇੱਕ ਬਾਣੀ ਸੂਮ ਅਖੇ ਮਰ ਗਿਆ, ਉਹ ਜਿਹੜਾ ਸੀ ਨਾ ਕਿਹਾ ਕਰੇ, ਕਹਿੰਦਾ ਬਈ ਸੀਖ ਦੇ ਨਾਲ ਰੋਟੀ ਚੋਪੜਿਆ ਕਰੋ, ਚਮਚੇ ਨਾਲ ਜ਼ਿਆਦਾ ਕੀ ਲੱਗਦਾ ਸੀਖ ਨਾਲ। ਉਹ ਮਰ ਗਿਆ। ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤ ਉਦੋਂ ਗਾਹਾਂ ਲੰਘ ਗਿਆ। ਉਹ ਕਹਿੰਦੇ ਵੀ ਹੁਣ ਘੀ ਦਾ ਕੀ ਬਣੂ? ਕਹਿੰਦਾ ਦੇਖੋ ਜੀ ਸੀਖ ਸੜੱਪੇ ਦਾ ਗਏ ਲਾਲਾ ਜੀ ਦੇ ਨਾਲ, ਹੁਣ ਤਾਂ ਦੇਖੋ ਔਰ ਰੱਖੋ, ਘੀ ਦੇ ਦਰਸ਼ਨ ਕਰ ਲਿਆ ਕਰੋ, ਹੁਣ ਖਾਣ ਨਹੀਂ ਦੇਣਾ ਮੈਂ। ਇਸ ਤਰ੍ਹਾਂ ਦੇ ਸਾਸ ਜੀ ਸੂਮਾਂ ਦੀਆਂ ਗੱਲਾਂ ਅਨੇਕਾਂ ਆਉਂਦੀਆਂ ਹਨ। ਕਹਿੰਦੇ ਉਹ ਐਸਾ ਸੂਮ ਤੇ ਜਿਹਨੇ ਕਦੇ ਦਾਨ ਹੀ ਨਹੀਂ ਕੀਤਾ, ਫਿਰ ਐਂ ਅਜਾਈ ਜਾਂਦੀ ਹੈ ਮਾਇਆ। ਕਬੀਰ ਸਾਹਿਬ ਨੇ ਤਾਂ ਇਹ ਗੱਲ ਲਈ ਹੈ ਕਿ ਇਹ ਸਾਸ ਨੇ ਉਹਦੇ ਲਗੋਟੀ ਵੀ ਤੋੜ ਲੈਣੀ ਆ ਤੇਰੀ, ਉਹਦੇ ਨਾਲ ਮਾਇਆ ਬੰਨੀ ਹੋਵੇ ਕੀ ਕਰੇਗਾ? ਪੈਸਾ ਤਿਸੀ ਕਾ ਜੋ ਖਰਚੇ ਔਰ ਖਾਏ, ਪੈਸਾ ਦਾ ਉਹਦਾ ਜਿਹੜਾ ਦਾਨ ਪੁੰਨ ਕਰੇ। ਅੱਗੇ ਦੱਸਦੇ ਹਨ ਜੇ
ਕਬੀਰ ਬੈਸਨੋ ਹੁਆ ਤਾਂ ਕਿਆ ਭਇਆ।
ਕਬੀਰ ਸਾਹਿਬ ਜੀ ਕਹਿੰਦੇ ਜੇਕਰ ਕੋਈ ਬੈਸਨ ਮਤ ਵਾਲਾ ਹੋ ਗਿਆ ਤਾਂ ਵੀ ਕੀ ਹੋ ਗਿਆ ਹੈ?
ਮਾਲਾ ਮੇਲੀ ਚਾਰ,
ਚਾਹੇ ਚਾਰ ਪ੍ਰਕਾਰ ਦੀ ਮਾਲਾ ਜਿਹੜੀ ਹੈ ਮੇਲੀ, ਜਾਣੀ ਉਹਨੇ ਮਾਲਾ ਮੇਲੀ ਮੇਲ ਲਈ ਚਾਰ ਪ੍ਰਕਾਰ ਦੀ ਮਾਲਾ, ਇੱਕ ਰੁਦਰਾਖੀ ਮਾਲਾ ਹੁੰਦੀ ਹੈ, ਇੱਕ ਤੁਲਸੀ ਦੀ ਮਾਲਾ, ਇੱਕ ਉਹਨਾਂ ਦੀ, ਇੱਕ ਲੋਹੇ ਦੀ, ਇਹਨਾਂ ਮਣਕਿਆਂ ਦੀ ਮਾਲਾ ਹੈ। ਜੇ ਇਹ ਮੇਲ ਲਈ ਹੈ, ਸਤਯੁਗ ਦੇ ਸੋਨੇ ਦੀ ਮਾਲਾ ਹੁੰਦੀ ਸੀ, ਤ੍ਰੇਤੇ ਚ ਚਾਂਦੀ ਦੀ, ਦੁਆਪਰ ਦੇ ਵਿੱਚ ਤਾਂਬੇ ਦੀ, ਕਲਯੁਗ ਦੇ ਵਿੱਚ ਕਾਠ ਜਾਂ ਸੂਤ ਜਾਂ ਲੋਹੇ ਦੀ ਮੰਨੀ ਹੈ। ਇਹ ਚਾਰ ਪ੍ਰਕਾਰ ਦੀਆਂ ਮਾਲਾ ਮੇਲ ਵੀ ਲਵੇ ਪਹਿਨ ਲਵੇ, ਜੇ ਚਾਰ ਸੁੰਦਰ ਮਾਲਾ ਮੇਲ ਵੀ ਲਈਆਂ ਤਾਂ ਕੀ ਹੋ ਗਿਆ? ਬ੍ਰਾਹਮਣਾਂ ਦੀ ਮਾਲਾ ਰੁਦਰਾਖ ਦੀ, ਖੱਤਰੀਆਂ ਦੀ ਮਾਲਾ ਮੂੰਗੇ ਦੀ, ਸੂਦਰਾਂ ਦੀ ਮਾਲਾ ਕੱਚ ਦੀ, ਬੈਸ ਦੀ ਮਾਲਾ ਫੁੱਲਾਂ ਦੀ, ਇਹ ਵੀ ਇਹ ਬਿਤਕਰੇ ਰੱਖੇ ਹੋਏ ਸੀ ਵੀ ਰੱਬ ਦਾ ਨਾਂ ਲੈਣ ਤੇ ਵੀ ਮਾਲਾ ਦੇ ਉੱਤੇ ਵੀ ਪਾਬੰਦੀ ਸੀ। ਇਹ ਚਾਰੇ ਮਾਲਾ ਮੇਲੀਆਂ ਤਾਂ ਕੀ ਹੋ ਗਿਆ? ਤੇ ਮਾਲਾ ਦੀ ਵਿਚਾਰ ਜਿਹੜੀ ਆ ਪਿੱਛੇ ਵੀ ਖੁੱਲ ਕੇ ਹੋ ਚੁੱਕੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰਾਮ। ਹਾਂਜੀ ਅੱਗੇ ਬੋਲੋ।
ਬਾਹਰ ਕੰਚਨ ਬਾਰਹਾ,
ਉਹ ਬਾਹਰ ਬਾਹਰੋਂ ਤਾਂ ਭਾਵੇਂ ਬਾਰਾਂ ਬਾਰਾਂ ਬੰਨੀ ਦੇ ਕੰਚਨ ਸੋਨੇ ਵਾਂਗ ਸੁੱਧ ਜਿਹੜਾ ਚਮਕੀਲਾ ਪ੍ਰਤੀਤ ਹੁੰਦਾ ਹੈ। ਤੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧੇ ਨਾਲ ਬਾਰਾਂ ਨੂੰ ਬਾਹਰੋਂ ਰੋਕਣ ਰੂਪੀ ਡੂੰਘੀ ਸਮਾਧੀ ਲਾਉਂਦਾ ਹੋਇਆ ਵੀ ਪ੍ਰਤੀਤ ਹੁੰਦਾ ਹੋਵੇ।
ਭੀਤਰ ਭਰੀ ਭੰਗਾਰ,
ਉਹਦੇ ਭੀਤਰ ਹਿਰਦੇ ਅੰਦਰ ਪਾਪਾਂ ਦੀ ਹੰਗਤਾ ਰੂਪੀ ਭੰਗਾਰ ਲਾਖ ਭਰੀ ਹੋਈ ਹੈ, ਭੰਗਾਰ ਲਾਖ ਨੂੰ ਕਹਿੰਦੇ ਨੇ। ਇਸੇ ਪ੍ਰਕਾਰ ਕਿਸੇ ਜਗਿਆਸੂ ਨੇ ਆ ਕੇ ਕਿਹਾ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਕਬੀਰ ਜੀ? ਤਾਂ ਕਬੀਰ ਸਾਹਿਬ ਜੀ ਨੇ ਅਗਲੇ ਚਾਰ ਸਲੋਕ ਜਿਹੜੇ ਨੇ ਬਹੁਤ ਨਿਮਰਤਾ ਧਾਰਨ ਕਰਦੇ ਹੋਏ ਉਪਦੇਸ਼ ਬਖਸ਼ ਕੀਤਾ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਦੱਸਦੇ ਨੇ। ਪ੍ਰਕਿਰਤੀ ਵਿੱਚੋਂ ਤਿੰਨ ਪ੍ਰਮਾਣ ਦਿੰਦੇ ਹੈ ਭਾਈ, ਜਿਨ੍ਹਾਂ ਨੇ ਅੱਗੇ ਪ੍ਰਚਾਰ ਦੇ ਵਿੱਚ ਤਰੱਕੀ ਕਰਨੀ ਹੈ। ਆ ਸਲੋਕਾਂ ਦੇ ਵਿੱਚ ਘੰਟੇ ਦੀ ਕਥਾ ਹੋ ਜਾਊਗੀ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ, ਤੇ ਇਸ ਤਰ੍ਹਾਂ ਦਾ ਅਲੰਕਾਰ ਹੈ। ਹਾਂਜੀ ਬੋਲੋ।
ਕਬੀਰ ਰੋੜਾ ਹੋਏ ਰਹੋ ਬਾਟ ਕਾ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਸੰਸਾਰ ਰੂਪੀ ਬਾਟ ਰਸਤੇ ਦਾ ਰੋੜਾ ਹੋ ਕੇ ਰਹੋ, ਰਹਿਣਾ ਕਰੋ, ਤੇ ਮਨ ਦਾ ਅਭਿਮਾਨ ਜਿਹੜਾ ਛੱਡ ਦਿਓ।
ਤਾਜ ਮਨ ਕਾ ਅਭਿਮਾਨ,
ਮਨ ਦਾ ਹੰਕਾਰ ਤੈ ਤਿਆਗਣਾ ਕਰੋ। ਜਿਵੇਂ ਰੋੜੇ ਨੂੰ ਕੋਈ ਠੇਡਾ ਮਾਰੇ ਦੂਏ ਪਾਸੇ ਹੋ ਜਾਂਦਾ, ਜਿਵੇਂ ਕੋਈ ਬੋਲ ਕਬੋਲ ਕਰੇ ਇੱਕ ਪਾਸੇ ਹੋ ਜਾਓ, ਲੜੋ ਨਾ ਕਿਸੇ ਨਾਲ। ਸੰਸਾਰ ਦੇ ਮਾਰਗ ਤੇ ਚੱਲਦਾ ਹੋਇਆ ਨਿਮਰਤਾ ਨਾਲ ਦਿਨ ਕੱਟਣਾ ਕਰ ਤੂੰ, ਇਹ ਉਪਦੇਸ਼ ਦਿੱਤਾ।
ਐਸਾ ਕੋਈ ਦਾਸ ਹੋਏ,
ਜੇਕਰ ਅਜਿਹਾ ਕੋਈ ਨਿਮਰਤਾਵਾਨ ਦਾਸ ਸੇਵਕ ਹੋ ਜਾਵੇ,
ਤਾਹੇ ਮਿਲੇ ਭਗਵਾਨ,
ਲਓ ਉਹਨੂੰ ਭਗਵਾਨ ਖੱਟ ਪਗਾਂ ਸਮਾਨ ਪਰਮਾਤਮਾ ਮਿਲ ਜਾਂਦਾ ਹੈ। ਇੱਕ ਤਾਂ ਇਹ ਦੱਸਿਆ, ਕਹਿੰਦੇ ਰੱਬ ਨੂੰ ਮਿਲਣ ਦੀ ਇਹ ਤਰੀਕਾ ਹੈ। ਜਦੋਂ ਕਬੀਰ ਜੀ ਨੇ ਰੋੜੇ ਦਾ ਪ੍ਰਮਾਣ ਦਿੱਤਾ, ਪਰਮਾਤਮਾ ਦੇ ਮਿਲਣ ਦੀ ਗੱਲ ਕੀਤੀ, ਤਾਂ ਪ੍ਰਮਾਣ ਵਿੱਚ ਕਬੀਰ ਜੀ ਨੂੰ ਦੋਸ਼ ਨਜ਼ਰ ਆ ਗਿਆ ਵੀ ਪ੍ਰਮਾਣ ਤਾਂ ਠੀਕ ਨਹੀਂ ਹੈ, ਆਪਣੇ ਦਿੱਤੇ ਹੋਏ ਪ੍ਰਮਾਣ ਦਾ ਖੰਡਨ ਕਰਦੇ ਨੇ। ਅਗਲੇ ਸ਼ਬਦ ਦੇ ਵਿੱਚ ਕਹਿੰਦੇ ਰੋੜਾ ਜਿਹੜਾ ਹੈ ਉਹਦੇ ਚ ਦੋਸ਼ ਹੈ, ਤੇ ਜਿਹੜਾ ਉਹ ਕਿਉਂਕਿ ਦੁੱਖ ਦਿੰਦਾ ਉਹ ਚੁਭਦਾ, ਇਸ ਕਰਕੇ ਧੂੜੀ ਠੀਕ ਹੈ। ਧੂੜੀ ਦਾ ਪ੍ਰਮਾਣ ਦੇਣ ਲੱਗੇ ਹਨ
ਕਬੀਰ, ਰੋੜਾ ਹੁਆ ਤਾਂ ਕਿਆ ਭਇਆ।
ਜੀ ਕਹਿੰਦੇ ਰੋੜਾ ਹੋ ਗਿਆ ਤਾਂ ਕੀ ਹੋ ਗਿਆ, ਭਾਵ ਕੀ ਹੈ? ਰੋੜਾ ਜਿਹੜਾ ਹੈ
ਪੰਥੀ ਕੋ ਦੁੱਖ ਦੇ,
ਉਹ ਪੰਥੀ ਰਸਤੇ ਵਾਲਿਆਂ ਨੂੰ, ਰਾਹੀ ਨੂੰ ਦੁੱਖ ਦਿੰਦਾ, ਚੁਭਦਾ, ਪੈਰਾਂ ਦੇ ਵਿੱਚ ਵੱਜਦਾ, ਨੁਕਸਾਨ ਹੋ ਜਾਂਦਾ, ਲਹੂ ਚੱਲ ਪੈਂਦਾ, ਇਸ ਪ੍ਰਕਾਰ ਉਹ ਦੁੱਖ ਦਿੰਦਾ, ਉਹ ਨੀ ਚੰਗਾ ਹੈ।
ਐਸਾ ਤੇਰਾ ਦਾਸ ਹੈ,
ਇਸ ਲਈ ਤੇਰਾ ਤਿਸ ਪਰਮਾਤਮਾ ਦਾ ਦਾਸ ਸੇਵਕ ਐਸਾ ਅਜਿਹਾ ਹੋਣਾ ਚਾਹੀਦਾ ਹੈ
ਜਿਉ ਧਰਨੀ ਮਹਿ ਖੇ,
ਜਿਵੇਂ ਧਰਤੀ ਦੇ ਵਿੱਚ ਮਹਿ ਵਿੱਚ ਖੇ ਮਿੱਟੀ ਹੁੰਦੀ ਹੈ, ਇੰਨੀ ਨਿਮਰਤਾ ਚਾਹੀਦੀ ਹੈ। ਤੇ ਇਸ ਕਰਕੇ ਭਾਵ ਕੀ ਹੈ, ਰੋੜਾ ਤਾਂ ਪੈਰਾਂ ਵਿੱਚ ਵੱਜ ਕੇ ਦੁੱਖ ਦਿੰਦਾ ਹੈ, ਖੇ ਦੁੱਖ ਨਹੀਂ ਦਿੰਦੀ, ਇਸ ਕਰਕੇ ਖੇ ਨਰਮ ਹੁੰਦੀ ਹੈ ਤੇ ਠੋਕਰ ਨਹੀਂ ਮਾਰਦੀ ਕਿਸੇ ਨੂੰ, ਇਹ ਪ੍ਰਮਾਣ ਦੇ ਦਿੱਤਾ। ਫਿਰ ਜਦੋਂ ਕਬੀਰ ਸਾਹਿਬ ਨੇ ਖੇਹ ਦਾ ਪ੍ਰਮਾਣ ਦਿੱਤਾ, ਕਹਿੰਦੇ ਓਹੋ ਇਹਦੇ ਚ ਵੀ ਦੋਸ਼ ਹੈ। ਨਜ਼ਰ ਇਹ ਆਇਆ ਵੀ ਅੰਗਾਂ ਨਾਲ ਲਾ ਕੇ ਪੁਰਸ਼ ਨੂੰ ਮੈਲਾ ਕਰ ਦਿੰਦੀ ਹੈ। ਅਗਲਾ ਪ੍ਰਮਾਣ ਹੁਣ ਦੇਣ ਲੱਗੇ ਨੇ
ਕਬੀਰ, ਖੇਹ ਹੋਈ ਤਾਂ ਕਿਆ ਭਇਆ।
ਕਬੀਰ ਸਾਹਿਬ ਜੀ ਕਹਿੰਦੇ ਜੇ ਖੇਹ ਹੋ ਗਈ ਤਾਂ ਵੀ ਕੀ ਹੋ ਗਿਆ ਹੈ, ਕੀ ਭਇਆ ਹੋਇਆ ਹੈ।
ਜਾਓ ਉੱਡ ਲੱਗੇ ਅੰਗ,
ਜੋ ਜੇਕਰ ਧੂੜੀ ਉੱਡ ਕੇ ਅੰਗਾਂ ਨੂੰ ਲੱਗ ਜਾਂਦੀ ਹੈ, ਕਿਉਂਕਿ ਧੂੜੀ ਦਾ ਸੁਭਾਅ ਹੁੰਦਾ ਉਹ ਅੰਗਾਂ ਨਾਲ ਲਾ ਕੇ ਅੰਗਾਂ ਨੂੰ ਮਲੀਨ ਕਰ ਦਿੰਦੀ ਹੈ। ਫਿਰ ਆਪਣੀ ਕਥਨੀ ਚ ਦੋਸ਼ ਕਥਨ ਕਰਦੇ ਹੋ ਕਬੀਰ ਸਾਹਿਬ ਨੇ, ਪਾਣੀ ਦਾ ਚੇਤਾ ਆਇਆ, ਕਹਿੰਦੇ ਵੀ ਪਾਣੀ ਠੀਕ ਹੈ, ਪਾਣੀ ਦਾ ਪ੍ਰਮਾਣ ਦਿੰਦੇ ਆ। ਉਸ ਵੇਲੇ ਫਿਰ ਕਿਉਂਕਿ ਪੈਪ ਜਿਹੜਾ ਪਾਣੀ ਹੈ ਸਾਰੇ ਅੰਗਾਂ ਨੂੰ ਲੱਗੀ ਹੋਈ ਮੈਲ ਲਾ ਦਿੰਦਾ ਹੈ, ਇਹ ਤੁਕ ਉਚਾਰਨ ਕੀਤੀ। ਫਿਰ ਅੱਗੇ ਸਲੋਕ,
ਹਰ ਜਨ ਐਸਾ ਚਾਹੀਏ,
ਅੱਗੇ ਤੁਕ ਉਚਾਰਨ ਕੀਤੀ, ਰੱਬ ਦੇ ਪਿਆਰੇ ਨੂੰ ਤਾਂ ਇਹੋ ਜਿਹਾ ਹੋਣਾ ਚਾਹੀਦਾ ਹੈ
ਜਿਉ ਪਾਣੀ ਸਰਬੰਗ,
ਜਿਵੇਂ ਅੱਗੇ ਫਿਰ ਕੀ ਕਹਿੰਦੇ ਨੇ, ਜਿਵੇਂ ਪਾਣੀ ਪਾਣੀ ਸਰਬੰਗ, ਸਰਬ ਅੰਗ ਸਾਰਿਆਂ ਅੰਗਾਂ ਤੋਂ ਮੈਲ ਲਾ ਦਿੰਦਾ, ਧੂੜੀ ਦੀ ਮੈਲ ਨੂੰ ਲਾ ਕੇ ਸ਼ੁੱਧ ਕਰ ਦਿੰਦਾ। ਫਿਰ ਕਬੀਰ ਜੀ ਨੇ ਕਿਹਾ ਹੋ ਪਾਣੀ ਦੇ ਵਿੱਚ ਵੀ ਦੋਸ਼ ਨਜ਼ਰ ਆਇਆ, ਤਾਂ ਅਗਲਾ ਸਲੋਕ ਉਚਾਰਿਆ ਹੈ
ਕਬੀਰ, ਪਾਣੀ ਹੁਆ ਤਾਂ ਕਿਆ ਭਇਆ।
ਭਗਤ ਜੀ ਕਹਿੰਦੇ ਨੇ ਜੇ ਪਾਣੀ ਵੀ ਹੋ ਗਿਆ ਤਾਂ ਵੀ ਕੀ ਹੋ ਗਿਆ, ਪਾਣੀ ਵਰਗਾ ਸੁਭਾਅ ਹੋ ਗਿਆ, ਭਾਵ ਕੀ ਭਇਆ ਹੋ ਗਿਆ, ਕਿਉਂਕਿ
ਕਬੀਰ ਪਾਣੀ ਹੁਆ ਤਾਂ ਕਿਆ ਭਇਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਪਾਣੀ ਹੁਆ ਹੋ ਵੀ ਹੁਆ ਹੋ ਗਿਆ ਤਾਂ ਤਦ ਕਿਆ ਕੀ ਭਇਆ ਹੋ ਗਿਆ, ਕਿਉਂਕਿ
ਸੀਰਾ ਤਾਤਾ ਹੋਏ,
ਪਾਣੀ ਸਿਆਲ ਦੇ ਵਿੱਚ ਸਰਦੀ ਵਿੱਚ ਠੰਡਾ ਹੋ ਜਾਂਦਾ, ਬਰਫੇ ਬਣ ਜਾਂਦੀ ਹੈ, ਠੰਡਾ ਹੋ ਜਾਂਦਾ, ਉਹ ਠੰਡ ਦਾ ਦੁੱਖ ਦਿੰਦਾ, ਠੰਡਾ ਪਾਣੀ ਸਹਿਣ ਨਹੀਂ ਹੁੰਦਾ, ਰੋਗੀ ਤੋਂ ਤਾਂ ਉਹ ਹੀ ਨਹੀਂ ਹੁੰਦਾ। ਗਰਮੀ ਦੀ ਰੁੱਤ ਦੇ ਵਿੱਚ ਧੁੱਪ ਦੇ ਵਿੱਚ ਤੱਤਾ ਹੋ ਜਾਂਦਾ, ਫਿਰ ਉਹ ਸਾੜਦਾ, ਦੁੱਖ ਇਹ ਵੀ ਦੇ ਰਿਹਾ, ਦੋਨੇ ਪ੍ਰਕਾਰ ਕਰਕੇ ਦਿੰਦਾ, ਠੰਡਾ ਹੋ ਗਿਆ ਤਾਂ ਵੀ ਦੁੱਖ ਦਿੰਦਾ, ਗਰਮ ਹੋ ਗਿਆ ਤਾਂ ਵੀ ਦੁੱਖ ਦਿੰਦਾ। ਕਬੀਰ ਸਾਹਿਬ ਜੀ ਨੇ ਕਿਹਾ ਉਹ ਪ੍ਰਕਿਰਤੀ ਦੇ ਪ੍ਰਮਾਣਾਂ ਵਿੱਚ ਹੋਰ ਤਾਂ ਕੋਈ ਮਿਲਦਾ ਹੀ ਨਹੀਂ, ਮੇਰੇ ਪ੍ਰਮਾਣ ਹੀ ਨਹੀਂ ਢੁਕਦਾ ਹੈ, ਫਿਰ ਕੀ ਪ੍ਰਮਾਣ ਦਿਆਂ। ਆਪਣੇ ਸਿਧਾਂਤ ਦੀ ਪੁਸ਼ਟੀ ਲਈ ਮੁਕੰਮਲ ਪ੍ਰਮਾਣ ਦਿੱਤਾ, ਫਿਰ ਜਿਹਦੇ ਵਿੱਚ ਕਿੰਤੂ ਨਹੀਂ ਹੋ ਸਕਦੀ, ਸ਼ੰਕਾ ਹੀ ਨਹੀਂ ਹੋ ਸਕਦੀ ਕਿ ਪਰਮਾਤਮਾ ਦਾ ਸੇਵਕ ਕਿਹਾ ਜਾ ਹੋਣਾ ਚਾਹੀਦਾ। ਅਗਲੀ ਤੁਕ ਵਿੱਚ ਦੱਸ ਦਿੱਤਾ
ਹਰ ਜਨ ਐਸਾ ਚਾਹੀਏ,
ਹਰ ਜਨ ਪਰਮਾਤਮਾ ਦਾ ਸੇਵਕ ਅਜਿਹਾ ਹੋਣਾ ਚਾਹੀਦਾ ਹੈ
ਜੈਸਾ ਹਰ ਹੀ ਹੋਏ,
ਜੈਸਾ ਹਰ ਪ੍ਰਭੂ ਸ਼ਾਂਤ ਸੁਭਾਏ, ਰੱਬ ਵਰਗਾ ਹੀ ਸੁਭਾਅ ਹੋ ਜਾਵੇ, ਤੇ ਹਰ ਹਰ ਜਨ ਦੂ ਇਹ ਕਹਿ ਬੇ ਵਿਚਾਰ ਕੁਛ ਨਾ ਹੈ। ਇਸੇ ਪ੍ਰਕਾਰ ਜੇ
ਜੈਸਾ ਹਰ ਹੀ ਹੋਏ,
ਜੈਸਾ ਜਿਹੋ ਜਿਹਾ ਜਿਹੋ ਜਿਹਾ ਹਰ ਪ੍ਰਭੂ ਆਪ ਸ਼ਾਂਤ ਸੁਭਾਅ ਵਾਲਾ ਹੁੰਦਾ, ਉਹ ਇਹੋ ਜਿਹਾ ਸਾਧ ਸਿੰਘ ਜੀ ਇਹ ਸ਼ਾਂਤ ਸੁਭਾਅ ਹੋਣਾ ਚਾਹੀਦਾ। ਇਸੇ ਪ੍ਰਕਾਰ ਜੇ ਅੰਤਰੀ ਭਾਵ ਦੇ ਚ ਹੋਰ ਅਥਨ
ਕਬੀਰ, ਰੋੜਾ ਹੋਏ ਰਹੋ ਬਾਟਕਾ।
ਕਬੀਰ ਸਾਹਿਬ ਜੀ ਕਹਿੰਦੇ ਆਪਣੇ ਅੰਤਸ਼ ਕਰਨ ਦਾ ਅਭਿਮਾਨ ਨਿਵਿਰਤ ਕਰਕੇ ਪ੍ਰਭੂ ਦੇ ਪਰਮਾਰਥ ਦੇ ਬਾਟ ਰਸਤੇ ਦਾ ਰੋੜਾ ਹੋਣਾ ਕਰ, ਭਾਵ ਜਿਵੇਂ ਰਸਤੇ ਦਾ ਰੋੜਾ ਹਰ ਇੱਕ ਨੂੰ ਠੋਡਿਆਂ ਨੂੰ ਸਹਾਰਦਾ, ਇਵੇਂ ਤੂੰ ਬੋਲ ਕਬੋਲ ਨੂੰ ਸਹਾਰਨਾ ਕਰ। ਤੂੰ
ਤਾਜ ਮਨ ਕਾ ਅਭਿਮਾਨ,
ਅੰਤਸ਼ ਕਰਨ ਦੇ ਅਭਿਮਾਨ ਹੰਕਾਰ ਦੀ ਨਿਵਿਰਤੀ ਕਰਦੇ, ਤੇ ਜੇ ਬੋਲ ਕਬੋਲ ਦਾ ਠੋਡਾ ਮਾਰਦਾ ਮਾਰਨ ਦਿਓ, ਲੋਕਾਂ ਦੇ ਪ੍ਰਤੱਖ ਧੱਕਿਆਂ ਨੂੰ ਸਹਾਰਨਾ ਕਰ।
ਐਸਾ ਕੋਈ ਦਾਸ ਹੋਏ,
ਇਹੋ ਜਿਹਾ ਨਿਮਰਤਾਵਾਨ ਕੋਈ ਦਾਸ ਸੇਵਕ ਹੋਏ ਹੋਣਾ ਕਰੇ,
ਤਾਹੇ ਮਿਲੇ ਭਗਵਾਨ,
ਉਸਨੂੰ ਖੱਟ ਭਗਾਂ ਸਮਾਨ ਪਰਮਾਤਮਾ ਮਿਲੇ ਮਿਲ ਪੈਂਦਾ ਹੈ।
ਕਬੀਰ ਰੋੜਾ ਹੁਆ ਤਾਂ ਕਿਆ ਭਇਆ।
ਕਬੀਰ ਜੀ ਕਥਨ ਕਰਦੇ ਨੇ ਹੇ ਭਾਈ, ਜੇਕਰ ਰੋੜਾ ਰੋੜੇ ਵਾਂਗ ਕਠੋਰ ਵਚਨ ਰੂਪ ਠੋਡਿਆਂ ਨੂੰ ਸਹਾਰਨ ਵਾਲਾ ਹੋ ਗਿਆ ਤਾਂ ਵੀ ਕੀ ਹੋ ਗਿਆ,
ਪੰਥੀ ਕਹੋ ਦੁੱਖ ਦੇ,
ਜੇਕਰ ਪੰਥੀ ਪੰਥਾਂ ਦੇ ਭਾਵ ਸੰਪਰਦਾਵਾਂ ਦੇ ਚਲਾਉਣ ਵਾਲੇ ਮਹਾਤਮਾ ਨੂੰ ਤਰਕਾਂ ਮਾਰ ਕੇ ਦੁੱਖ ਦਿੰਦਾ ਰਿਹਾ, ਇਸ ਲਈ ਤੈਨੂੰ ਤਾਂ ਇਉਂ ਚਾਹੀਦਾ ਹੈ।
ਐਸਾ ਤੇਰਾ ਦਾਸ ਹੈ,
ਇਸ ਪਰਮਾਤਮਾ ਦਾ ਦਾਸ ਤਾਂ ਇਹੋ ਜਿਹਾ ਹੋਣਾ ਚਾਹੀਦਾ ਹੈ
ਜਿਉ ਧਰਨੀ ਮਹਿ ਖੇ,
ਜਿਉ ਜਿਸ ਪ੍ਰਕਾਰ ਧਰਤੀ ਦੇ ਮਹਿ ਖੇ ਮਿੱਟੀ ਹੁੰਦੀ ਹੈ, ਭਾਵ ਅਪਮਾਨ ਨੂੰ ਤਿਆਗ ਦੇ, ਨਿਮਰਤਾਵਾਨ ਹੋਣਾ ਕਰ। ਤੇ ਇਉਂ ਸਭ ਦੇ ਚਰਨਾਂ ਦੀ ਧੂੜੀ ਹੋਣਾ ਕਰ, ਕਠੋਰ ਬਚਨ ਬੋਲ ਕੇ ਕਿਸੇ ਨੂੰ ਦੁੱਖ ਨਾ ਦੇਵੇ।
ਕਬੀਰ ਖੇਹ ਹੋਈ ਤਾਂ ਕਿਆ ਭਇਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਖੇਹ ਰੂਪੀ ਹੋ ਗਿਆ ਤਾਂ ਕੀ ਹੋ ਗਿਆ, ਤੇ ਕਿਉਂਕਿ
ਜਾਓ ਉੱਡ ਲਾਗੈ ਅੰਗ,
ਜੇ ਉੱਡ ਕੇ ਲੋਕਾਂ ਦੇ ਅੰਗ ਨਾਲ ਲੱਗਦਾ ਰਿਹਾ, ਭਾਵ ਸ਼ਰਾਬੀਆਂ ਨਾਲ ਮਿਲ ਕੇ ਸ਼ਰਾਬੀ ਹੋ ਜਾਣਾ, ਮਾਸ ਖਾਣ ਵਾਲਿਆਂ ਨਾਲ ਲੱਗ ਕੇ ਮਾਸ ਖਾਣ ਲੱਗ ਜਾਣਾ, ਵਿਭਚਾਰੀਆਂ ਦੇ ਨਾਲ ਮਿਲ ਕੇ ਵਿਭਚਾਰ ਵਿਸ਼ੇ ਭੋਗਣੇ, ਇਹਦੇ ਪ੍ਰਵਿਰਤ ਹੋ ਜਾਣਾ। ਇਸ ਲਈ ਇਕੱਲੀ ਨਿਮਰਤਾ ਕੀ ਹੈ, ਨਿਮਰਤਾ ਵਾਲੇ ਨੂੰ ਨਾ ਕੋਈ ਉਹ ਨਿਮਰਤਾ ਤੋਂ ਨਜਾਇਜ਼ ਫਾਇਦਾ ਲੈਂਦੇ। ਨਿਮਰਤਾ ਵਾਲਿਆਂ ਨੂੰ ਕਈ ਦੇਖਣੇ ਸ਼ਰਾਬ ਪਿਆਉਂਦੇ ਵੀ ਨਹੀਂ ਵੀ ਉਹ ਚਲਾ ਨਿਮਰਤਾ ਜਾ ਕੇ ਪੀ ਗਿਆ, ਇਕੱਲੀ ਨਿਮਰਤਾ ਕੁਛ ਨਹੀਂ ਕਰਦੀ, ਨਿਮਰਤਾ ਚ ਜਾ ਕੇ ਮਾਸ ਖਾ ਲਿਆ, ਭਾਵਨਾ ਚ ਆ ਕੇ ਨਿਮਰਤਾ ਚ ਆ ਕੇ ਉਹਨੂੰ ਵਿਭਚਾਰੀ ਬਣਾ ਦਿੱਤਾ ਤੇ ਬੋਲੇ ਹੀ ਨਾ ਨਿਮਰਤਾ ਦੇ ਵਿੱਚ। ਇਸ ਪ੍ਰਕਾਰ ਦੀ ਇਹ ਨਿਕੱਲੀ ਨਿਮਰਤਾ ਕੁਝ ਨਹੀਂ ਹੈ।
ਹਰ ਜਨ ਐਸਾ ਚਾਹੀਏ,
ਤੇ ਇਸ ਲਈ ਪਰਮਾਤਮਾ ਦਾ ਜਨ ਸੇਵਕ ਇਹੋ ਜਿਹਾ ਹੋਣਾ ਚਾਹੀਦਾ ਹੈ।
ਜਿਉ ਪਾਣੀ ਸਰਬੰਗ,
ਇਸ ਪ੍ਰਕਾਰ ਪਾਣੀ ਸਰਬ ਅੰਗ, ਸਰਬੰਗ ਦਾ ਅਰਥ ਹੈ ਸਰਬੰਗ, ਸਾਰਿਆਂ ਅੰਗ ਅੰਗਾਂ ਨੂੰ ਸ਼ੁੱਧ ਕਰ ਦਿੰਦਾ ਹੈ, ਪਾਣੀ ਸਾਰਿਆਂ ਰੂਪਾਂ ਦੇ ਨਾਲ ਮਿਲ ਜਾਂਦਾ ਹੈ, ਇਉਂ ਸਭ ਦੇ ਨਾਲ ਮਿਲ ਕੇ ਰਹਿਣਾ ਕਰੇ ਫਿਰ।
ਕਬੀਰ ਪਾਣੀ ਹੁਆ ਤਾਂ ਕਿਆ ਭਇਆ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇਕਰ ਪਾਣੀ ਰੂਪ ਵੀ ਹੋ ਗਿਆ ਤਾਂ ਵੀ ਕੀ ਭਇਆ ਹੋ ਗਿਆ।
ਸੀਰਾ ਤਾਤਾ ਹੋ,
ਜੋ ਸਰਦੀ ਆਉਣ ਤੋਂ ਸੀਰਾ ਠੰਡਾ, ਗਰਮੀ ਆਉਣ ਤੋਂ ਤੱਤਾ ਗਰਮ ਹੋ ਜਾਂਦਾ ਹੈ, ਭਾਵ ਆਪਣਾ ਸੁਭਾਅ ਬਦਲ ਲੈਂਦਾ ਹੈ। ਅਰਥਾਤ ਸਤੋ ਗੁਣਾਂ ਨਾਲ ਮਿਲ ਕੇ ਸਤੋ ਗੁਣੀ ਹੋ ਗਿਆ, ਤਮੋ ਗੁਣੀਆਂ ਨਾਲ ਮਿਲ ਕੇ ਕ੍ਰੋਧਵਾਨ ਹੋ ਗਿਆ, ਤਮੋ ਗੁਣੀ ਸੁਭਾਅ ਧਾਰਨ ਕਰ ਲੈਣਾ, ਪਰ ਪਰਮਾਰਥ ਦਾ ਪੂਰਾ ਲਾਭ ਨਹੀਂ ਖੱਟ ਸਕਦਾ ਹੈ।
ਹਰ ਜਨ ਐਸਾ ਚਾਹੀਏ,
ਕਹਿੰਦੇ ਹਰੀ ਦਾ ਪਿਆਰਾ ਤਾਂ ਸੇਵਕ ਇਹੋ ਜਿਹਾ ਹੋਣਾ ਚਾਹੀਦਾ ਹੈ।
ਜੈਸਾ ਹਰ ਹੀ ਹੋ,
ਜਿਹੋ ਜਿਹਾ ਹਰ ਪਰਮਾਤਮਾ ਹੋਏ ਹੁੰਦਾ, ਭਾਵ ਜਿਵੇਂ ਹਰੀ ਰਾਗ ਦਵੈਸ ਤੋਂ ਰਹਿਤ ਹੈ, ਪਰਮਾਤਮਾ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ, ਇਉਂ ਰਾਗ ਦਵੈਸ ਤੋਂ ਰਹਿਤ ਹੋ ਕੇ ਤਿੰਨਾਂ ਗੁਣਾਂ ਵਾਲੇ ਸੁਭਾਅ ਤੋਂ ਨਿਰਲੇਪ ਹੋ ਕੇ ਰਹੇ, ਭਾਵ ਕੀ ਹੈ ਉਹਦੇ ਸਰੂਪ ਵਿੱਚ ਉਹ ਸੇਵਕ ਅਭੇਦ ਹੋ ਜਾਂਦਾ ਹੈ, ਤੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਸਭ ਪਦਾਰਥਾਂ ਸਾਧਨਾ ਨਿਸਫਲਤਾ ਦਿਖਾਉਂਦੇ ਹਨ।
ਊਚ ਭਵਨ ਕਨ ਕਾਮਨੀ,
ਜੇਕਰ ਕਿਸੇ ਮਨੁੱਖ ਕੋਲ ਊਚ ਊਚੇ ਭਵਨ ਘਰ, ਕਣਕ ਕਾਮਨੀ, ਕਣਕ ਸੋਨਾ, ਕਾਮਨੀ ਸੁੰਦਰ ਇਸਤਰੀ ਅਤੇ ਮਕਾਨ ਜਿਹੜੇ ਇਸੇ ਤਰ੍ਹਾਂ ਦੇ ਹੋਣ, ਤੇ ਇਸ ਤਰ੍ਹਾਂ ਦੇ ਸਾਸ ਜੀ ਕੰਮ ਕਾਮਨੀ ਜਿਹੜੇ ਨਾ ਇਹਦੇ ਪਾੜ ਦੇ ਵਿਚਾਲੇ ਵਾਲਾ ਜਿਹੜਾ ਨਾ, ਤੇ ਕਨ ਕਾਮਨੀ ਜਿਹੜਾ ਕਿਹਾ, ਕਨ ਕਾਮਨੀ ਇਹਦੇ ਕੱਕਾ ਜਿਹੜਾ ਦਿਲੀ ਦੀਪਕ ਮੰਨ ਕੇ ਕਣਕ ਕਾਮਨੀ ਪਾਠ ਸਮਝਣਾ, ਪਰ ਗੁਰਬਾਣੀ ਪੜ੍ਹਨ ਲੱਗਿਆਂ ਕਣ ਕਾਮਨੀ ਪਾਠ ਕਰਨਾ ਹੈ, ਇਹ ਇੰਨਾ ਕੁ ਭਾਵ ਸਮਝਣਾ। ਤੇ ਊਚ ਭਵਨ ਕਣ ਕਾਮਨੀ, ਤੇ ਅੱਗੇ ਬੋਲਦੇ
ਸਿਖਰ ਧਜਾ ਫਹਿਰਾਏ,
ਕਿਸੇ ਮਨੁੱਖ ਕੋਲ ਊਚ ਊਚੇ ਘਰ, ਕਣਕ ਕਾਮਨੀ, ਕਣਕ ਸੋਨਾ, ਕਾਮਨੀ ਸੁੰਦਰ ਇਸਤਰੀ, ਮਕਾਨ, ਸਿਖਰ ਚੋਟੀ ਉੱਪਰ ਧਜਾਂ ਲਟਕਦੀਆਂ ਹੋਣ, ਜਿਹਦੇ ਪਿੱਛੇ ਜ਼ਿਕਰ ਹੋ ਚੁੱਕਾ ਹੈ, 1 ਕਰੋੜ ਦੀ ਇੱਕ ਧਜਾ ਹੁੰਦੀ ਸੀ, ਲਾਉਂਦੀਆਂ ਹੋਣ, ਮਾਇਆ ਦਾ ਨਿਸ਼ਾਨ ਝੂਲਦੇ ਹੋਣ ਐਸਾ ਰਾਜਸੀ ਸੁਭਾਅ ਨਾਲੋਂ, ਤਾਂ ਫਿਰ
ਤਾਤੇ ਭਲੀ ਮਧੂਕਰੀ,
ਇਸ ਲਈ ਮਧੂਕਰੀ ਭਿੱਖਿਆ ਦੀ ਮੰਗੀ ਹੋਈ, ਜਿਹੜੀ ਰੋਟੀ ਹੈ ਭਲੀ ਚੰਗੀ ਹੈ, ਕਿਉਂਕਿ
ਸੰਤ ਸੰਗ ਗੁਣ ਗਾਏ,
ਜਿਸ ਨੂੰ ਖਾ ਕੇ ਜਗਿਆਸੂ ਸੰਤ ਜਿਨ੍ਹਾਂ ਦੀ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ, ਗ੍ਰਹਿ ਸਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਕਿਹਾ ਹੈ। ਇਹ ਮਧੂਕਰੀ ਦਾ ਅਰਥ ਇਸ ਤਰ੍ਹਾਂ ਦਾ ਹੈ, ਤੇ ਜਿਵੇਂ ਮਧੂਕਰੀ ਮਧੂਕਰ ਜਿਹੜਾ ਭਰਮਣ ਨੂੰ ਕਹਿੰਦੇ ਨੇ, ਭੌਰਾ ਜਿਹੜਾ ਹੈ ਨਾ, ਉਹ ਭੌਰਾ ਕੀ ਕਰਦਾ ਹੈ, ਇਹ ਭੌਰਾ ਬਿਰਤੀ ਬਣਾਉਣ ਕਰਦੇ ਹੈਗਾ, ਭਰਮਣ ਕਰਦਾ ਉਹ ਜਿਹੜਾ ਭੌਰਾ ਹੈ, ਭੌਰੇ ਵਾਂਗ ਅਨੇਕ ਥਾਂ ਤੇ ਅੰਨ ਲੈਣ ਦੀ ਕਿਰਿਆ, ਭਾਵ ਅਨੇਕਾਂ ਘਰਾਂ ਤੋਂ ਮੰਗ ਕੇ ਰੋਟੀ ਲਿਆਉਣੀ, ਇਹਨੂੰ ਮਧੂਕਰੀ ਦਾ ਅੰਨ ਕਹਿੰਦੇ ਨੇ। ਕਬੀਰ ਭਰੀ ਮਧੂਕਰੀ ਨਾ ਨਾ ਬਿਲਕੁਲ ਨਾਜ, ਤੇ ਇਸ ਕਰਕੇ ਕਿਹਾ ਹੈ ਤੇ ਦਾਵਾ ਕਾਹੋ ਕੋ ਨੀ ਬੜਾ ਦੇਸ਼ ਬੜਾ ਰਾਜ, ਤੇ ਇਸ ਪ੍ਰਕਾਰ ਕਿਹਾ ਵੀ ਸੰਤਾਂ ਦੇ ਨਾਲ ਪਰਮਾਤਮਾ ਦੇ ਗੁਣ ਗਾਵੇ, ਅੰਤਰੀ ਅਰਥ ਵੀ ਇਹਦਾ ਹੈ। ਬੋਲਦੇ ਇੱਕ ਵਾਰੀ ਫਿਰ
ਊਚ ਭਵਨ ਕਨ ਕਾਮਨੀ,
ਜਿਹੜੇ ਉੱਚੇ ਦਸਮ ਦੁਆਰ ਰੂਪੀ ਭਵਨ ਵਿੱਚ ਆਪਣੇ ਆਪ ਨੂੰ ਪਹੁੰਚੇ ਹੋਏ ਸਮਝਦੇ ਨੇ, ਦਸਮ ਦੁਆਰ ਦੀ ਮਿੱਝ ਜਿਹੜੀ ਹੈ ਉਹਦੇ ਚ ਕਣਕ ਸੁਨਹਿਰੀ ਰੰਗ ਦੇ ਦੇਖ ਕੇ ਪ੍ਰਸੰਨ ਹੁੰਦੇ ਨੇ, ਤੇ ਨਾੜਾਂ ਚਮਕਦੀਆਂ ਨੇ ਬਿਜਲੀ ਦੀ ਤਰ੍ਹਾਂ, ਤੇ ਇਸ ਸਵਰਗ ਦੀਆਂ ਕਾਮਨੀ ਅਪਸ਼ਰਾਂ ਦੇ ਨਾਚ ਵੇਖਣ ਦੀ ਇੱਛਾ ਰੱਖਦੇ ਹਨ, ਤੇ ਐਸਾ ਜਿਹੜਾ ਹੈ ਦੂਰ ਸਰਵਣ ਦੂਰ ਦਰਸ਼ਨ ਸਵਰਗ ਆਦਿ ਦੇ ਭੋਗਾਂ ਦੀ ਕਾਮਨੀ ਕਾਮਨਾ ਇੱਛਾ ਰੱਖਦੇ ਹਨ ਜਿਹੜੇ,
ਸਿਖਰ ਧਜਾ ਫਹਿਰਾਏ,
ਫਿਰ ਉਹਨਾਂ ਦੇ ਜਸ ਦੀਆਂ ਧਜਾ ਸਿਖਰ ਤੇ ਝੂਲਦੀਆਂ ਹੋਣ, ਭਾਵ ਲੋਕ ਕਹਿਣ ਕਿ ਇਹ ਦੇਵ ਪਦਵੀ ਨੂੰ ਪਹੁੰਚ ਗਿਆ ਹੈ।
ਤਾਤੇ ਭਲੀ ਮਧੂਕਰੀ,
ਤੇ ਤਿਸ ਯੋਗੀ ਤੋਂ ਸੰਤੋਖ ਰੂਪੀ ਭਿੱਖਿਆ ਰੋਟੀ ਖਾਣ ਵਾਲਾ ਉਹ ਸਾਸ ਜੀ ਚੰਗਾ ਹੈ, ਤਾਂ ਤੇ ਭਲੀ ਮਧੂਕਰੀ, ਉਹ ਰੋਟੀ ਖਾਣ ਵਾਲਾ ਚੰਗਾ ਹੈ ਜੋ ਸੰਤ ਜਨਾਂ ਦੇ
ਸੰਤ ਸੰਗ ਗੁਣ ਗਾਏ।
ਉਸ ਜੋਗੀ ਤੋਂ ਦਸਮ ਦੁਆਰ ਵਾਲੇ ਤੋਂ ਸੰਤੋਖ ਰੂਪੀ ਭਿਖਿਆ ਦੀ ਰੋਟੀ ਖਾਣ ਵਾਲਾ ਚੰਗਾ ਹੈ ਜੋ ਸੰਤਾਂ ਦੀ ਸੰਗਤ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ। ਤੇ ਚਲੋ ਅੱਜ ਮਹਾਰਾਜ ਦੀ ਕਿਰਪਾ ਹੋਈ ਹੈ ਵੀ ਅੱਜ ਸਾਧ ਸੰਗਤ ਜੀ ਇਹ ਹੈ ਵੀ 40 ਸਲੋਕ ਕਬੀਰ ਸਾਹਿਬ ਦੇ ਅੱਜ ਹੋ ਗਏ, 150 ਤੇ ਪਹੁੰਚ ਗਏ ਆਪਾਂ ਗੁਰੂ ਕਿਰਪਾ ਕਰੇ। ਅੱਗੇ ਹੁਣ ਵਿਚਾਰ ਕੱਲ ਨੂੰ ਜੈਸੀ ਆਏਗੀ ਉਹਦਾ ਲਾਹਾ ਪ੍ਰਾਪਤ ਕਰਨਾ। ਆ ਹੁਣ ਇੱਥੇ ਸਮਾਪਤੀ ਹੈ ਜੀ।
ਊਚ ਭਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।